And now, News Takeaway.
ਕਨੈਕਟ FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ। ਅੱਜ ਕੈਨੇਡਾ ਪੋਸਟ ਵੱਲੋਂ ਜਿਹੜੀ ਹੁਣ ਸਟ੍ਰਾਈਕ, ਵੈਸੇ ਤਾਂ ਕੱਲ੍ਹ ਦੁਪਹਿਰ ਤੋਂ ਇੱਥੇ ਆਪਣੇ BC ਦੇ ਵਿੱਚ ਸ਼ੁਰੂ ਹੋ ਗਈ ਸੀ, ਕਿਉਂਕਿ ਕੱਲ੍ਹ ਸਾਡਾ ਸਮਾਂ ਅਜੇ ਸਵੇਰ ਹੀ ਸੀਗਾ, ਪ੍ਰੋਗਰਾਮ ਚੱਲਦਾ ਹੀ ਸੀ, ਜਦੋਂ ਮਿਨਿਸਟਰ ਆਫ ਗਵਰਨਮੈਂਟ ਟਰਾਂਸਫਰਮੇਸ਼ਨ ਪਬਲਿਕ ਵਰਕਸ ਐਂਡ ਪ੍ਰੋਕਿਓਰਮੈਂਟ ਜੂਅਲ ਲਾਈਟਬਾਊਂਡ ਵੱਲੋਂ ਅਨਾਊਂਸਮੈਂਟ ਕਰ ਦਿੱਤੀ ਗਈ, ਹੁਕਮ ਦੇ ਦਿੱਤਾ ਗਿਆ ਕੈਨੇਡਾ ਪੋਸਟ ਨੂੰ ਕਿ ਆਹ ਤਬਦੀਲੀਆਂ ਕਰੋ। ਕਿਹੜੀਆਂ ਕਿਹੜੀਆਂ ਤਬਦੀਲੀਆਂ ਨੇ ਅੱਗੇ ਚੱਲ ਕੇ ਉਹਨਾਂ ਦੀ ਗੱਲ ਕਰਦੇ ਹਾਂ, ਪਰ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕੈਨੇਡਾ ਪੋਸਟ ਕਰਾਊਨ ਕਾਰਪੋਰੇਸ਼ਨ ਨੂੰ ਕਿ ਤੁਸੀਂ ਆਪਣਾ ਪਲਾਨ ਤਿਆਰ ਕਰਕੇ ਦੱਸੋ ਕਿ ਤੁਸੀਂ ਉਹਨਾਂ ਤਬਦੀਲੀਆਂ ਨੂੰ ਕਿਵੇਂ ਲਾਗੂ ਕਰੋਗੇ। ਮਕਸਦ ਇਹੀ ਆ ਕਿ ਘਾਟੇ ਕੈਨੇਡਾ ਪੋਸਟ ਦੇ ਉਹਨਾਂ ਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕੇ।
ਯਾ ਸੋ ਮੋਟੇ ਤੌਰ ਤੇ ਚਾਰ ਤਬਦੀਲੀਆਂ ਦੱਸੀਆਂ ਗਈਆਂ ਨੇ, ਵੀ ਇਹ ਤਾਂ ਕਰਨੀਆਂ ਹੀ ਪੈਣਗੀਆਂ
ਜੀ।
ਤੇ ਇਹ ਕਿਹਾ ਗਿਆ ਵੀ 45 ਦਿਨਾਂ ਦਾ ਤੁਹਾਨੂੰ ਸਮਾਂ ਦਿੱਤਾ ਜਾ ਰਿਹਾ, ਹੋਰ ਵੀ ਤਰੀਕੇ ਲੱਭੋ, ਇਹ ਕੋਸਟ ਸੇਵਿੰਗ ਪਲਾਨ ਤਿਆਰ ਕਰਕੇ ਸਾਨੂੰ ਪੇਸ਼ ਕਰੋ ਵੀ ਹੋਰ ਕਿਹੜੇ ਕਿਹੜੀਆਂ ਕੋਸਟ ਸੇਵਿੰਗ ਤੁਸੀਂ ਕਰ ਸਕਦੇ ਹੋ। ਜਿਵੇਂ ਵਿਜੇ ਜੀ, ਪਿਛਲੇ ਦਿਨੀ ਇੱਕ 45 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪ੍ਰੋਕਿਓਰਮੈਂਟ ਵਾਲਿਆਂ ਨੂੰ,
ਹਾਂਜੀ,
ਕਿ ਪ੍ਰੋਕਿਓਰਮੈਂਟ ਪ੍ਰੋਸੈਸ ਦੇ ਵਿੱਚ ਵੀ ਅਸੀਂ ਹੁਣ ਕੋਸਟ ਸੇਵਿੰਗ ਕਰਨੀ ਆ ਵੀ ਦੇਖੋ ਕਿੱਥੋਂ ਕਿੱਥੋਂ ਪੈਸੇ ਬਚਦੇ ਨੇ। ਸੋ ਉਸੇ ਤਰ੍ਹਾਂ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਹੁਣ ਕੈਨੇਡਾ ਪੋਸਟ ਨੂੰ ਵੀ। ਸੋ ਚਾਰ ਤਬਦੀਲੀਆਂ ਕਿਹੜੀਆਂ ਕਿਹੜੀਆਂ ਨੇ, ਇਹਨਾਂ ਦੀ ਗੱਲ ਕਰੀਏ
ਜੀ। ਇੱਕ ਤੇ ਵਾਸੂ ਜੀ ਗੱਲ ਇਹਨਾਂ ਨੇ ਇਹ ਕੀਤੀ ਆ ਕਿ ਕੈਨੇਡਾ ਪੋਸਟ ਨੂੰ ਜਿਹੜੀ ਡੋਰ ਟੂ ਡੋਰ ਡਿਲੀਵਰੀ ਆ ਉਹ ਬੰਦ ਕਰ ਦਿੱਤੀ, ਉਹ ਵੀ ਡੋਰ ਟੂ ਡੋਰ ਡਿਲੀਵਰੀ ਬੰਦ ਕਰੋ। ਵੈਸੇ ਵੀ ਕੱਲ੍ਹ ਮਿਨਿਸਟਰ ਨੇ ਕਿਹਾ ਵੀ 75% ਕੈਨੇਡੀਅਨਸ ਅਜਿਹੇ ਨੇ ਜਿਨ੍ਹਾਂ ਨੂੰ ਆਲਰੇਡੀ ਕਮਿਊਨਿਟੀ ਮੇਲ ਬਾਕਸਿਸ ਰਾਹੀਂ ਜਾਂ ਜਿਹੜੇ ਅਪਾਰਟਮੈਂਟ ਜਾਂ ਟਾਊਨ ਹੋਮਸ ਦੇ ਵਿੱਚ ਰਹਿੰਦੇ ਨੇ ਜਾਂ ਜਿਨ੍ਹਾਂ ਨੇਬਰਹੁੱਡ ਦੇ ਵਿੱਚ ਵੈਸੇ ਹੀ ਕਮਿਊਨਿਟੀ ਮੇਲ ਬਾਕਸਿਸ ਲੱਗੇ ਨੇ ਵੀ ਉੱਥੇ ਉਹਨਾਂ ਨੂੰ ਪਹਿਲਾਂ ਹੀ ਉਹ ਜਿਹੜੀ ਕਮਿਊਨਿਟੀ ਡਿਲੀਵਰੀ ਮਿਲਦੀ ਆ ਮੇਲ ਦੀ। 20% ਹਾਊਸ ਹੋਲਡਸ ਨੇ, ਕੁਝ ਬਿਜ਼ਨਸਿਸ ਨੇ ਜਿਨ੍ਹਾਂ ਨੂੰ ਡੋਰ ਟੂ ਡੋਰ ਡਿਲੀਵਰੀ ਹਾਸਲ ਹੁੰਦੀ ਆ, ਵੀ ਉਹ ਵੀ ਜੇ ਬੰਦ ਅਸੀਂ ਕਰ ਦਿਆਂਗੇ ਤਾਂ ਉਹਦੇ ਨਾਲ ਤਕਰੀਬਨ ਹਰ ਸਾਲ ਵਾਸੂ ਜੀ $400 million ਦੀ ਬਚਤ ਹੋ ਜਾਣੀ ਆ, ਸਰਕਾਰ ਦਾ ਐਸਟੀਮੇਟ ਇਹ ਕਹਿੰਦਾ। ਇੱਕ ਤਬਦੀਲੀ ਇਹ ਆ
ਕਿਉਂਕਿ 4 million ਐਡਰੈਸਿਸ ਅਜੇ ਵੀ ਅਜਿਹੇ ਨੇ, 40 lakh ਜਿਨ੍ਹਾਂ ਦੇ ਡੋਰ ਟੂ ਡੋਰ ਡਿਲੀਵਰੀ ਹੁੰਦੀ ਆ
ਜੀ।
ਸੋ ਉਹਨਾਂ ਨੂੰ ਵੀ ਕਿਹਾ ਗਿਆ ਵੀ ਤੁਸੀਂ ਫੇਜ਼ ਆਊਟ ਕਰੋ ਤੇ ਕਮਿਊਨਿਟੀ ਮੇਲ ਬਾਕਸਿਸ ਵੱਲ ਮੂਵ ਕਰੋ
ਜੀ।
ਸੋ ਇਹ ਵੀ ਦੱਸਿਆ ਗਿਆ ਦਿਸ ਪ੍ਰੋਸੈਸ ਵਿਲ ਟੇਕ ਅਪ ਟੂ 9 years, 9 saal ਲੱਗ ਜਾਣਗੇ ਇਸ ਤਬਦੀਲੀ ਦੇ ਵਿੱਚ, ਪਰ ਜ਼ਿਆਦਾ ਜਿਹੜਾ ਬਲਕ ਆਫ ਇਟ ਕੈਨ ਬੀ ਡਨ ਇਨ ਦ ਫਸਟ 4
ਜੀ।
ਸੋ ਪਹਿਲੇ 4 ਸਾਲਾਂ 'ਚ ਬਹੁਤਾ ਕੰਮ ਇਹ ਹੋ ਜਾਏਗਾ, ਪਰ ਟੋਟਲ ਚੇਂਜ ਵਾਸਤੇ 9 saal ਲੱਗਣਗੇ। ਐਜ਼ ਯੂ ਮੈਨਸ਼ਨ ਵੀ ਜਦੋਂ ਚੇਂਜ ਪੂਰਾ ਹੋ ਗਿਆ ਫਿਰ $400 million ਸਾਲਾਨਾ ਬਚਤ ਹੋਏਗੀ
ਜੀ।
ਤੇ ਇਹਦੇ ਵਿੱਚ ਇਹ ਜ਼ਰੂਰ ਦੱਸਿਆ ਗਿਆ ਕਿ ਇੱਕ ਡਿਲੀਵਰੀ ਅਕੋਮੋਡੇਸ਼ਨ ਪ੍ਰੋਗਰਾਮ ਹੁੰਦਾ ਫੋਰ ਦ ਡਿਸੇਬਲਡ, ਜਿਹੜੇ ਪਰਸਨਸ ਵਿਦ ਡਿਸੇਬਿਲਿਟੀਜ਼ ਨੇ, ਵੀ ਉਹਨਾਂ ਵਾਸਤੇ ਅਜੇ ਵੀ ਉਹ ਪ੍ਰੋਗਰਾਮ ਚੱਲਦਾ ਕਿ ਜਿਨ੍ਹਾਂ ਨੂੰ ਵੈਸੇ ਮੇਲ ਕਮਿਊਨਿਟੀ ਬਾਕਸਿਸ ਵਿੱਚ ਡਿਲੀਵਰ ਹੁੰਦੀ ਆ, ਪਰ ਜੇ ਉਹ ਵਿਅਕਤੀ ਪਰਸਨਸ ਵਿਦ ਡਿਸੇਬਿਲਿਟੀਜ਼ ਨੇ ਤੇ ਫਿਰ ਉਹਨਾਂ ਨੂੰ ਮੇਲ ਹਫਤੇ ਦੇ ਵਿੱਚ ਇੱਕ ਦਿਨ ਮਖਸੂਸ ਕਰਕੇ ਉਹਨਾਂ ਨੂੰ ਘਰ ਤੱਕ ਉਹ ਮੇਲ ਪਹੁੰਚਾ ਦਿੱਤੀ ਜਾਂਦੀ ਆ ਜੋ ਕਮਿਊਨਿਟੀ ਮੇਲ ਬਾਕਸ ਤੱਕ ਨਹੀਂ ਉਹਨਾਂ ਦੀ ਐਕਸੈਸ ਹੈ। ਸੋ ਉਹ ਪ੍ਰੋਗਰਾਮ ਚੱਲਦਾ ਰਹੇਗਾ, ਦੈਟ ਵਿਲ ਨੋਟ ਗੈਟ ਅਫੈਕਟਡ। ਤੇ ਦੂਸਰਾ ਵਿਜੇ ਦੀ ਜਿਹੜਾ ਚੇਂਜ ਹੈ ਉਹ ਹੈ ਕਿ ਮੇਲ ਡਿਲੀਵਰੀ ਸਟੈਂਡਰਡਸ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣ, ਐਡਜਸਟਮੈਂਟਸ ਕੀਤੀਆਂ ਜਾਣ।
ਜਿਹੜੀਆਂ ਇਸ ਵੇਲੇ ਵਾਸੂ ਜੀ ਅਸੀਂ ਵਿਦਇਨ ਦ ਕੰਟਰੀ ਕੋਈ ਚਿੱਠੀ ਭੇਜਦੇ ਹਾਂ, ਉਹਦਾ ਵੀ 2 to 3 days ਦੇ ਅੰਦਰ ਅੰਦਰ ਡੈਸਟੀਨੇਸ਼ਨ ਤੇ ਪਹੁੰਚ ਜਾਏਗੀ। ਚਿੱਠੀਆਂ ਦੀ ਗੱਲ ਹੈ,
3 to 4 days ਦਾ ਸਟੈਂਡਰਡ ਹੈ ਇਸ ਵੇਲੇ,
3 to 4 days
ਜਿਹੜਾ ਸਰਵਿਸ ਸਟੈਂਡਰਡ ਇਸ ਵੇਲੇ 3 to 4 days ਆ
ਜੀ।
ਤੇ ਇਹਨੂੰ ਕਿਹਾ ਜਾ ਰਿਹਾ ਵੀ ਤੁਸੀਂ ਥੋੜ੍ਹਾ ਚੇਂਜ ਕਰੋ ਵੀ ਉਹਦੇ ਨਾਲ ਸਟੈਂਡਰਡ ਜਿਹੜਾ ਫਿਰ ਉਹ 3 to 7 days ਹੋ ਜਾਏਗਾ,
ਕਿਉਂਕਿ ਇਸ ਵੇਲੇ ਜਿਹੜੀਆਂ ਕੋਈ ਚਿੱਠੀਆਂ ਨੇ ਉਹਨਾਂ ਨੂੰ ਬਾਏ ਏਅਰ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਟਰਾਂਸਪੋਰਟ ਕੀਤਾ ਜਾਂਦਾ, ਕੱਲ ਮਿਨਿਸਟਰ ਨੇ ਇਹ ਗੱਲ ਆਖੀ ਵੀ ਦੇਖੋ ਜਿਹੜੀਆਂ ਨੋਨ ਅਰਜੈਂਟ ਕੋਈ ਮੇਲ ਹੈਗੀ ਆ ਉਹਨੂੰ ਤੁਸੀਂ ਬਜਾਏ ਕਿ ਹਵਾਈ ਸਾਧਨ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦਾ ਕਰੋ, ਤੁਸੀਂ ਬਾਏ ਰੋਡ ਉਹਦੀ ਟਰਾਂਸਪੋਰਟੇਸ਼ਨ ਕਰੋ। ਜ਼ਾਹਿਰ ਹੈ ਕਿ ਜੇ ਟਰਾਂਸਪੋਰਟੇਸ਼ਨ ਉਹਨਾਂ ਚਿੱਠੀਆਂ ਦੀ ਬਾਏ ਰੋਡ ਹੋਏਗੀ ਤਾਂ ਫਿਰ ਉਹਦੇ ਵਿੱਚ ਸਮਾਂ ਜ਼ਿਆਦਾ ਲੱਗੇਗਾ, ਇਸ ਕਰਕੇ ਜਿਹੜਾ ਉਹ ਡਿਲੀਵਰੀ ਸਟੈਂਡਰਡ ਆ ਉਹ ਅਪ ਟੂ 7 days ਤੱਕ ਦਾ ਹੋ ਸਕਦਾ। ਸੋ ਜਿਹੜੀ ਚਿੱਠੀ ਵੈਨਕੂਵਰ ਤੋਂ ਪਾਈ ਜੇ ਤੁਸੀਂ ਉਹਨੂੰ ਨੋਵਾ ਸਕੋਸ਼ੀਆ ਭੇਜਣਾ, ਜਿਹੜੀ ਹੁਣ ਐਜ਼ ਆਫ ਨਾਓ 4 ਦਿਨਾਂ 'ਚ ਪਹੁੰਚ ਜਾਂਦੀ ਹੈ, 3 to 4 days ਦੇ ਵਿੱਚ ਉਹਨੂੰ ਹੋ ਸਕਦਾ ਫਿਰ ਅਪ ਟੂ 7 days ਵੀ ਲੱਗ ਸਕਦੇ ਨੇ। ਇਹਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਕਿ ਦੇਖੋ ਚਿੱਠੀਆਂ ਦੀ ਹੁਣ ਚਿੱਠੀਆਂ ਦਾ ਵੋਲਿਊਮ ਉਹਨਾਂ ਨਹੀਂ ਰਿਹਾ ਕਿ ਜੇ ਅਸੀਂ 20 saal ਪਹਿਲਾਂ ਦਾ ਐਗਜ਼ਾਮਪਲ ਲੈਂਦੇ ਹਾਂ, 2006 ਦਾ ਇਨਫੈਕਟ, 5.5 billion ਚਿੱਠੀਆਂ ਉਦੋਂ ਕੈਨੇਡਾ ਪੋਸਟ ਨੇ ਰਿਸੀਵ ਕੀਤੀਆਂ, ਡਿਲੀਵਰ ਕੀਤੀਆਂ, ਪਰ ਪਿਛਲੇ ਸਾਲ ਇਹ ਗਿਣਤੀ ਘੱਟ ਕੇ ਰਹਿ ਗਈ 2 billion। ਸੋ ਜਿਹੜਾ ਤੁਸੀਂ ਸਿਸਟਮ ਇੱਕ ਐਸਟੈਬਲਿਸ਼ ਕੀਤਾ ਹੋਇਆ 5.5 billion ਲੈਟਰਸ ਹੈਂਡਲ ਕਰਨ ਵਾਲਾ, ਹੁਣ ਤੁਸੀਂ ਹੈਂਡਲ ਕਰ ਰਹੇ ਹੋ ਤੋਂ ਅੱਧੇ ਤੋਂ ਵੀ ਘੱਟ, ਸੋ ਉਹ ਸਿਸਟਮ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਇਸ ਕਰਕੇ ਜ਼ਰੂਰੀ ਆ। ਇਹ ਵੀ ਗੱਲ ਆਖੀ ਗਈ ਨਾ ਕਿ ਹੁਣ ਕੈਨੇਡੀਅਨਸ ਔਨ ਐਵਰੇਜ ਦਿਹਾੜੀ ਹਫ਼ਤੇ ਦੀਆਂ 2 ਚਿੱਠੀਆਂ ਆਉਂਦੀਆਂ ਜਿਹੜੀਆਂ ਕੰਮ ਦੀਆਂ ਹੁੰਦੀਆਂ। ਤੇ ਇਸ ਕਰਕੇ ਆ ਸਰਵਿਸ ਆ ਡਿਲੀਵਰੀ ਸਟੈਂਡਰਡ ਦੇ ਵਿੱਚ ਤਰਮੀਮ ਕੀਤੀ ਜਾ ਸਕਦੀ
ਤੇ ਇਹਦੇ ਨਾਲ ਸਾਲ ਦਾ 20 ਮਿਲੀਅਨ ਡਾਲਰ ਬਚ ਸਕਦਾ ਹੈ।
ਇਹਦੇ ਨਾਲ 20 ਮਿਲੀਅਨ ਡਾਲਰ ਬਚਣਾ,
ਇਹਦੇ ਨਾਲ 20 ਮਿਲੀਅਨ ਡਾਲਰ ਬਚੇਗਾ। ਜਿਹੜੀ ਡੋਰ ਟੂ ਡੋਰ ਡਿਲੀਵਰੀ ਬੰਦ ਕਰਨੀ ਹੈ ਉਹਦੇ ਨਾਲ 400 ਮਿਲੀਅਨ ਡਾਲਰ ਸਾਲਾਨਾ ਦੀ ਬਚਤ ਹੋਏਗੀ
ਇਵੈਂਚੁਅਲੀ
ਜਦੋਂ ਲਾਗੂ ਹੋ
ਜਦੋਂ ਪੂਰੀ ਤਰ੍ਹਾਂ ਲਾਗੂ ਹੋ ਗਿਆ ਜੀ।
ਫਿਰ ਤੀਸਰੀ ਜਿਹੜੀ ਚੇਂਜ ਹੈ ਉਹ ਹੈ ਕਿ 1994 ਦੇ ਵਿੱਚ ਜਿਹੜਾ ਇੱਕ ਮੋਰਟੋਰੀਅਮ ਸਥਾਪਿਤ ਕੀਤਾ ਗਿਆ ਸੀ ਕਿ ਤਕਰੀਬਨ 4,000 ਲੋਕੇਸ਼ਨਸ ਨੇ ਜਿਹੜੀਆਂ ਰੂਰਲ ਲੋਕੇਸ਼ਨਸ ਨੇ ਪੋਸਟ ਆਫਿਸਿਸ ਨੇ ਵੀ ਉਹਨਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ, ਇੱਕ ਰੋਕ ਲੱਗੀ ਹੋਈ ਸੀ। ਉਹ ਮੋਰਟੋਰੀਅਮ ਹਟਾਇਆ ਜਾ ਰਿਹਾ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਇਹਨਾਂ ਵਿੱਚੋਂ ਹੁਣ ਬਹੁਤੀਆਂ ਲੋਕੇਸ਼ਨਸ ਜਿਹੜੀਆਂ ਨੇ ਉਹ ਰੂਰਲ ਦੇ ਬਜਾਏ ਹੁਣ ਸਬਰਬਨ ਹੋ ਗਈਆਂ ਨੇ।
ਆਲੇ ਦੁਆਲੇ ਡਿਵੈਲਪਮੈਂਟ ਇੰਨੀ ਹੋ ਗਈ ਜਿਹਨੂੰ ਤੁਸੀਂ ਪਹਿਲਾਂ ਇੱਕ ਪੇਂਡੂ ਇਲਾਕਾ ਮੰਨਦੇ ਸੀ, ਰੂਰਲ ਇਲਾਕਾ ਮੰਨਦੇ ਸੀ, ਉਹ ਵੀ ਹੁਣ ਜਿਵੇਂ ਹੁੰਦਾ ਨਾ ਵੀ ਉਹ ਵੀ ਸ਼ਹਿਰੀਕਰਨ ਹੋ ਗਿਆ ਉੱਥੇ, ਜਾਂ ਉਹਦੇ ਆਲੇ ਦੁਆਲੇ ਦੀਆਂ ਟਾਊਨਸ ਵਿਕਸਿਤ ਹੁੰਦੀਆਂ ਉਸ ਰੂਰਲ ਇਲਾਕੇ ਦੇ ਨੇੜੇ ਪਹੁੰਚ ਗਈਆਂ। ਸੋ ਜਿਹੜੀ ਕਨੈਕਟੀਵਿਟੀ ਆ ਉਹ ਬਿਹਤਰ ਹੋ ਗਈ, ਐਕਸੈਸੀਬਿਲਿਟੀ ਬਿਹਤਰ ਹੋ ਗਈ, ਇਸ ਕਰਕੇ ਜਿਹੜੀ ਉਹ ਜਿਹੜੀ ਉਹ ਰੋਕ ਲੱਗੀ ਹੋਈ ਸੀ ਪਿਛਲੇ 30-31 ਸਾਲ ਤੋਂ ਕਿ ਇਹ ਰੂਰਲ ਪੋਸਟ ਆਫਿਸਿਸ ਬੰਦ ਨਹੀਂ ਕੀਤੇ ਜਾ ਸਕਦੇ, ਵੀ ਉਹਨਾਂ ਨੂੰ ਵੀ ਹੁਣ ਬੰਦ ਕਰਨ, ਉਹ ਜਿਹੜੀ ਰੋਕ ਹੈਗੀ ਆ ਉਹ ਸਰਕਾਰ ਵੱਲੋਂ ਹਟਾ ਦਿੱਤੀ ਜਾਏਗੀ, ਜਿਹਦੇ ਨਾਲ ਕੈਨੇਡਾ ਪੋਸਟ ਵਾਸਤੇ, ਕਰਾਊਨ ਕਾਰਪੋਰੇਸ਼ਨ ਵਾਸਤੇ ਇਹ ਰਾਹ ਖੁੱਲ੍ਹ ਜਾਏਗਾ ਕਿ ਉਹਨਾਂ ਵਿੱਚੋਂ ਕੁਝ ਲੋਕੇਸ਼ਨਸ ਔਰ ਮੇ ਬੀ ਆਲ 4,000 ਆਫ ਦੋਜ਼ ਰੂਰਲ ਲੋਕੇਸ਼ਨਸ ਉਹਨਾਂ ਨੂੰ ਬੰਦ ਕੀਤਾ ਜਾ ਸਕੇ, ਫਿਰ ਉੱਥੋਂ ਵੀ ਪੈਸੇ ਬਚਣਗੇ।
ਅਤੇ ਚੌਥੀ ਜਿਹੜੀ ਤਬਦੀਲੀ ਹੈ ਉਹ ਹੈ ਕਿ ਡਾਕ ਟਿਕਟਾਂ ਦੀਆਂ ਕੀਮਤਾਂ ਜੋ ਵਧਾਈਆਂ ਜਾਂਦੀਆਂ ਨੇ ਉਸ ਪ੍ਰੋਸੈਸ ਨੂੰ ਕਹਿੰਦੇ ਅਸੀਂ ਹੋਰ ਫਲੈਕਸੀਬਲ ਬਣਾਉਣਾ ਚਾਹੁੰਦੇ ਹਾਂ ਕਿ ਜਦੋਂ ਜੀ ਕਰੇ ਜਦੋਂ ਲੱਗੇ ਲੋੜ ਹੈ ਕਿ ਅਸੀਂ ਸਟੈਂਪਸ ਦੇ ਪ੍ਰਾਈਸਿਸ ਜਿਹੜੇ ਨੇ ਉਹ ਵਧਾ ਸਕੀਏ। ਸੋ ਇਹ ਜਿਹੜਾ 4 ਚੇਂਜਿਸ ਪ੍ਰਮੁੱਖ ਤੌਰ 'ਤੇ ਜਿਹੜੇ ਇਹ ਡਾਇਰੈਕਟ ਕੀਤੇ ਗਏ ਨੇ ਕਿ ਵੀ ਤੁਸੀਂ ਇਹ 4 ਚੇਂਜਿਸ ਜਿਹੜੇ ਨੇ ਲਾਗੂ ਕਰਨੇ ਨੇ ਅਤੇ ਨਾਲ ਉਹਨਾਂ ਨੇ ਜਿਵੇਂ ਆਪਾਂ ਪਹਿਲਾਂ ਮੈਨਸ਼ਨ ਕੀਤਾ ਵੀ 45 ਦਿਨ ਹੋਰ ਦਿੱਤੇ ਨੇ ਕੈਨੇਡਾ ਪੋਸਟ ਨੂੰ ਵੀ ਇਹ ਕੋਸਟ ਸੇਵਿੰਗ ਪਲਾਨ ਬਣਾ ਕੇ ਤੁਸੀਂ ਪੇਸ਼ ਕਰੋ ਵੀ ਹੋਰ ਵੀ ਲੱਭੋ ਵੀ ਹੋਰ ਕਿਹੜੀਆਂ ਕਿਹੜੀਆਂ ਕੋਸਟ ਸੇਵਿੰਗਸ ਕੀਤੀਆਂ ਜਾ ਸਕਦੀਆਂ ਨੇ।
ਜੀ,
ਕੈਨੇਡਾ ਪੋਸਟ ਨੇ ਐਜ਼ ਐਕਸਪੈਕਟਿਡ ਇਹਨਾਂ ਡਾਇਰੈਕਸ਼ਨਸ ਦਾ ਸਵਾਗਤ ਕੀਤਾ, ਪਰ
ਕਾਰਪੋਰੇਸ਼ਨ ਨੇ
ਕੈਨੇਡਾ ਪੋਸਟ ਨੇ ਤੇ ਯੂਨੀਅਨ ਵੱਲੋਂ ਆਫਕੋਰਸ ਇਹਦੀ ਮੁਖਾਲਫਤ ਕੀਤੀ ਗਈ ਤੇ ਜਿਵੇਂ ਸਾਰੀ ਗੱਲ ਹੋਈ ਹੈ ਅਜੇ ਤੱਕ ਕਿ ਉਹਨਾਂ ਨੇ ਕੱਲ੍ਹ ਦੁਪਹਿਰ ਹੀ ਅਨਾਊਂਸ ਕਰ ਦਿੱਤਾ ਕਿ ਅਸੀਂ ਇਮੀਡੀਏਟ ਇਫੈਕਟ ਨਾਲ ਨੇਸ਼ਨ ਵਾਈਡ ਸਟ੍ਰਾਈਕ ਕਰ ਰਹੇ ਹਾਂ। ਸਾਡੇ ਲਿਸਨਰਸ ਨੇ ਕੱਲ੍ਹ ਇਸ ਗੱਲ ਦੀ ਪੁਸ਼ਟੀ ਵੀ ਕੀਤੀ, ਕਹਿੰਦੇ ਵੀ ਕੱਲ੍ਹ ਸ਼ਾਮ ਤੋਂ ਹੀ ਕੰਪਿਊਟਰ ਬੰਦ ਹੋ ਚੁੱਕੇ ਸੀ ਕੈਨੇਡਾ ਪੋਸਟ ਆਫਿਸਿਸ ਦੇ ਤੇ ਉਹ ਪਾਰਸਲ ਵੀ ਐਕਸੈਪਟ ਨਹੀਂ ਸੀ ਕਰ ਰਹੇ, ਕੰਮ ਬਿਲਕੁਲ ਠੱਪ ਹੋ ਗਿਆ ਸੀ ਤੇ ਅੱਜ ਸਵੇਰੇ ਵੀ ਅਸੀਂ ਆਫਿਸ 'ਚ ਆਉਂਦੇ ਹੋਏ ਵੇਖਿਆ ਥਾਵਾਂ ਤੇ ਪਿਕਟਿੰਗ ਵੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ।
ਅਸੀਂ ਜਿਹੜੇ ਪੋਸਟਲ ਵਰਕਰਸ ਨੇ ਕੁਝ ਕਈਆਂ ਨਾਲ ਕੱਲ੍ਹ ਗੱਲ ਹੋਈ, ਉਹਨਾਂ ਨੇ ਕਿਹਾ ਕਿ ਸਾਨੂੰ 1.5 ਵਜੇ ਹਦਾਇਤ ਆ ਗਈ ਸੀ ਇਹ ਤੇ ਉਸ ਤੋਂ ਬਾਅਦ ਫਿਰ ਇੱਥੇ ਜੋਬ ਐਕਸ਼ਨ ਸ਼ੁਰੂ ਹੋ ਗਿਆ ਹੋਇਆ ਸੀ। ਤੇ ਦੇਖੋ ਜਿਹੜੇ ਵਸ ਜੀ ਨੰਬਰਸ ਨੇ ਕੈਨੇਡਾ ਪੋਸਟ ਨਾਲ ਸੰਬੰਧਿਤ ਉਹ ਅਸੀਂ ਕਿੰਨੀ ਵਾਰ ਸਾਂਝੇ ਕਰ ਚੁੱਕੇ ਹਾਂ, ਪਰ ਇਹ ਹੈ ਵੀ ਕੱਲ੍ਹ ਮਨਿਸਟਰ ਨੇ ਗੱਲ ਕਹੀ ਪਿਛਲੇ 7 ਸਾਲਾਂ ਤੋਂ ਕੈਨੇਡਾ ਪੋਸਟ ਨੂੰ ਘਾਟਾ ਬਹੁਤ ਪੈਂਦਾ, ਇਟਸ ਬੀਨ ਬਲੀਡਿੰਗ ਮਨੀ। ਉਹਨਾਂ ਨੇ ਕਿਹਾ ਵੀ ਰੋਜ਼ਾਨਾ ਕੈਨੇਡਾ ਪੋਸਟ 10 ਮਿਲੀਅਨ ਡਾਲਰ ਦਾ ਲੋਸ ਇਨਕਰ ਕਰਦੀ ਪਈ ਆ। ਸੈਕਿੰਡ ਕੁਆਟਰ ਆਫ 2025 ਇਸ ਸਾਲ ਦੀ ਦੂਜੀ ਤਿਮਾਹੀ 'ਚ ਕੈਨੇਡਾ ਪੋਸਟ ਨੇ 407 ਮਿਲੀਅਨ ਡਾਲਰ ਦਾ ਘਾਟਾ ਰਿਪੋਰਟ ਕੀਤਾ ਸੀ। ਅਤੇ ਜੇ 2018 ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਜਿਹੜਾ ਟੋਟਲ ਘਾਟਾ ਕੈਨੇਡਾ ਪੋਸਟ ਨੂੰ ਪੈ ਚੁੱਕਾ ਉਹ 5 ਬਿਲੀਅਨ ਡਾਲਰ ਤੋਂ ਵੀ ਵੱਧਦਾ ਹੈ, ਮਿਨਿਸਟਰ ਨੇ ਕੱਲ੍ਹ ਇਹ ਆਖਿਆ। ਅਤੇ ਇਸ ਸਾਲ ਜਨਵਰੀ ਦੇ ਵਿੱਚ ਫੈਡਰਲ ਸਰਕਾਰ ਨੇ ਕੈਨੇਡਾ ਪੋਸਟ ਨੂੰ 1 ਬਿਲੀਅਨ ਡਾਲਰ ਦਾ ਲੋਨ ਵੀ ਮੁਹੱਈਆ ਕਰਵਾਇਆ ਸੀ, ਕਿਉਂਕਿ ਨਹੀਂ ਤਾਂ ਕੈਨੇਡਾ ਪੋਸਟ ਬਿਲਕੁਲ ਬੈਂਕਰਪਸੀ ਦੀ ਕਗਾਰ 'ਤੇ ਸੀਗੀ। ਸੋ ਸੋਲਵੈਂਸੀ ਬਰਕਰਾਰ ਰੱਖਣ ਦੇ ਲਈ ਅਜਿਹਾ ਕੀਤਾ ਗਿਆ ਸੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ ਧਿਆਨ ਵਿੱਚ ਰੱਖਦੇ ਹੋਏ ਹੁਣ ਤਬਦੀਲੀਆਂ ਜਿਹੜੀਆਂ ਕੱਲ੍ਹ ਅਨਾਊਂਸ ਕੀਤੀਆਂ ਗਈਆਂ ਨੇ ਵਾਸੂ ਜੀ, ਕੈਨੇਡਾ ਪੋਸਟ ਨੂੰ ਸੈਲਫ ਸਸਟੇਨਿੰਗ ਬਣਾਉਣਾ ਬੜਾ ਜ਼ਰੂਰੀ ਆ, ਪਰ ਜਿਹੜੀ ਟਾਈਮਿੰਗ ਹੈ ਸਰਕਾਰ ਵੱਲੋਂ ਇਹ ਕੀਤੇ ਜਾਣ ਦੀ, ਸਤੰਬਰ ਆਲਮੋਸਟ ਹੁਣ ਖਤਮ ਹੋ ਚੱਲਿਆ। ਪਿਛਲੇ ਸਾਲ ਪਤਾ ਕਿ ਜਦੋਂ ਇਹਨਾਂ ਦਿਨਾਂ ਦੇ ਵਿੱਚ ਸਟ੍ਰਾਈਕ ਦੀ ਗੱਲ ਚੱਲਦੀ ਸੀ, ਫਿਰ ਜਦੋਂ ਨਵੰਬਰ ਦੇ ਵਿੱਚ ਸਟ੍ਰਾਈਕ ਹੋ ਗਈ ਸੀ, ਸਮਾਲ ਬਿਜ਼ਨਸਿਸ ਭਾਵੇਂ ਟਰੰਪ ਦੇ ਟੈਰਿਫ ਦੀ ਮਾਰ ਹੋਵੇ, ਓਵਰਆਲ ਇਕਨੋਮਿਕ ਸਿਚੁਏਸ਼ਨ ਹੋਵੇ, ਉਹਦੇ ਕਰਕੇ ਪਰੇਸ਼ਾਨ ਹੈਗੇ ਨੇ। ਹੋਲੀਡੇ ਸੀਜ਼ਨ ਦੌਰਾਨ ਸਮਾਲ ਬਿਜ਼ਨਸਿਸ ਬਹੁਤ ਵੱਡੇ ਪੱਧਰ 'ਤੇ ਡਿਪੈਂਡ ਕਰਦੇ ਨੇ ਕੈਨੇਡਾ ਪੋਸਟ ਉੱਪਰ ਕਿ ਉਹਨਾਂ ਦਾ ਸਮਾਨ, ਜਿਹੜਾ ਕੁਝ ਸ਼ਿਪਮੈਂਟਸ ਆਉਣੀਆਂ ਨੇ ਅਤੇ ਜਿਹੜਾ ਸਮਾਲ ਬਿਜ਼ਨਸਿਸ ਨੇ ਆਪਣਾ ਕੋਈ ਸਮਾਨ ਵੇਚਣਾ ਵੀ ਉਹ ਕੈਨੇਡਾ ਪੋਸਟ ਰਾਹੀਂ ਡਿਲੀਵਰ ਹੋਏਗਾ। ਜਿਹੜੀ ਆ ਟਾਈਮਿੰਗ ਹੈਗੀ ਹੈ ਨਾ ਆਫ ਦਿਸ ਅਨਾਊਂਸਮੈਂਟ ਯੈਸਟਰਡੇ, ਨਿਊਕਲੀਅਰ ਆਪਸ਼ਨ ਸਰਕਾਰ ਨੇ ਇਸਤੇਮਾਲ ਕੀਤੀ ਆ, ਇਹ ਬੜੀ ਕਿਊਰੀਅਸ ਜਿਹੀ ਟਾਈਮਿੰਗ ਆ ਵੀ ਜੇ ਅਜਿਹਾ ਹੀ ਕਰਨਾ ਸੀ, ਜੇ ਪਹਿਲਾਂ ਕਰ ਦਿੱਤਾ ਗਿਆ ਹੁੰਦਾ ਤਾਂ ਫਿਰ ਹੋ ਸਕਦਾ ਹੁਣ ਤੱਕ ਕੋਈ ਰੈਜ਼ੋਲਿਊਸ਼ਨ ਹੋ ਗਿਆ ਹੁੰਦਾ। ਹੁਣ ਤਾਂ ਵਾਸੂ ਜੀ ਸਰਕਾਰ ਦੀ ਇਸ ਦਖਲ ਅੰਦਾਜ਼ੀ ਨੇ ਕੈਨੇਡਾ ਪੋਸਟ ਭਾਵ ਦ ਕਰਾਊਨ ਕਾਰਪੋਰੇਸ਼ਨ ਐਂਡ ਦ ਯੂਨੀਅਨ ਇਹਨਾਂ ਦੇ ਵਿਚਕਾਰ ਫਾਸਲਾ ਬਹੁਤ ਜ਼ਿਆਦਾ ਵਧਾ ਦਿੱਤਾ। ਅਤੇ ਇਹ ਉਦੋਂ ਜਦੋਂ ਅੱਜ ਟੂਡੇ ਕੈਨੇਡਾ ਪੋਸਟ ਨੇ ਯੂਨੀਅਨ ਕੋਲ ਕੋਈ ਨਵੀਂ ਆਫਰ ਪ੍ਰਜੈਂਟ ਕਰਨੀ ਸੀ।
ਸੋ ਦੇਖੋ ਅਜੇ ਤੱਕ ਪਿਛਲੇ 1 ਸਾਲ ਦੇ ਦੌਰਾਨ ਅਸੀਂ ਇਹ ਦੇਖਿਆ ਕਿ ਬਹੁਤ ਸਾਰੀਆਂ ਸਟ੍ਰਾਈਕਸ ਹੋਈਆਂ ਨੇ ਅਤੇ ਉਹਨਾਂ ਦੇ ਵਿੱਚ ਫੈਡਰਲ ਸਰਕਾਰ ਨੇ ਇੰਟਰਫੇਅਰ ਕੀਤਾ, ਸੈਕਸ਼ਨ 107 ਇਸਤੇਮਾਲ ਕਰਕੇ ਸਟ੍ਰਾਈਕ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੁਣ ਸੈਕਸ਼ਨ 107 ਦੇ ਖਿਲਾਫ ਵੀ ਬਹੁਤ ਜ਼ਿਆਦਾ ਮੁਖਾਲਫਤ ਉਹਦੀ ਹੋ ਰਹੀ ਹੈ, ਉਹਦੇ ਖਿਲਾਫ ਲੀਗਲ ਚੈਲੇਂਜਸ ਕਈ ਸਾਰੇ ਹੋਏ ਨੇ। ਹੁਣ ਜਿਹੜੀ ਸਰਕਾਰ ਨੇ ਵੀ ਜਿਹੜਾ ਕਦਮ ਚੁੱਕਿਆ, ਸਰਕਾਰ ਨੂੰ ਵੀ ਪਤਾ ਕਿ ਅੱਗੋਂ ਹੋਲੀਡੇ ਸੀਜ਼ਨ ਆ, ਅਤੇ ਵੀ ਜੇ ਅਸੀਂ ਇਹ ਅਨਾਊਂਸ ਕਰਾਂਗੇ ਮੋਸਟ ਲਾਈਕਲੀ ਯੂਨੀਅਨ ਵਾਲੇ ਹੜਤਾਲ ਕਰਨਗੇ, ਸਰਕਾਰ ਦੀ ਕੋਈ ਕੈਲਕੂਲੇਸ਼ਨ ਤਾਂ ਹੋਣੀ ਆ ਵੀ ਹੁਣ ਹੜਤਾਲ ਜੇ ਹੋਏਗੀ ਕਿ ਅਸੀਂ ਉਹਨੂੰ ਅੱਗੋਂ ਫਿਰ ਟਾਲਣਾ ਕਿਵੇਂ ਆ, ਖਤਮ ਕਿਵੇਂ ਕਰਨਾ ਜਾਂ ਰਾਜ਼ੀਨਾਮਾ ਕਿਵੇਂ ਕਰਾਉਣਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਕੋਈ ਵੱਡਾ ਕਦਮ ਚੁੱਕਿਆ ਜਾਏਗਾ, ਜਾਂ ਤਾਂ ਕੋਈ ਉਹ ਸੈਕਸ਼ਨ 107 ਦੁਬਾਰਾ ਇਸਤੇਮਾਲ ਕਰਨਗੇ,
ਜਾਂ ਫਿਰ
ਕੋਈ ਉਹਨਾਂ ਦੇ ਦਿਮਾਗ ਦੇ ਵਿੱਚ ਹੋਏਗੀ ਕੋਈ ਗਿੱਦੜ ਸਿੰਘੀ ਵੀ ਜਿਹੜਾ ਕੋਈ ਅਸੀਂ ਇੱਦਾਂ ਦੀ ਪੇਸ਼ਕਸ਼ ਸਾਹਮਣੇ ਰੱਖਾਂਗੇ ਵੀ ਮੀਡੀਏਟਰ ਜਿਹੜੇ ਨੇ ਫੈਡਰਲ ਵੀ ਦੋਨੋਂ ਧਿਰਾਂ ਦੇ ਵਿਚਕਾਰ ਕੋਈ ਇੱਦਾਂ ਦੀ ਕੋਈ ਨੈਗੋਸੀਏਸ਼ਨ ਕਰਾਉਣਗੇ ਵੀ ਦੋਨੋਂ ਧਿਰਾਂ ਰਾਜ਼ੀ ਹੋ ਜਾਣਗੀਆਂ ਉਸ ਕੰਟਰੈਕਟ ਨੂੰ ਲੈ ਕੇ। ਕਿਉਂਕਿ ਜਿਵੇਂ ਯੂਨੀਅਨ ਦੇ ਸਪੋਕਸਪਰਸਨ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਸਨ ਪਹਿਲਾਂ, ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਡਿਸਐਗਰੀ ਨਹੀਂ ਕਰਦੇ,
ਮੈਂ ਉਹਨੂੰ ਪੁੱਛਿਆ
ਵੀ ਕਿਹੜੀਆਂ ਵੀ ਕਰਦੇ, ਕਹਿੰਦੇ ਅਸੀਂ ਨਾਰਾਜ਼ ਹਾਂ ਇਸ ਵੇਲੇ। ਸੋ ਜਿਹੜੀ ਨਾਰਾਜ਼ਗੀ ਆ ਉਹ ਦੂਰ ਕਰਨ ਦਾ ਸ਼ਾਇਦ ਕੋਈ ਤਰੀਕਾ ਹੋਵੇ ਫੈਡਰਲ ਸਰਕਾਰ ਦੇ ਕੋਲ, ਉਹਨਾਂ ਨੇ ਕੁਝ ਸੋਚਿਆ ਹੀ ਹੋਏਗਾ। ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਹੁਣ ਦੁਬਾਰਾ, ਪਿਛਲੇ ਸਾਲ ਵੀ ਦੇਖੋ ਨਵੰਬਰ ਦਸੰਬਰ ਦੇ ਵਿੱਚ 32 ਦਿਨ ਹੜਤਾਲ ਚੱਲੀ ਸੀ, ਉਦੋਂ ਸਰਕਾਰ ਦੀ ਬੜੀ ਲਾਪਾ ਹੋਈ ਸੀ ਕਿ ਵੀ ਯਾਰ ਆਹ ਕੀ ਕੀਤਾ ਤੁਸੀਂ, ਵੀ ਬਿਜ਼ਨਸਿਸ ਦਾ ਬੜਾ ਨੁਕਸਾਨ ਹੋ ਗਿਆ ਹੋਲੀਡੇ ਸੀਜ਼ਨ ਦੇ ਵਿੱਚ, ਕੈਨੇਡਾ ਪੋਸਟ ਦੀ ਸਟ੍ਰਾਈਕ ਮਾੜੀ ਗੱਲ ਆ। ਹੁਣ ਜੇ ਦੁਬਾਰਾ ਇਸ ਸਾਲ ਉਹੀ ਫਿਲਮ ਦੁਬਾਰਾ ਦੇਖਣ ਨੂੰ ਮਿਲਦੀ ਆ, ਆਪੋਜੀਸ਼ਨ ਵਾਲਿਆਂ ਦਾ ਫੇਰ ਕਹਿਣਾ ਕਿ ਦੇਖ ਲਓ ਜੀ ਨਵੇਂ ਪ੍ਰਧਾਨ ਮੰਤਰੀ ਪੁਰਾਣੇ ਵਰਗੇ ਹੀ ਨੇ, ਇਹ ਸਰਕਾਰ ਪੁਰਾਣੇ ਵਰਗੀ ਹੀ ਹੈ, ਇਹ ਪਹਿਲੇ ਪਿਛਲੇ ਸਾਲ ਵੀ ਹੜਤਾਲ ਹੋਈ ਸੀ ਹੁਣ ਫੇਰ ਹੋਈ ਆ। ਸੋ ਸਰਕਾਰ ਹੜਤਾਲ ਅਫੋਰਡ ਨਹੀਂ ਕਰਦੀ, ਕੈਨੇਡਾ ਪੋਸਟ ਨਹੀਂ ਅਫੋਰਡ ਕਰਦੀ ਹੜਤਾਲ, ਸਰਕਾਰ ਤਾਂ ਬਿਲਕੁਲ ਹੀ ਨਹੀਂ ਕਰਦੀ ਫੋਰ ਪੋਲੀਟੀਕਲ ਰੀਜ਼ਨ, ਦਿਸ ਇਜ਼ ਫੋਰ ਫਾਈਨੈਂਸ਼ੀਅਲ ਰੀਜ਼ਨ, ਦੈਟਸ ਫੋਰ ਪੋਲੀਟੀਕਲ ਰੀਜ਼ਨ,
ਅਜੇ ਬਜਟ ਪਾਸ ਕਰਾਉਣਾ।
ਹਾਂਜੀ, ਸੋ ਉਹਨਾਂ ਦੀ ਡੈਫੀਨੇਟਲੀ ਕੋਈ ਨਾ ਕੋਈ ਕੈਲਕੂਲੇਸ਼ਨ ਹੋਣੀ ਆ, ਇਹ ਸੋਚ ਸਮਝ ਕੇ ਕਦਮ ਚੁੱਕਿਆ ਹੋਣਾ ਕੋਈ ਬਹੁਤੇ, ਮੈਨੂੰ ਲੱਗਦਾ ਨਹੀਂ ਵੀ ਇਹ ਉਹਨਾਂ ਨੇ ਕੋਈ ਇੰਸਟਿੰਕਟਿਵ ਜਾਂ ਕੋਈ ਕੋਈ ਬਹੁਤ ਹੀ ਇਮੋਸ਼ਨਲ ਕੋਈ ਫੈਸਲਾ ਨਹੀਂ
ਕੀਤਾ, ਕੈਲਕੂਲੇਟਡ ਰਿਸਕ
ਕੈਲਕੂਲੇਟਡ ਹੈ।
ਜੇ ਵਾਸੂ ਜੀ ਦੇਖੋ ਬੈਕ ਟੂ ਵਰਕ ਲੈਜਿਸਲੇਸ਼ਨ ਲਿਆਉਣ ਦੀ ਸਰਕਾਰ ਸੋਚਦੀ ਆ, ਬਲਾਕ ਕਿਬੈਕ ਵਾਲੇ ਅਤੇ NDP ਦੇ 7 ਕੁ ਮੈਂਬਰਾਂ ਨੇ, ਉਹਨਾਂ ਦਾ ਸਪੋਰਟ ਕਰਨਾ ਹੀ ਕੋਈ ਨਹੀਂ, ਸਰਕਾਰ ਕੋਲ ਆਪਣੀਆਂ ਇੰਨੀਆਂ ਵੋਟਾਂ ਹੈ ਨਹੀਂ ਕਿ ਸਿਰਫ ਆਪਣੇ ਲੈਵਲ 'ਤੇ ਇਹ ਲੈਜਿਸਲੇਸ਼ਨ ਪਾਸ ਕਰਾ ਲੈਣ, ਅਨਲੈਸ ਅਜਿਹਾ ਹੋ ਜਾਵੇ ਵੀ ਕੁਝ MP ਦੂਜੀਆਂ ਪਾਰਟੀਆਂ ਦੇ ਐਬਸੈਂਟ ਹੋ ਜਾਣ, ਲਿਬਰਲ ਵਾਲੇ ਸਾਰੇ ਉੱਥੇ ਮੌਜੂਦ ਹੋਣ, ਜਿੰਨੀ ਵੋਟਿੰਗ ਹੋਵੇ ਉਹਦੇ ਵਿੱਚ ਮੈਜੋਰਟੀ ਹੋ ਜਾਵੇ। ਕੰਜ਼ਰਵੇਟਿਵਸ ਬੜਾ ਕਿਊਰੀਅਸ ਕੇਸ ਹੋਏਗਾ, ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ ਕੰਜ਼ਰਵੇਟਿਵਸ ਨੇ NDP ਦੇ ਬੜੇ ਵੋਟਰ ਪੱਟੇ ਸੀ, ਜਿਹੜੇ ਲੇਬਰ ਪੱਖੀ ਜਿਹੜੇ ਵੋਟਰ ਨੇ, ਜਿਹੜੇ ਲੇਬਰ ਮੂਵਮੈਂਟ ਨਾਲ ਸੰਬੰਧਿਤ ਵੋਟਰ ਨੇ, ਉਹ ਪਿਛਲੇ ਸਾਲ 'ਚ ਅਸੀਂ ਦੇਖਿਆ ਵੀ ਕੰਜ਼ਰਵੇਟਿਵਸ ਉਹਨਾਂ ਦਾ ਝੁਕਾਅ ਕਾਫੀ ਵੱਧ ਗਿਆ ਸੀ। ਸੋ ਕੰਜ਼ਰਵੇਟਿਵਸ ਨੂੰ ਇਹ ਵੀ ਲੱਗੇਗਾ ਵੀ ਯਾਰ ਉਹਨਾਂ ਨੂੰ ਵੀ ਅਸੀਂ ਬਹੁਤਾ ਨਾਰਾਜ਼ ਨਹੀਂ ਕਰਨਾ ਚਾਹਾਂਗੇ। ਦੂਜੀ ਗੱਲ, ਸੋ ਉਹਨਾਂ ਨੇ ਅਜੇ ਤੱਕ ਇਹਦੇ ਬਾਰੇ ਕੋਈ ਜਿਹੜਾ ਪੱਤੇ ਆਪਣੇ ਖੋਲ੍ਹੇ ਨਹੀਂ ਹੈਗੇ। ਸੋ ਇਹ ਦੇਖਣਾ ਹੋਏਗਾ ਵੀ ਸਰਕਾਰ ਕਰਦੀ ਕੀ ਹੈ, ਪਹਿਲੀ ਗੱਲ ਕੀ ਜਿਹੜਾ ਇਹਦਾ ਪੋਲੀਟੀਕਲ ਫਾਲਆਊਟ ਆ ਜਾਂ ਪੋਲੀਟੀਕਲ ਇੰਪਲੀਕੇਸ਼ਨਸ ਨੇ ਉਹ ਕਿਹੋ ਜਿਹੀਆਂ ਹੁੰਦੀਆਂ ਨੇ।
ਲੈਜਿਸਲੇਚਰ ਦੇ ਵਿੱਚ ਵਨ ਵੇ ਔਰ ਦਾ ਅਦਰ ਵੇ ਪਾਰਲੀਮੈਂਟ ਦੇ ਵਿੱਚ ਫੈਡਰਲ ਸਰਕਾਰ ਨੂੰ ਕਿਸੇ ਹੋਰ ਪਾਰਟੀ ਦਾ ਸਮਰਥਨ ਨਹੀਂ ਮਿਲਣਾ, ਇਹ ਗੱਲ ਪੱਕੀ ਆ। ਸੋ ਸਰਕਾਰ ਬੈਕ ਟੂ ਵਰਕ ਲੈਜਿਸਲੇਸ਼ਨ ਪਾਸ ਕਰਾ ਲਏ ਉਹਦੇ ਚਾਂਸਿਸ ਬਹੁਤ ਘੱਟ ਨੇ,
ਜੀ,
ਪਰ ਸਰਕਾਰ ਨੇ ਅਜੇ ਤੱਕ ਬੈਕ ਟੂ ਵਰਕ ਲੈਜਿਸਲੇਸ਼ਨ ਪਾਸ ਕਰਾਉਣ ਦੀ ਜਿਹੜੀ ਲੋੜ ਪਵੇ ਉਹ ਨੌਬਤ ਆਉਣ ਹੀ ਨਹੀਂ ਦਿੱਤੀ। ਸੈਕਸ਼ਨ 107 ਨੂੰ ਇੱਕ ਬੜੇ ਅਸਰਦਾਰ ਟੂਲ ਵਜੋਂ ਇਸਤੇਮਾਲ ਕਰ ਰਹੇ ਨੇ,
ਬਿਲਕੁਲ,
ਤੇ ਹੁਣ ਗੱਲ ਇਹ ਆ ਵੀ ਜੇ ਉਹ ਦੁਬਾਰਾ ਸੈਕਸ਼ਨ 107 ਇਸਤੇਮਾਲ ਕਰਨਗੇ,
ਜਿਹੜਾ ਏਅਰ ਕੈਨੇਡਾ ਦੀ ਸਟ੍ਰਾਈਕ ਵੇਲੇ ਕੀਤਾ ਗਿਆ ਸੀ,
ਹਾਂਜੀ, ਤੇ ਜਦੋਂ ਕੈਨੇਡਾ ਪੋਸਟ ਦੀ ਹੜਤਾਲ ਜਦੋਂ ਪਿਛਲੀ ਵਾਰ ਰੋਕੀ ਸੀ ਉਦੋਂ ਵੀ ਸੈਕਸ਼ਨ 107 ਪਹਿਲੀ ਵਾਰ ਇਸਤੇਮਾਲ ਉਦੋਂ ਹੀ ਕੀਤਾ ਸੀ,
ਉਸ ਤੋਂ ਪਹਿਲਾਂ ਪੋਰਟ ਵਾਲੇ ਵੇਲੇ ਵੀ ਇਸਤੇਮਾਲ ਹੋਇਆ ਸੀ।
ਆਈ ਐਮ ਨੋਟ ਸ਼ੋਰ ਅਬਾਊਟ ਦੈਟ, ਪਰ ਜਦੋਂ ਕੈਨੇਡਾ ਪੋਸਟ ਦੀ ਹੜਤਾਲ ਖਤਮ ਕਰਾਈ ਸੀ ਉਦੋਂ ਬੜੀ ਗੱਲ
ਸੈਕਸ਼ਨ 107,
ਫਿਰ ਉਸ ਤੋਂ ਬਾਅਦ ਏਅਰ ਕੈਨੇਡਾ ਵਾਲੀ ਸਟ੍ਰਾਈਕ ਵੀ ਜਿਹੜੀ ਫਲਾਈਟ ਅਟੈਂਡੈਂਟਸ ਵਾਲੀ। ਸੋ ਫਿਰ ਹੁਣ ਇਹਦੇ ਖਿਲਾਫ ਲੀਗਲ ਚੈਲੰਜਸ ਬਹੁਤ ਸਾਰੇ ਹੋਏ ਹੋਏ ਨੇ, ਤੇ ਇਹ ਕਿਹਾ ਜਾ ਰਿਹਾ ਵੀ ਸਰਕਾਰ ਨੇ ਇਹ ਵਧੀਆ ਇੱਕ ਬਹਾਨਾ ਲੱਭ ਲਿਆ ਤੇ ਇਹ ਤਾਂ ਜੀ ਲੇਬਰ ਮੂਵਮੈਂਟ ਦੀ ਹੋਂਦ ਦੇ ਵਾਸਤੇ ਖਤਰਾ ਬਣ ਗਿਆ ਸੈਕਸ਼ਨ 107। ਹੁਣ ਜੇ ਸਰਕਾਰ ਦੁਬਾਰਾ ਉਹ ਟੂਲ ਇਸਤੇਮਾਲ ਕਰਦੀ ਆ ਤਾਂ ਫਿਰ ਬਹੁਤ ਜ਼ਿਆਦਾ ਇਸ ਵਾਰ ਬੈਕਲੈਸ਼ ਹੋਏਗਾ, ਤੇ ਇੱਦਾਂ ਲੱਗਦਾ ਕਿ ਸਰਕਾਰ ਜਾਂ ਫਿਰ ਵੀ ਕੋਈ ਹੋਰ ਤਾਂ ਨਹੀਂ ਵਿੱਚੋਂ ਕੋਈ ਸੈਕਸ਼ਨ ਕੱਢ ਲਿਆ,
ਸਬ ਸੈਕਸ਼ਨ ਹੋਵੇ ਕੁਝ ਹੋਰ ਹੋਵੇ,
ਬਟ ਡੈਫੀਨੇਟਲੀ ਇਹ ਕੈਲਕੂਲੇਸ਼ਨ ਹੈ ਸਰਕਾਰ ਦੀ, ਇੱਦਾਂ ਸਰਕਾਰ ਨੇ ਬਿਨਾਂ ਸੋਚੇ ਸਮਝੇ ਇਹ ਜਿਹੜੇ ਚੇਂਜਸ ਇੱਦਾਂ ਅਨਾਊਂਸ ਨਹੀਂ ਕੀਤੇ ਹੋਣੇ।
ਨਵੰਬਰ 2024 ਦੇ ਵਿੱਚ, ਨਵੰਬਰ 2024 ਦੇ ਵਿੱਚ ਵੀ ਉਸ ਵੇਲੇ ਫੈਡਰਲ ਸਰਕਾਰ ਵੱਲੋਂ ਵਾਸੂ ਜੀ ਸੈਕਸ਼ਨ 107 ਆਫ ਦਾ ਕੈਨੇਡਾ ਲੇਬਰ ਕੋਡ ਇਸਤੇਮਾਲ ਕਰਕੇ ਜਿਹੜਾ ਵੈਨਕੂਵਰ ਪੋਰਟ ਤੇ ਲੇਬਰ ਡਿਸਪਿਊਟ ਚੱਲਿਆ ਸੀ ਉਦੋਂ ਵੀ ਉਹ ਵਰਕ ਸਟੋਪੇਜ ਨੂੰ ਵਰਕ ਸਟੋਪੇਜ ਖਤਮ ਕਰਾ ਕੇ ਬਾਇੰਡਿੰਗ ਆਰਬਿਟ੍ਰੇਸ਼ਨ ਉਦੋਂ ਆਰਡਰ ਕਰ ਦਿੱਤੀ ਸੀ ਡਿਊ ਟੂ ਸਿਵੀਅਰ ਇਕਨੋਮਿਕ ਡਿਸਟਰਪਸ਼ਨ। ਸੋ ਉਦੋਂ ਹੋਇਆ, ਫਿਰ ਦੂਜਾ ਤੁਸੀਂ ਕਿਹੜਾ ਐਗਜ਼ਾਮਪਲ ਦਿੱਤਾ,
ਕੈਨੇਡਾ ਪੋਸਟ,
ਕੈਨੇਡਾ ਪੋਸਟ ਵਾਲਾ ਪਿਛਲੇ ਸਾਲ, ਫਿਰ ਉਸ ਤੋਂ ਬਾਅਦ ਏਅਰ ਕੈਨੇਡਾ ਵਾਲਾ। ਸੋ ਕੀ ਹੁਣ ਦੁਬਾਰਾ ਤੋਂ ਜੇ ਆਹ ਰੇੜਕਾ ਇਸੇ ਤਰ੍ਹਾਂ ਬਣਿਆ ਰਹਿੰਦਾ ਕੀ ਕੁਝ ਕੀਤਾ ਜਾਏਗਾ, ਦੇਖਦੇ ਹਾਂ। ਜਿਹੜੀ ਵਸੂ ਜੀ ਡੋਰ ਟੂ ਡੋਰ ਡਿਲੀਵਰੀ ਰੋਕਣ ਵਾਲੀ ਗੱਲ ਆ, ਇਹ 2013 ਦੇ ਵਿੱਚ ਜਦੋਂ ਸਟੀਵਨ ਹਾਰਪਰ ਪ੍ਰਧਾਨ ਮੰਤਰੀ ਸੀ, ਕੋਸ਼ਿਸ਼ ਉਦੋਂ ਉਹਨਾਂ ਨੇ ਵੀ ਕੀਤੀ ਸੀ, ਉਦੋਂ ਪਬਲਿਕ ਬੈਕਲੈਸ਼ ਬੜੀ ਹੋ ਗਈ ਸੀ। ਪਰ ਜੇ ਇੰਜ ਦੇਖਿਆ ਜਾਵੇ ਨਾ ਕਿ 2013 ਤੋਂ ਲੈ ਕੇ ਹੁਣ ਤੱਕ ਤਬਦੀਲੀ ਬੜੀ ਆ ਗਈ ਆ, ਚਿੱਠੀਆਂ ਦੇ ਉੱਪਰ ਡਿਪੈਂਡੈਂਸ ਹੋਰ ਵੀ ਜ਼ਿਆਦਾ ਘੱਟ ਗਈ ਆ, ਕੈਨੇਡੀਅਨਸ ਦਾ ਪੋਸਟ ਆਫਿਸਿਸ ਦੇ ਵਿੱਚ ਜਾਣ ਦਾ ਰੁਝਾਨ ਉਹ ਵੀ ਘੱਟ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਡਿਲੀਵਰੀ ਦਾ ਕੰਮ ਕਰਨ ਵਾਲੀਆਂ, ਉਹਨਾਂ ਦੀ ਗਿਣਤੀ ਵੱਧ ਗਈ ਆ, ਉਹਨਾਂ ਦੇ ਉੱਪਰ ਨਿਰਭਰਤਾ ਕਿਤੇ ਜ਼ਿਆਦਾ ਵੱਧ ਗਈ ਆ। ਸੋ ਜਿਹੜੀ ਗੱਲ 12 ਸਾਲ ਪਹਿਲਾਂ ਲਾਗੂ ਕਰਨ ਦੀ ਗੱਲ ਚੱਲੀ ਸੀ, ਫਿਰ 2015 ਜਦੋਂ ਇਲੈਕਸ਼ਨ ਹੋਇਆ, ਟਰੂਡੋ ਦੀ ਸਰਕਾਰ ਆਈ, ਇਹਨਾਂ ਨੇ ਸਿੱਧੇ ਤੌਰ 'ਤੇ ਕਹਿਤਾ ਸੀ ਵੀ ਡੋਂਟ ਵਰੀ, ਅਸੀਂ ਇਹ ਤਬਦੀਲੀ ਨਹੀਂ ਕਰਨ ਲੱਗੇ, ਡੋਰ ਟੂ ਡੋਰ ਡਿਲੀਵਰੀ ਜਾਰੀ ਰਹੇਗੀ। ਬੜੀਆਂ ਤਾੜੀਆਂ ਵੱਜੀਆਂ ਸੀ ਉਦੋਂ, ਪਰ ਇਹ ਹੈ ਵੀ ਜਿਹੜੀ ਪੋਲਿਸੀ ਉਦੋਂ 12 ਸਾਲ ਪਹਿਲਾਂ ਲਾਗੂ ਕਰਨ ਦੀ ਗੱਲ ਹੋ ਰਹੀ ਸੀ, ਜੇ ਉਦੋਂ ਲਾਗੂ ਹੋ ਜਾਂਦੀ ਫੇਸਡ ਮੈਨਰ 'ਚ, ਤਾਂ ਸ਼ਾਇਦ ਕੈਨੇਡਾ ਪੋਸਟ ਦੇ ਅੱਜ ਇਹ ਹਾਲਾਤ ਨਾ ਹੁੰਦੇ ਜੋ ਹੋ ਗਏ ਨੇ।
ਵੀਰੇ ਜੀ, ਇੱਕ ਗੱਲ ਹੋਰ ਵੀ ਆ ਕਿ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਅਸੀਂ G7 ਮੁਲਕਾਂ, ਜਾਂ ਤਾਂ ਫਿਰ ਅਸੀਂ ਆਪਣੇ ਆਪ ਨੂੰ G7 ਮੁਲਕ ਕਹਿਣਾ ਛੱਡ ਦਈਏ। ਜਿਹੜਾ ਕੰਮ ਸਾਨੂੰ ਮਹਿੰਗਾ ਲੱਗਦਾ, ਜਿਹਦੇ ਵਿੱਚ ਕੋਸਟ ਓਵਰਰਨਸ ਹੁੰਦੇ ਆ, ਉਹ ਕੰਮ ਹੀ ਨਾ ਕੀਤਾ ਜਾਵੇ, ਇਹ ਕਿਹੋ ਜਿਹੀ ਅਪਰੋਚ ਆ, ਬਜਾਏ ਦੇ ਇੱਕ ਤਰੀਕਾ ਲੱਭਿਆ ਜਾਵੇ ਵੀ ਇਸ ਪੂਰੇ ਕੰਮ ਨੂੰ ਵਾਇਬਲ ਤਰੀਕੇ ਨਾਲ ਕਿਵੇਂ ਕੀਤਾ ਜਾਵੇ, ਐਫੀਸ਼ੀਐਂਸੀ ਵਧਾਈ ਜਾਵੇ, ਪ੍ਰੋਡਕਟੀਵਿਟੀ ਵਧਾਈ ਜਾਵੇ, ਜਾਂ ਕੋਈ ਪੋਲੀਟੀਕਲ ਉਹਦਾ ਸੋਲਿਊਸ਼ਨ ਲੱਭਿਆ ਜਾਵੇ। ਉਹਦੇ ਬਜਾਏ ਇਹ ਤਾਂ ਇੱਕ ਐਸਕੇਪਿਸਟ ਐਟੀਟਿਊਡ ਹੋਇਆ ਕਿ ਜੀ ਕੰਮ ਹੀ ਬੰਦ ਕਰ ਦਿਓ।
ਮੈਨੂੰ ਆਹ ਚੈਪਟਰ ਔਖਾ ਲੱਗਦਾ, ਮੈਂ ਇਹ ਪੜ੍ਹ ਕੇ ਨਹੀਂ ਜਾਣਾ, ਆਹ 10 ਚੈਪਟਰ ਨੇ ਕਿਤਾਬ 'ਚ, 4 ਮੈਨੂੰ ਔਖੇ ਲੱਗਦੇ, ਮੈਂ ਪੜ੍ਹ ਕੇ ਨਹੀਂ ਜਾਣਾ, ਅੱਗੇ ਪੇਪਰ ਆਇਆ ਉਹਨਾਂ 4 'ਚ ਵੀ ਆ ਗਿਆ, ਬਸ ਫਿਰ।
ਹਾਂ, ਤੁਸੀਂ ਮਤਲਬ ਇਹ ਕਹੋ ਕਿ ਜੀ ਕੰਮ ਇਹ ਸਾਡੇ ਕੋਲ ਹੁੰਦਾ ਨਹੀਂ, ਹੁਣ ਕੱਲ੍ਹ ਨੂੰ ਸਰਕਾਰ ਇਹ ਕਹੇਗੀ ਕਿ ਜੀ ਕਿਉਂਕਿ ਸਾਡੇ ਇੱਥੇ ਹੁਣ ਮੈਟਰੋ ਵੈਂਕੂਵਰ ਦੇ ਕੋਲੋਂ ਪਾਣੀ ਦਾ ਸੂਏਜ ਦਾ ਪ੍ਰਬੰਧਨ ਹੋ ਨਹੀਂ ਪਾ ਰਿਹਾ, ਮਹਿੰਗਾ ਬਹੁਤ ਹੈ, ਤੁਸੀਂ ਨਹਾਉਣਾ ਧੋਣਾ ਛੱਡ ਦਿਓ,
ਤੁਸੀਂ ਖੂਹ ਪੱਟ ਲਓ ਆਪਣੇ ਘਰ ਦੇ ਪਿੱਛੇ।
ਸੋ ਕੱਲ੍ਹ ਨੂੰ ਕਹਿ ਦੇਣਗੇ ਜੀ ਕਿ ਹੈਲਥ ਕੇਅਰ ਬਹੁਤ ਮਹਿੰਗਾ ਹੋ ਗਿਆ, ਹੁਣ ਸਾਡੇ ਕੋਲ ਡਾਕਟਰ ਨਹੀਂ ਹੈਗੇ, ਅਮਰੀਕਾ ਜਾ ਕੇ ਇਲਾਜ ਕਰਾ ਲਓ।
ਸਹੀ ਗੱਲ ਆ।
ਸੋ ਇਹ ਤਾਂ ਠੀਕ ਨਹੀਂ। ਸੋ ਜੇ ਸਿਸਟਮ ਨਹੀਂ ਚੱਲ ਰਿਹਾ ਤੇ ਉਹਨੂੰ ਫਿਕਸ ਕਰੋ। G7 ਮੁਲਕ ਦੇ ਵਿੱਚ ਅਸੀਂ 2025 ਦੇ ਵਿੱਚ ਅਸੀਂ ਚਿੱਠੀਆਂ ਡਿਲੀਵਰ ਨਹੀਂ ਕਰ ਸਕਦੇ ਘਰਾਂ ਨੂੰ।
ਸਹੀ ਗੱਲ ਆ।
ਤੇ ਇਹ ਤਾਂ
$10 million ਦਾ ਘਾਟਾ ਰੋਜ਼ਾਨਾ ਦਾ ਪੈ ਰਿਹਾ।
ਤੇ ਇਹਦੇ ਇੱਦਾਂ ਨਹੀਂ ਵੀ ਸਰਕਾਰ ਕੋਈ ਪੈਸੇ ਨਹੀਂ ਖਰਚਦੀ, ਸਰਕਾਰ ਨੇ $1 billion ਦਾ ਲੋ ਕਾਸਟ ਲੋਨ ਤਾਂ ਇਸੇ ਸਾਲ ਦੀ ਜਨਵਰੀ ਦੇ ਵਿੱਚ ਮੁਹੱਈਆ ਕਰਾਇਆ, ਹੋਰ ਕਿੰਨੇ ਖਰਚੇ ਨੇ। ਤੇ ਮਾਮਲਾ ਦੇਖੋ, ਮੈਂ ਨਹੀਂ ਕਹਿ ਰਿਹਾ ਵੀ ਯੂਨੀਅਨ ਦੀ ਗਲਤੀ ਹੈ ਜਾਂ ਕਿਹਦੀ ਹੈ, ਜੇ ਐਗਜ਼ੈਕਟਿਵਸ ਬਹੁਤ ਜ਼ਿਆਦਾ ਬੋਨਸ ਲੈ ਰਹੇ ਨੇ ਤਾਂ ਉਹਨੂੰ ਐਡਰੈਸ ਕਰੋ ਯਾਰ। ਹੁਣ ਜਿਹੜੇ ਆ 4 ਸਟੈਪਸ ਅਨਾਊਂਸ ਕੀਤੇ ਨੇ, ਇਹਦੇ ਵਿੱਚ ਜੇ ਆਪਾਂ ਯੂਨੀਅਨ ਦੇ ਐਂਗਲ ਤੋਂ ਦੇਖੀਏ, ਉਹਨਾਂ ਦੀ ਨਾਰਾਜ਼ਗੀ ਵਾਜਬ ਵੀ ਹੈ,
ਕਿਉਂਕਿ ਇਹਦੇ ਵਿੱਚ ਕੋਈ ਵੀ ਐਂਗਲ ਅਜਿਹਾ ਨਹੀਂ ਹੈ ਜਿਹਦੇ ਵਿੱਚ ਮੈਨੇਜਮੈਂਟ ਨੂੰ ਕੋਈ ਤਾਕੀਦ ਕੀਤੀ ਗਈ ਹੋਵੇ ਵੀ ਤੁਸੀਂ ਆਪਣਾ ਫਲਾਣਾ ਖਰਚਾ ਘਟਾਓ।
ਯੂਨੀਅਨ ਫਰਮ ਡੇ 1 ਇਹ ਕਹਿ ਰਹੀ ਹੈ ਕਿ ਜਿਹੜੇ ਘਾਟੇ ਨੇ ਉਹ ਮਿਸਮੈਨੇਜਮੈਂਟ ਕਰਕੇ ਨੇ, ਐਗਜ਼ੈਕਟਿਵ ਦੇ ਕੰਪਨਸੇਸ਼ਨ ਪੈਕੇਜਸ, ਉਹਨਾਂ ਦੇ ਬੋਨਸਿਸ ਦੇ ਕਰਕੇ ਨੇ, ਉਹਨਾਂ ਨੂੰ ਐਡਰੈਸ ਕਰਨ ਵਾਸਤੇ ਤਾਂ ਇਹਨਾਂ ਦੇ ਵਿੱਚ 4 ਸਟੈਪਸ ਦੇ ਵਿੱਚੋਂ ਕੋਈ ਸਟੈਪ ਹੈ ਨਹੀਂ, ਸਗੋਂ ਇਹ ਕਹਿ ਦਿੱਤਾ ਗਿਆ ਜੀ 45 ਦਿਨਾਂ ਦਾ ਪਲਾਨ, ਉਹ ਪਲਾਨ ਵੀ ਐਗਜ਼ੈਕਟਿਵਸ ਨੇ ਬਣਾਉਣਾ। ਸੋ ਇਹ ਤਾਂ ਤੁਸੀਂ ਐਡਰੈਸ ਕੀਤੀ ਨਹੀਂ ਪ੍ਰੋਬਲਮ। ਤੇ ਫਿਰ ਮੇਨ ਪ੍ਰੋਬਲਮ ਤਾਂ ਇਹ ਹੈ ਨਾ ਵੀ ਇੰਨੇ ਪੈਸੇ ਇਸ ਕਾਰਪੋਰੇਸ਼ਨ ਦੇ ਖਰਚਣ ਤੋਂ ਬਾਅਦ ਵੀ, ਸਾਰਾ ਕੁਝ ਕਰਨ ਤੋਂ ਬਾਅਦ ਵੀ ਡਾਕ ਟਿਕਟਾਂ, ਡਾਕ ਕਿਹੜਾ ਸਸਤੀ ਹੈ ਵੀ,
ਡਾਕ ਕਿਹੜਾ ਸਸਤੀ ਆ,
ਜਾਂ ਤਾਂ ਆਪਣਾ ਵੀ $1 ਦੇ ਵਿੱਚ ਸਾਡੀ ਇੱਥੋਂ ਚਿੱਠੀ ਵੈਂਕੂਵਰ ਤੋਂ ਟੋਰਾਂਟੋ ਪਹੁੰਚਦੀ ਆ, ਇਟਸ ਮੋਰ ਦੈਨ $10, ਮਤਲਬ ਉਹ ਪਤਾ ਨਹੀਂ ਜਾਂ ਤਾਂ $14 ਨੇ ਜਾਂ $25 ਨੇ, ਉਹ ਡਿਪੈਂਡ ਕਰਦਾ ਵੀ ਤੁਸੀਂ ਰਜਿਸਟਰਡ ਕਰਾਉਣੀ ਹੈ ਜਾਂ ਕਿਵੇਂ ਕਰਾਉਣੀ ਆ। ਇਟਸ ਵੈਰੀ ਐਕਸਪੈਂਸਿਵ, ਵਿਦ ਇਨ ਕੈਨੇਡਾ ਪੋਸਟ ਕਰਨੀ, ਚਿੱਠੀ ਭੇਜਣੀ ਬੜੀ ਐਕਸਪੈਂਸਿਵ ਆ। ਤੇ ਫਿਰ ਉਹਦੇ ਬਾਵਜੂਦ ਅਸੀਂ ਕਹਿ ਰਹੇ ਹਾਂ ਕਿ ਜੀ ਸਾਡੇ ਕੋਲੋਂ ਇਹ ਵਾਇਬਲ ਨਹੀਂ ਹੈਗਾ ਸਾਡਾ ਇਹ ਕੰਮ, ਅਸੀਂ ਚਿੱਠੀਆਂ ਡਿਲੀਵਰ ਨਹੀਂ ਕਰ ਸਕਦੇ। ਕਮਾਲ ਦੀ ਗੱਲ ਹੈ।
ਇਹ ਗੱਲ ਸਹੀ ਹੈ ਕਿ ਜਿਹੜੀਆਂ ਸਾਰੀਆਂ ਹਦਾਇਤਾਂ ਕੱਲ੍ਹ ਦਿੱਤੀਆਂ ਗਈਆਂ ਬੜੀਆਂ ਵਨ ਸਾਈਡਡ ਨੇ, ਜਿਹਦੇ ਵਿੱਚ ਕਿ ਜਿਹੜੀ ਉਹ ਕਟੌਤੀਆਂ ਨੇ ਉਹ ਸਿਰਫ ਸਰਵਿਸ ਵਾਲੇ ਪਾਸੇ ਨੇ, ਮੈਨੇਜਮੈਂਟ ਵਾਲੇ ਪਾਸੇ ਕਟੌਤੀ ਦੀ ਗੱਲ ਕੋਈ ਇਹਦੇ ਵਿੱਚ ਨਹੀਂ ਕੀਤੀ ਗਈ। ਬਾਕੀ ਵੇਖਦੇ ਹਾਂ ਬਸ ਜੀ ਹੁਣ ਹੁੰਦਾ ਕੀ ਆ। ਪਰ ਜਿਹੜੀ ਯੂਨੀਅਨ ਨੇ ਵੀ ਇਸ ਵੇਲੇ ਆਪਣੀਆਂ ਇਹਨਾਂ ਦੇ ਡੱਗ ਦੇ ਹੀਲਸ, ਅਤੇ ਕੱਲ੍ਹ ਉਹਨਾਂ ਨੇ ਜਿਵੇਂ ਨੈਸ਼ਨਲ ਵਾਈਡ ਸਟ੍ਰਾਈਕ ਦਾ ਐਲਾਨ ਕਰ ਦਿੱਤਾ, ਸਿਰਫ ਜਿਹੜੇ ਵੈਲਫੇਅਰ ਚੈੱਕਸ ਨੇ ਸਰਕਾਰ ਵੱਲੋਂ ਚੈੱਕ ਭੇਜੇ ਜਾਂਦੇ ਨੇ ਬੈਨੀਫਿਟਸ ਵਾਲੇ, ਉਹ ਡਿਲੀਵਰ ਹੁੰਦੇ ਰਹਿਣਗੇ, ਪਰ ਬਾਕੀ ਦੀ ਡਾਕ, ਭਾਵੇਂ ਉਹ ਪੋਸਟ ਆਫਿਸਿਸ ਦੇ ਵਿੱਚ ਡਾਕ ਐਕਸੈਪਟ ਕਰਨ ਦੀ ਗੱਲ ਹੋਵੇ, ਅਫਕੋਰਸ ਐਕਸੈਪਟ ਵੀ ਕਾਹਨੂੰ ਕਰਨੀ ਜੇ ਅੱਗੇ ਡਿਲੀਵਰੀ ਨਹੀਂ ਹੋਣੀ। ਸੋ ਮੇਲ ਡਿਲੀਵਰੀ ਇਸ ਵੇਲੇ ਰੁਕ ਚੁੱਕੀ ਹੋਈ ਹੈ। ਕੈਨੇਡਾ ਪੋਸਟ ਦੇ ਸਾਰੇ ਜਿਹੜੇ ਪੋਸਟਲ ਵਰਕਰਸ ਨੇ ਉਹ ਹੜਤਾਲ 'ਤੇ ਚਲੇ ਗਏ ਨੇ।
ਅਸੀਂ ਗੱਲ ਕਰ ਰਹੇ ਸੀ, ਮੈਂ 30 seconds ਜਿਹੜੀ ਗੱਲ ਕਰਦੇ ਸੀ ਕਿ ਵੀ ਜਿਹੜਾ ਕੰਮ ਮਹਿੰਗਾ ਹੁੰਦਾ ਉਹ ਕੰਮ ਕਰਨਾ ਹੀ ਛੱਡ ਦਿਓ। ਇਹਦੀ ਇੱਕ ਐਗਜ਼ਾਮਪਲ ਇੱਕ ਹੋਰ ਕਰਾਊਨ ਕਾਰਪੋਰੇਸ਼ਨ, ਟਰਾਂਸਲਿੰਕ।
ਯੈਸ,
ਟਰਾਂਸਲਿੰਕ ਵਾਲੇ ਕਹਿੰਦੇ ਵੀ ਜੀ ਸਕਾਈ ਟ੍ਰੇਨ ਵਿਛਾਉਣ ਦੇ ਵਿੱਚ ਸਾਨੂੰ 10 ਸਾਲ ਲੱਗ ਜਾਂਦੇ ਆ, ਮਹਿੰਗਾ ਬਹੁਤ ਪੈਂਦਾ, ਅਸੀਂ ਹੁਣ ਸਕਾਈ ਟ੍ਰੇਨ ਦੀ ਹੋਰ ਐਕਸਪੈਂਸ਼ਨ ਕਰਨੀ ਕਰੇ ਨਹੀਂ ਕਰਨੀ, ਅਸੀਂ ਬੱਸਾਂ ਦੀ ਸੰਖਿਆ ਦੁੱਗਣੀ ਕਰ ਦੇਣੀ ਆ।
ਤੇ ਉਹ ਸੜਕਾਂ ਦੇ ਉੱਪਰ ਕੰਜੈਸ਼ਨ,
ਸਾਡੇ ਕੋਲੋਂ ਨਹੀਂ ਚੱਲਦੀ ਸਕਾਈ ਟ੍ਰੇਨ, ਸਾਡੇ ਕੋਲੋਂ ਨਹੀਂ ਹੋਰ ਬਣਦੀ ਤੁਸੀਂ। ਫਿਰ ਉਹਦਾ ਨਤੀਜਾ ਕੀ ਹੋਇਆ ਕਿ ਜੀ ਟਰਾਂਸਪੋਰਟੇਸ਼ਨ ਵੀ ਤੁਸੀਂ ਆਪਣੇ ਆਪ ਹੀ ਕਰ ਲਿਆ ਕਰੋ, ਫਿਰ ਆ ਜਿਹੜੇ ਆ ਈ ਸਕੂਟਰ ਆ ਗਏ।
ਕਰੈਕਟ,
ਕਿ ਹੁਣ ਤੁਸੀਂ ਆਪਣੇ ਰੇੜੇ ਜੇ ਲੈ ਲਓ,
ਉਹਦੀ ਕੋਈ ਪਾਲਿਸੀ ਨਹੀਂ ਆ,
ਤੇ ਉਹਦੀ ਕੋਈ ਪਾਲਿਸੀ ਨਹੀਂ ਆ, ਤੇ ਜਿਹਦੇ ਕਰਕੇ ਸੜਕਾਂ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਵੇਲੇ
ਵਾਸੂ ਜੀ ਜਿਹੜਾ ਕੇਓਸ ਆ ਵਸ, ਤੁਸੀਂ ਇਹ ਦੇਖ ਲਓ ਵੀ ਜਿਹੜੀਆਂ ਚੀਜ਼ਾਂ ਕਰਕੇ ਜਿਹੜੇ ਪੱਛਮੀ ਮੁਲਕ ਆਪਣੀ ਸੁਪੀਰੀਅਰਟੀ ਝਾੜ ਕੇ ਦੂਜੇ ਮੁਲਕਾਂ ਨੂੰ ਸਮਝਾਉਂਦੇ ਸੀ, ਕਹਿੰਦੇ ਸੀ ਤੁਹਾਨੂੰ ਨਹੀਂ ਪਤਾ ਜਿਉਣਾ ਕਿਵੇਂ ਹੁੰਦਾ, ਤੁਹਾਨੂੰ ਨਹੀਂ ਪਤਾ ਕਿ ਸਰਵਿਸਿਜ਼ ਕਿਵੇਂ ਪ੍ਰਦਾਨ ਕਰੀਦੀਆਂ ਨੇ, ਹੁਣ ਉਹੀ ਸਮੱਸਿਆਵਾਂ ਇੱਥੇ ਪਣਪ ਰਹੀਆਂ ਨੇ। ਜਾਂ ਤਾਂ ਇਹ ਹੋਵੇ ਕਿ ਦੁਨੀਆਂ ਦੇ ਸਾਰੇ ਮੁਲਕ ਕਹਿਣ ਲੱਗ ਜਾਣ ਕਿ ਯਾਰ ਹੁਣ ਨਾ ਸਕਾਈ ਟ੍ਰੇਨ ਵਗੈਰਾ ਬਣਾਉਣੀ ਵਾਇਬਲ ਨਹੀਂ ਆ। ਉਹ ਬਣ ਰਹੀ ਆ, ਦੁਨੀਆਂ
ਤੇ ਉਸ ਤੋਂ ਬਾਅਦ ਜਿਹੜੇ ਰੇੜੇ ਨੇ ਈਵੀ ਜਿਹੜੇ
ਉਹਦੀ ਪਾਲਿਸੀ ਨਹੀਂ ਬਣ ਗਈ,
ਈਵੀ ਨਹੀਂ ਆ ਜਿਹੜੇ ਇਲੈਕਟ੍ਰਿਕ ਈ ਸਕੂਟਰ ਜਿਹੜੇ ਨੇ ਇਹਨਾਂ ਦੀ ਕੋਈ ਪਾਲਿਸੀ ਨਹੀਂ ਸਾਡੇ ਕੋਲ,
ਇਹਨਾਂ ਦੀ ਕੋਈ ਪਾਲਿਸੀ ਨਹੀਂ ਆ,
ਇੱਕ ਯੂਨੀਫਾਰਮ ਪਾਲਿਸੀ
ਆ। ਸੋ ਇਹ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਜਿਹੜੇ ਵਿਕਾਸਸ਼ੀਲ ਦੇਸ਼, ਉੱਥੇ ਜਿਹੜੇ ਸੜਕਾਂ ਦੇ ਉੱਪਰ ਕੇਓਸ ਦੀ ਗੱਲ ਹੁੰਦੀ ਸੀ, ਉਹਦਾ ਵੀ ਰੀਜ਼ਨ ਇਹੀ ਹੈ ਨਾ ਕਿ ਉਹਨਾਂ ਕੋਲ ਉਸ ਵੇਲੇ ਸਾਧਨ ਨਹੀਂ ਸੀ ਚੀਜ਼ਾਂ ਡਿਵੈਲਪ ਕਰਨ ਦਾ। ਜਿਹੜੇ ਲੋਕ ਨੂੰ ਆਪਣਾ ਆਵਾਜਾਈ ਦਾ ਜਿਹੜਾ ਵੀ ਸਾਧਨ ਬਣਿਆ ਉਹਨੇ ਉਹ ਵਰਤਿਆ, ਉਸ ਸਾਧਨ ਦੇ ਨਾਲ ਜੁੜੀ ਕੋਈ ਰੋਡ ਯੂਸੇਜ ਦੀ ਪਾਲਿਸੀ ਨਹੀਂ ਸੀ। ਸੋ ਕੀ ਅਸੀਂ ਹੌਲੀ ਹੌਲੀ ਉਸ ਕੇਓਸ ਵੱਲ ਵੱਧਦੇ ਪਏ ਹਾਂ। ਵਾਸੂ ਜੀ, ਸਟੈਟ ਕੈਨੇਡਾ ਨੇ ਅੱਜ ਜੀ ਡੀ ਪੀ ਦੇ ਨੰਬਰ ਸਾਂਝੇ ਕੀਤੇ ਨੇ। ਜੁਲਾਈ ਮਹੀਨੇ ਦੇ ਵਿੱਚ ਕੈਨੇਡਾ ਦੇ ਵਿੱਚ ਆਰਥਿਕਤਾ 'ਚ ਥੋੜ੍ਹਾ ਜਿਹਾ ਵਾਧਾ ਦੇਖਿਆ ਗਿਆ, 0.2% ਦਾ ਉਛਾਲ ਦੇਖਿਆ ਗਿਆ। ਚਾਰ ਮਹੀਨਿਆਂ 'ਚ ਪਹਿਲੀ ਵਾਰ ਇੰਝ ਹੋਇਆ ਕਿ ਕੈਨੇਡੀਅਨ ਇਕੋਨਮੀ ਦੇ ਵਿੱਚ ਕੋਈ ਗਰੋਥ ਨਜ਼ਰ ਆਈ ਹੋਵੇ। ਇਸ ਤੋਂ ਪਹਿਲਾਂ ਜਿਹੜਾ ਸੈਕਿੰਡ ਕੁਆਟਰ ਸੀ, ਸੋ ਅਪ੍ਰੈਲ ਮਈ ਜੂਨ ਵਾਲੇ ਜਿਹੜੇ 3 ਮਹੀਨੇ ਸੀ, ਉਹਨਾਂ ਦੇ ਵਿੱਚ ਤਾਂ ਸਗੋਂ ਆਰਥਿਕਤਾ ਪੂਰੇ ਕੁਆਟਰ ਦੇ ਵਿੱਚ 1.6% ਦੇ ਐਨੂਅਲਾਈਜ਼ਡ ਰੇਟ 'ਤੇ ਸ਼੍ਰਿੰਕ ਕਰ ਗਈ ਸੀ। ਹੁਣ ਅੱਜ ਕਈ ਜਾਣੇ ਜੇ ਤੁਸੀਂ ਸੋਸ਼ਲ ਮੀਡੀਆ 'ਤੇ ਦੇਖੋਗੇ ਲੱਗੇਗਾ ਵੀ ਕੈਨੇਡਾ ਟੈਕਨੀਕਲੀ ਰਿਸੈਸ਼ਨ ਅਵੋਇਡ ਕਰ ਗਿਆ। ਹੁਣ ਰਿਸੈਸ਼ਨ ਦੀ ਡੈਫੀਨੇਸ਼ਨ ਅਸੀਂ ਕਿੰਨੀ ਵਾਰ ਗੱਲ ਕੀਤੀ ਹੈ ਇਹ ਕਿ ਜੇ ਲਗਾਤਾਰ 2 ਕੁਆਟਰ ਮਤਲਬ 6 ਮਹੀਨੇ ਲਗਾਤਾਰ ਜੇ ਆਰਥਿਕਤਾ ਦੇ ਵਿੱਚ ਗਰੋਥ ਨਾ ਹੋਵੇ, ਉਹ ਮਹੀਨੇ ਦਾ ਮਹੀਨਾ ਨਹੀਂ ਦੇਖਿਆ ਜਾਂਦਾ, ਉਹ 3-3 ਮਹੀਨਿਆਂ ਦੇ
ਦੋ ਕੰਜੈਕਟਿਵ
ਕੁਆਟਰਸ ਦੇ ਵਿੱਚ ਜੇ ਗਰੋਥ ਨਾ ਹੋ, ਜੇ ਕੰਟਰੈਕਸ਼ਨ ਹੋ ਜਾਵੇ, ਤਾਂ ਇਹ ਮੰਨ ਲਿਆ ਜਾਂਦਾ ਵੀ ਟੈਕਨੀਕਲੀ ਰਿਸੈਸ਼ਨ ਸ਼ੁਰੂ ਹੋ ਗਿਆ ਹੈ, ਇਕੋਨਮੀ ਮੰਦਵਾੜੇ ਦੇ ਵਿੱਚ ਦਾਖਲ ਹੋ ਚੁੱਕੀ ਆ। ਸੈਕਿੰਡ ਕੁਆਟਰ ਦੇ ਵਿੱਚ ਕਿਉਂਕਿ ਆਲਰੇਡੀ ਉਹਨਾਂ 3 ਮਹੀਨਿਆਂ ਦੇ ਵਿੱਚ ਕੰਟਰੈਕਸ਼ਨ ਹੋਈ ਸੀ, ਇਕੋਨਮੀ ਸੁੰਗੜੀ ਸੀ, ਜੁਲਾਈ ਵਾਲੇ ਨੰਬਰ ਇਸ ਕਰਕੇ ਇੰਪੋਰਟੈਂਟ ਸੀਗੇ ਵੀ ਕਿਤੇ ਉਹੀ ਟ੍ਰੈਂਡ ਜਾਰੀ ਰਹਿੰਦਾ। ਜੁਲਾਈ ਦੇ ਵਿੱਚ ਹੁਣ 0.2% ਦੀ ਗਰੋਥ ਦੱਸੀ ਗਈ ਆ। ਪ੍ਰੀਲਿਮੀਨਰੀ ਨੰਬਰਸ ਅਗਸਤ ਮਹੀਨੇ ਦੇ ਇਹ ਦੱਸਿਆ ਜਾ ਰਿਹਾ ਕਿ ਉਹ ਲਗਭਗ ਬਰਾਬਰ ਜਿਹੀ ਹੋਣਗੇ, ਫਲੈਟ ਲਾਈਨ ਰਹਿਣਾ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਇਹ ਸਤੰਬਰ ਦਾ ਮਹੀਨਾ ਚੱਲਦਾ ਪਿਆ, ਇਹਦੇ ਵਿੱਚ ਬਹੁਤ ਵੱਡੀ ਗਿਰਾਵਟ ਜੇ ਇਕਨੋਮਿਕ ਐਕਟੀਵਿਟੀ ਦੇ ਵਿੱਚ ਆਉਂਦੀ ਆ, ਜਿਹੜੀ ਕਿ ਜੁਲਾਈ ਦੀ ਗਰੋਥ ਨੂੰ ਵੀ ਆਫਸੈਟ ਕਰ ਦੇਵੇ, ਤਾਂ ਜਿਹੜਾ ਇਹ 3rd ਕੁਆਟਰ ਆ ਇਹ ਕੰਟਰੈਕਸ਼ਨ ਵਾਲੇ ਪਾਸੇ ਜਾਏਗਾ, ਤਾਂ ਰਿਸੈਸ਼ਨ ਦੇ ਆਸਾਰ, ਟੈਕਨੀਕਲ ਰਿਸੈਸ਼ਨ ਦੇ ਆਸਾਰ ਪੈਦਾ ਹੋਣਗੇ। ਸੋ ਜਿਹਦੇ ਚਾਂਸਿਸ ਘੱਟ ਨੇ, ਬਟ ਨੈਵਰ ਸੇ ਨੈਵਰ। 0.2% ਜੁਲਾਈ ਦੇ ਵਿੱਚ ਜਿਹੜੀ ਵਾਸੂ ਜੀ ਆਰਥਿਕਤਾ ਦੇ ਵਿੱਚ 4 ਮਹੀਨੇ 'ਚ ਪਹਿਲੀ ਵਾਰ ਕੈਨੇਡੀਅਨ ਇਕੋਨਮੀ 'ਚ ਗਰੋਥ ਦੇਖੀ ਗਈ, ਇਹਦੇ ਪਿੱਛੇ ਮੇਨ ਰੀਜ਼ਨ ਕਿਹੜੇ ਕਿਹੜੇ ਸੈਕਟਰ ਦੱਸੇ ਜਾ ਰਹੇ ਨੇ?
ਸੋ ਗੁੱਡਸ ਪ੍ਰੋਡਿਊਸਿੰਗ ਸੈਕਟਰ ਜਿਹੜਾ ਕਿ ਸਾਡੀ ਜੀ ਡੀ ਪੀ ਦਾ 25% ਆ ਵੈਸੇ, 1/4, ਉਹਦੇ ਵਿੱਚ 0.6% ਗਰੋਥ ਹੋਈ ਆ, ਤੇ ਇਹ 4 ਮਹੀਨਿਆਂ ਦੇ ਵਿੱਚ ਪਹਿਲੀ ਗਰੋਥ ਆ ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ 0.6%, ਵਿਚ ਇਜ਼ ਅ ਵੈਰੀ ਗੁੱਡ ਸਾਈਨ। ਬਿਗੈਸਟ ਜਿਹੜਾ ਇਨਕਰੀਜ਼ ਹੋਇਆ ਉਹ ਹੈ ਮਾਈਨਿੰਗ ਆਇਲ ਐਂਡ ਗੈਸ ਐਕਸਟ੍ਰੈਕਸ਼ਨ ਸੈਕਟਰ ਦੇ ਵਿੱਚ, 1.4% ਇਨਕਰੀਜ਼ ਹੋਇਆ। ਮੈਨੂਫੈਕਚਰਿੰਗ ਦੇ ਵਿੱਚ ਵੀ 0.7% ਦਾ ਵਾਧਾ ਦਰਜ ਹੋਇਆ
ਜੀ।
ਫਿਰ ਸੋ ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ ਓਵਰਆਲ 0.6% ਗਰੋਥ ਹੋਈ,
ਜਿਹਦੇ ਵਿੱਚ ਡਿਊਰੇਬਲ ਤੇ ਨਾਨ ਡਿਊਰੇਬਲ ਦੋਨੋਂ ਗੁੱਡਸ ਆ ਜਾਂਦੇ ਨੇ।
ਫਿਰ ਉਸ ਤੋਂ ਬਾਅਦ ਜੇ ਆਪਾਂ ਸਰਵਿਸਿਜ਼ ਦੀ ਗੱਲ ਕਰੀਏ, ਸਰਵਿਸਿਜ਼ ਦੇ ਆਰ ਦਾ ਅਦਰ 75% ਆਫ ਓਵਰ ਜੀ ਡੀ ਪੀ।
ਬਿਲਕੁਲ।
ਸੋ ਇਹਦੇ ਵਿੱਚ 0.1% ਗਰੋਥ ਹੋਈ ਆ। ਹੋਲਸੇਲ ਟ੍ਰੇਡ 0.6% ਵਧੀ ਆ। ਟਰਾਂਸਪੋਰਟੇਸ਼ਨ ਐਂਡ ਵੇਅਰ ਹਾਊਸਿੰਗ ਦੇ ਵਿੱਚ 0.6% ਇਨਕਰੀਜ਼ ਹੋਇਆ,
ਜਿਹੜਾ ਕਿ ਪਿਛਲੇ ਮਹੀਨੇ ਦੇ ਵਿੱਚ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਵਾਸਤੇ ਜੀ ਇਹ ਜੀ ਕੰਟਰੈਕਸ਼ਨ ਹੋਈ ਸੀ।
ਹਾਂਜੀ। ਸੋ ਉਹ 0.7% ਦੀ ਕੰਟਰੈਕਸ਼ਨ ਸੀ ਪਿਛਲੇ ਮਹੀਨੇ। ਵਿਜੇ ਜੀ, ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਆਪਾਂ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਸੁਣਦੇ ਹਾਂ, ਸਾਡੇ ਜ਼ਹਿਨ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਟਰੱਕਿੰਗ,
ਟਰੱਕਿੰਗ ਇੰਡਸਟਰੀ ਬਾਅਦ 'ਚ ਆਜੂਗਾ। ਅੱਛਾ, ਰੇਲਵੇਜ਼ ਰਾਹੀਂ ਜਿਹੜਾ ਸਮਾਨ ਮੂਵ ਹੁੰਦਾ,
ਪਰ ਇਹਦੇ ਵਿੱਚ ਪਾਈਪਲਾਈਨ ਟਰਾਂਸਪੋਰਟੇਸ਼ਨ ਵੀ ਸ਼ਾਮਲ ਹੁੰਦਾ। ਪਾਈਪਲਾਈਨ ਦੇ ਵਿੱਚੋਂ ਜਿਹੜਾ ਕਰੂਡ ਆਇਲ ਮੂਵ ਹੁੰਦਾ ਉਹ ਵੀ ਟਰਾਂਸਪੋਰਟੇਸ਼ਨ ਵਿੱਚ ਆਉਂਦਾ, ਤੇ ਇਸ ਵਾਰ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਦੇ ਵਿੱਚ ਜਿਹੜਾ 0.6% ਉਛਾਲ ਆਇਆ, ਉਹਦੇ ਵਿੱਚ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਹੀ ਪਾਈਪਲਾਈਨ ਟਰਾਂਸਪੋਰਟੇਸ਼ਨ ਹੈ। ਉਹਦੇ ਵਿੱਚ 2.8% ਦਾ ਉਛਾਲ ਆਇਆ। ਕਿਉਂ? ਕਿਉਂਕਿ ਟਰਾਂਸ ਮਾਊਂਟਨ ਪਾਈਪਲਾਈਨ
ਇਹ ਲਗਭਗ ਪਿਛਲੇ 3.5 ਸਾਲਾਂ ਸਿੰਸ ਸਪਟੈਂਬਰ ਆਫ 2022 ਇਹ ਵਾਸੂ ਜੀ ਲਾਰਜੈਸਟ ਗਰੋਥ ਹੈਗੀ ਆ ਪਾਈਪਲਾਈਨ ਟਰਾਂਸਪੋਰਟੇਸ਼ਨ ਦੇ ਵਿੱਚ। ਇਹ ਦੇਖੋ ਇੱਕ ਵਾਰ ਫਿਰ ਤੋਂ ਹੀ ਸੰਕੇਤ ਹੈ ਨਾ ਕਿ ਜਿਹੜਾ ਇਹੋ ਜਿਹਾ ਇਨਫਰਾਸਟ੍ਰਕਚਰ ਸਾਡੇ ਕੋਲ ਜੇ ਮੌਜੂਦ ਹੋਏਗਾ, ਉਹਨੇ ਕੈਨੇਡੀਅਨ ਆਰਥਿਕਤਾ ਨੂੰ ਸਗੋਂ ਸਪੋਰਟ ਕਰਨਾ, ਤੇ ਇਹ ਸਪੋਰਟ ਇਹੋ ਜਿਹੀ ਆ। ਦੇਖੋ ਜਿਹੜੀ ਆਹ ਵਾਲੀ ਟਰਾਂਸਪੋਰਟੇਸ਼ਨ ਹੈ, ਇਹਦੇ 'ਚ ਕਈਆਂ ਨੂੰ ਲੱਗੇਗਾ ਵੀ ਯਾਰ ਜੋਬਸ ਤਾਂ ਇਹਦੇ ਨਾਲ ਸਪੋਰਟ ਨਹੀਂ ਹੋ ਰਹੀਆਂ, ਕਿਉਂਕਿ ਪਾਈਪਲਾਈਨ ਇੱਕ ਵਾਰ ਜਦੋਂ ਬਣ ਗਈ, ਜਿਹੜਾ ਇੱਦਾਂ ਦਾ ਇਨਫਰਾਸਟ੍ਰਕਚਰ ਆ ਜਦੋਂ ਇਹਦੀ ਕੰਸਟਰਕਸ਼ਨ ਹੋ ਰਹੀ ਹੁੰਦੀ ਆ, ਆਫਕੋਰਸ ਉਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਕਰੀਆਂ ਉਤਪੰਨ ਹੁੰਦੀਆਂ ਨੇ, ਪਰ ਜਦੋਂ ਵੰਸ ਦੈਟ ਇਨਫਰਾਸਟ੍ਰਕਚਰ ਇਜ਼ ਬੀਨ ਬਿਲਟ, ਉਦੋਂ ਉਹਨੂੰ ਆਪਰੇਟ ਕਰਨ ਵਾਸਤੇ ਉਨੇ ਬੰਦੇ ਨਹੀਂ ਚਾਹੀਦੇ ਹੁੰਦੇ, ਪਰ
ਫਿਰ ਵੀ ਕਾਫੀ ਹੁੰਦੇ ਨੇ।
ਹਾਂ, ਫਿਰ ਵੀ ਕਾਫੀ ਹੁੰਦੇ ਨੇ,
ਸਟਿਲ ਅ ਲੋਟ ਆਫ ਜੋਬਸ।
ਪਰ ਦੂਜਾ ਪਾਸਾ ਇਹਦਾ ਇਹ ਵੀ ਹੈ ਨਾ ਕਿ ਜਦੋਂ ਇਸ ਤਰ੍ਹਾਂ ਦੀ ਇਕਨੋਮਿਕ ਗਰੋਥ ਹੁੰਦੀ ਪਈ ਹੈ, ਜਿਹੜਾ ਉਹਦਾ ਸਪਿਨ ਆਫ ਇਫੈਕਟ ਆ ਉਹ ਪੂਰੀ ਇਕਨੋਮੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਜਿਹੜੀ ਇਨਵੈਸਟਮੈਂਟ ਹੈਗੀ ਆ, ਤਾਂ ਹੀ ਉਹ ਜਿਹੜੀ ਗੱਲ ਬਾਰ ਬਾਰ ਆਉਂਦੀ ਹੈ ਨਾ ਵੀ ਸਰਕਾਰ ਜੇ ਕੈਨੇਡਾ ਦੇ ਵਿੱਚ ਨੈਚੁਰਲ ਰਿਸੋਰਸਿਸ ਦਾ ਇੰਨਾ ਅੰਬਾਰ ਹੈ, ਇਹਨਾਂ ਨੂੰ ਪ੍ਰੋਪਰਲੀ ਐਕਸਟਰੈਕਟ ਕਰਕੇ ਇਹਨਾਂ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨ ਦੀ ਜੇ ਪਾਲਿਸੀ ਆ ਜਾਂਦੀ ਆ, ਜੇ ਉਹ ਇਨਵੈਸਟਮੈਂਟ ਆ ਜਾਂਦੀ ਆ ਵਾਸੂ ਜੀ, ਉਹ ਇਸ ਮੁਲਕ ਨੂੰ ਉਹੀ ਇੱਕ ਚੀਜ਼ ਆ ਜਿਹੜੀ ਕਿ ਵਾਰਾ ਨਿਆਰਾ ਕਰ ਸਕਦੀ ਆ। ਨਹੀਂ ਤਾਂ ਜਿਹੜੀਆਂ ਗੱਲਾਂ ਆਪਾਂ ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਕਰਕੇ ਹਟੇ ਹਾਂ ਕਿ ਕੰਮ ਦੀ ਘਾਟ ਨਹੀਂ ਆ, ਪਰ ਕੀ ਕੰਮ ਕਰਨ ਦੀ ਨੀਤ ਹੈਗੀ ਹੈ ਕਿ ਨਹੀਂ, ਕੰਮ ਕਰਨ ਦਾ ਤਰੀਕਾ ਸਾਡਾ ਸਹੀ ਹੈ ਕਿ ਨਹੀਂ, ਸਵਾਲ ਉੱਥੇ ਆਉਂਦਾ।
ਇਹਦੇ ਨਾਲ ਸਿੱਧੀ ਵਿਜੇ ਦੀ ਇਹ ਗੱਲ ਜੁੜਦੀ ਆ, ਪੋਰਟ ਆਫ ਵੈਨਕੂਵਰ ਦੇ ਵੀ ਅੱਜ ਨੰਬਰਸ ਆਏ ਨੇ।
ਯੈਸ,
ਪੋਰਟ ਆਫ ਵੈਨਕੂਵਰ ਦੇ ਵਿੱਚ ਪਹਿਲੇ 6 ਮਹੀਨਿਆਂ ਦੇ ਵਿੱਚ ਜਿਹੜਾ ਕਾਰਗੋ ਮੂਵ ਹੋਇਆ
ਜੀ,
ਐਜ਼ ਕੰਪੇਅਰ ਟੂ ਦਾ 6 ਮੰਥਸ ਆਫ ਲਾਸਟ ਈਅਰ, ਫਸਟ 6 ਮੰਥਸ, 13% ਇਜ਼ਾਫਾ ਦਰਜ ਹੋਇਆ
ਜੀ।
ਤੇ ਇਹਦੇ ਵਿੱਚ ਵੀ ਵਿਜੇ ਜੀ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਸੀ ਟਰਾਂਸ ਮਾਊਂਟਨ ਪਾਈਪਲਾਈਨ ਐਕਸਪੈਂਸ਼ਨ। ਕਰੂਡ ਆਇਲ ਜਿਹੜਾ ਅਸੀਂ ਐਕਸਪੋਰਟ ਕੀਤਾ ਹੈ
ਜੀ,
ਉਹਦੇ ਵਿੱਚ 5 ਗੁਣਾ ਇਜ਼ਾਫਾ ਹੋਇਆ, 5 ਟਾਈਮ ਇਨਕਰੀਜ਼ ਈਅਰ ਓਵਰ ਈਅਰ ਐਜ਼ ਕੰਪੇਅਰ ਟੂ ਦਾ ਫਸਟ 6 ਮੰਥਸ ਆਫ ਲਾਸਟ ਈਅਰ। ਤੇ ਵਿਜੇ ਜੀ ਇਹ ਵੀ ਇੰਟਰਸਟਿੰਗ ਗੱਲ ਹੈ ਕਿ ਜਿਹੜਾ ਵੀ ਕਰੂਡ ਅਸੀਂ ਇਸ ਸਾਲ ਪਹਿਲੇ 6 ਮਹੀਨਿਆਂ ਦੇ ਵਿੱਚ ਐਕਸਪੋਰਟ ਕੀਤਾ, ਉਹਦੇ ਵਿੱਚੋਂ 60% ਚਾਈਨਾ ਗਿਆ
ਜੀ।
ਸਾਨੂੰ ਕਿਤਾਬਾਂ ਦੇ ਵਿੱਚ ਕੀ ਦੱਸਿਆ ਜਾ ਰਿਹਾ ਕਿ ਜੀ ਅਸੀਂ ਚਾਈਨਾ ਸਾਡਾ ਦੁਸ਼ਮਣ ਆ,
ਚਾਈਨਾ
ਦੇ ਉੱਤੇ ਸਾਡੀ ਟ੍ਰੇਡ ਵਾਰ ਚੱਲ ਰਹੀ ਹੈ,
ਚਾਈਨਾ ਦੀ ਗੱਡੀਆਂ ਦੇ ਈਵੀਸ ਤੇ ਅਸੀਂ 100% ਟੈਰਿਫ ਲਾ ਕੇ ਰੱਖਾਂਗੇ।
ਹਾਂਜੀ, ਤੇ ਚਾਈਨਾ ਦੇ ਪ੍ਰੀਮੀਅਰ ਦੇ ਨਾਲ ਜੇ ਸਾਡੇ ਪ੍ਰਧਾਨ ਮੰਤਰੀ ਨੇ ਗੱਲਬਾਤ ਕਰ ਲਈ ਨਿਊਯਾਰਕ ਦੇ ਵਿੱਚ, ਤੇ ਉਹ ਇੰਟਰਨੈਸ਼ਨਲ ਹੈਡਲਾਈਨਸ ਬਣ ਰਹੀਆਂ ਨੇ।
ਬਸ ਜੀ, ਇੱਥੇ
ਸਾਨੂੰ
ਇੱਥੇ ਐਨਡੀਪੀ ਦੇ ਜਿਹੜੇ ਐਮਪੀ ਨੇ ਜੈਨੀ ਕੁਆਂਗ, ਉਹਨਾਂ ਨੇ ਇਸ ਗੱਲ ਨੂੰ ਉਹਨਾਂ ਨੇ ਆਗਾਹ
ਕੀਤਾ,
ਉਹਨੇ ਵਿਰੋਧ ਕੀਤਾ। ਉਹ ਕਹਿੰਦੇ ਵੀ ਜਦੋਂ ਤੁਸੀਂ ਚਾਈਨਾ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰੋ, ਬਚ ਕੇ ਚੱਲਿਓ, ਐਕਸਰਸਾਈਜ਼ ਕੌਸ਼ਨ।
ਵਿਜੇ, ਇਟਸ ਵੈਰੀ ਸਿਮਿਲਰ, ਜਿਵੇਂ ਇੰਡੀਆ ਤੇ ਕੈਨੇਡਾ ਦੀ ਰਿਲੇਸ਼ਨਸ਼ਿਪ ਬਾਰੇ ਜਦੋਂ ਗੱਲ ਹੁੰਦੀ ਆ ਤੇ ਕੁਝ ਸਬ ਗਰੁੱਪਸ ਵੱਲੋਂ ਉਹਦਾ ਵਿਰੋਧ ਕੀਤਾ ਜਾਂਦਾ, ਉਸੇ ਤਰ੍ਹਾਂ ਕੈਨੇਡਾ ਤੇ ਚਾਈਨਾ ਦੀ ਵੀ ਜਦੋਂ ਰਿਲੇਸ਼ਨਸ਼ਿਪ ਦੀ ਗੱਲ ਹੁੰਦੀ ਆ, ਜਿਹੜੇ ਚਾਈਨਾ ਵਿਰੋਧੀ ਜਿਹੜੇ ਕੁਝ ਗਰੁੱਪਸ ਨੇ ਉਹਨਾਂ ਵੱਲੋਂ ਉਹਦਾ ਵਿਰੋਧ ਕੀਤਾ ਜਾਂਦਾ, ਇਹ ਤਾਂ ਚੱਲਦਾ ਹੀ ਆ
ਜੀ।
ਪਰ ਦੇਖੋ ਤੁਸੀਂ ਕਿ ਓਵਰਆਲ ਸਾਡੇ ਮਨ ਦੇ ਵਿੱਚ, ਸਾਡੇ ਜ਼ਹਿਨ ਦੇ ਵਿੱਚ ਇੱਕ ਪਰਸੈਪਸ਼ਨ ਇਹ ਆ ਕਿ ਚਾਈਨਾ ਦੇ ਨਾਲ ਸਾਡਾ ਵਪਾਰ ਨਹੀਂ ਹੋ ਰਿਹਾ
ਜੀ ਜੀ ਜੀ,
ਕਿ ਚਾਈਨਾ ਦੇ ਨਾਲ ਤਾਂ ਅਸੀਂ ਵਪਾਰ ਨੂੰ ਹੁਣ ਦੁਬਾਰਾ ਸ਼ਾਇਦ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਫੋਰਨ ਅਫੇਅਰਸ ਮਿਨਿਸਟਰ ਸ਼ਾਇਦ ਚਾਈਨਾ ਜਾਣਗੇ
ਜੀ,
ਇਦਾਂ ਦੀਆਂ ਗੱਲਾਂ ਸੁਣਨ ਨੂੰ ਆ ਰਹੀਆਂ,
ਪ੍ਰਧਾਨ ਮੰਤਰੀ ਵੀ ਕਿਸੇ ਅਪਰੋਪਰੀਏਟ ਸਮੇਂ ਤੇ ਸ਼ੀ
ਜਾਣਗੇ, ਹਾਂ ਵੀ ਕੋਈ ਗੱਲਬਾਤ ਕਰਨਗੇ,
ਨਾਲ ਮੁਲਾਕਾਤ ਕਰਨਗੇ।
ਪਰ ਜਿਹੜਾ ਅਸੀਂ ਕਰੂਡ ਐਕਸਪੋਰਟ ਕੀਤਾ ਜੋ 60% ਚਾਈਨਾ ਜਾ ਰਿਹਾ, ਤੇ ਉਸ ਤੋਂ ਬਾਅਦ ਫਿਰ ਦੇਖੋ ਕਨੋਲਾ ਐਕਸਪੋਰਟਸ ਦੇ ਵਿੱਚ ਵੀ 72% ਇਜ਼ਾਫਾ ਹੋਇਆ,
ਬਾਵਜੂਦ ਇਸ ਦੇ ਕਿ ਚਾਈਨਾ ਵੱਲੋਂ ਪਿਛਲੇ ਮਹੀਨਿਆਂ ਦੇ ਵਿੱਚ ਕੈਨੇਡੀਅਨ ਕਨੋਲਾ ਦੇ ਉੱਪਰ ਟੈਰਿਫ ਲਾ ਦਿੱਤਾ ਗਿਆ। ਪਰ ਇਹ ਪਹਿਲੇ 6 ਮਹੀਨਿਆਂ ਦੇ ਨੰਬਰ ਨੇ ਨਾ।
ਹਾਂਜੀ
ਜੀ ਜੀ,
ਤੇ ਇਹਦੇ ਵਿੱਚ ਇੱਕ ਰੀਜ਼ਨ ਇਹ ਵੀ ਆ ਕਿ ਐਕਸਪੋਰਟਸ ਦੇ ਵਿੱਚ ਵਾਧਾ ਇਸ ਕਰਕੇ ਵੀ ਹੋਇਆ ਕਿ ਅਸੀਂ ਕਨੋਲਾ ਐਕਸਪੋਰਟ ਜਿਹੜੀ ਆ ਉਹ ਚਾਈਨਾ ਤੇ ਅਮਰੀਕਾ ਤੋਂ ਇਲਾਵਾ ਹੋਰਨਾਂ ਮੁਲਕਾਂ ਨੂੰ ਵੀ ਕਰਨੀ ਸ਼ੁਰੂ ਕੀਤੀ ਆ, ਡਾਇਵਰਸੀਫਿਕੇਸ਼ਨ ਥੋੜੀ ਹੋਈ ਹੈ ਇਧਰਲੇ ਪਾਸੇ। ਕਰੂਜ਼ ਸ਼ਿਪ ਵਾਲੀਅਮਸ 9% ਘਟੇ ਨੇ,
ਸੋ ਪੈਸੰਜਰ ਸ਼ਿਪਸ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੀ ਗਿਣਤੀ ਘਟੀ ਆ।
ਹਾਂਜੀ,
ਪਿਛਲਾ ਸਾਲ ਵਾਸਤੇ ਜੀ ਵੈਸੇ ਵੀ ਰੈਕਡ ਵਰਾ ਸੀ ਕਰੂਜ਼ ਸ਼ਿਪ ਸੀਜ਼ਨ ਵਾਸਤੇ,
ਤੇ ਉਹਦੇ ਮੁਕਾਬਲੇ 9% ਦੀ ਗਿਰਾਵਟ ਆ
ਜੀ।
ਸੋ ਵੈਨਕੂਵਰ ਪੋਰਟ ਓਵਰਆਲ ਜੇ ਅਸੀਂ ਦੇਖੀਏ ਨਾਰਥ ਅਮਰੀਕਾ ਦਾ 4th ਲਾਰਜੈਸਟ ਪੋਰਟ ਆ ਵਾਲੀਅਮ ਦੇ ਲਿਹਾਜ਼ ਤੋਂ, ਤੇ ਜਿਹੜੇ ਕੈਨੇਡਾ ਦੇ ਅਗਲੇ 5 ਪੋਰਟਸ ਨੇ, ਮਤਲਬ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਨੰਬਰ ਤੇ ਜਿਹੜੇ ਪੋਰਟਸ ਨੇ, ਸਾਰਿਆਂ ਨੂੰ ਜੇ ਇਕੱਠਾ ਵੀ ਕਰ ਲਓ
ਜੀ,
ਜਿੰਨਾ ਉਹ ਵਾਲਿਊਮ ਮੂਵ ਕਰਦੇ ਨੇ ਉਹਨਾਂ ਕਾਰਗੋ ਇਕੱਲਾ ਪੋਰਟ ਆਫ ਵੈਨਕੂਵਰ ਮੂਵ ਕਰਦਾ, ਤੇ ਹੁਣ ਜਿਹੜੀ ਅਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ
ਜੀ,
ਉਹਦੇ ਵਿੱਚ ਪੋਰਟ ਆਫ ਵੈਨਕੂਵਰ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਉਣੀ ਆ, ਕਿਉਂਕਿ ਪੋਰਟ ਆਫ ਵੈਨਕੂਵਰ ਤੋਂ ਜਿੰਨਾ ਵੀ ਕਾਰਗੋ ਮੂਵ ਹੁੰਦਾ ਉਹਦੇ ਚੋਂ 80% ਇਟ ਗੋਜ਼ ਟੂ ਕੰਟਰੀਜ਼ ਅਦਰ ਦੈਨ ਦਾ ਯੂ ਐਸ,
ਕਿਉਂਕਿ ਜਿਹੜਾ ਸਾਡਾ ਏਸ਼ੀਆ ਨੂੰ ਲਿੰਕ ਹੈਗਾ ਗੇਟਵੇ ਆ, ਪੈਸੀਫਿਕ ਗੇਟਵੇ ਜਿਹੜਾ ਸਾਡਾ ਇੱਧਰ ਵਾਲਾ ਕੋਰੀਡੋਰ ਆ, ਉਹ ਕਿਉਂਕਿ ਸਭ ਇਹ ਨਾਰਥ ਅਮਰੀਕਾ ਤੋਂ ਜਿਹੜਾ ਸਾਡਾ ਵੈਨਕੂਵਰ ਵਾਲਾ ਪੋਰਟ ਆ, ਇਹ ਬੰਦਰਗਾਹਾਂ ਨੇ, ਇਹ ਏਸ਼ੀਆ ਦਾ ਸਭ ਤੋਂ ਸ਼ੋਰਟੈਸਟ ਰਾਊਟ ਹੈ ਇੱਥੋਂ ਜਾਣਾ। ਅੱਛਾ, ਇਹ ਵਾਸੂ ਜੀ ਪਹਿਲੇ 6 ਮਹੀਨੇ ਦੇ ਨੰਬਰ ਨੇ, ਅਜੇ ਦੇਖੋ ਵੀ ਇਹ ਆਲਰੇਡੀ ਪਿਛਲੇ ਸਾਲ ਦੇ ਮੁਕਾਬਲੇ 13% ਦਾ ਵਾਧਾ ਵੈਨਕੂਵਰ ਪੋਰਟ ਤੋਂ ਜਾਂਦੀ ਸ਼ਿਪਮੈਂਟਸ 'ਚ ਹੋਇਆ। ਜਿਹੜਾ ਤੇਲ ਚਾਈਨਾ ਨੂੰ ਭੇਜਿਆ ਜਾ ਰਿਹਾ, ਦੈਟ ਇਜ਼ ਵਨ ਆਫ ਦਾ ਮੇਨ ਰੀਜ਼ਨਸ। ਜਿਹੜੀਆਂ ਸ਼ਿਪਮੈਂਟ ਸ਼ੁਰੂ ਹੋਈਆਂ ਨੇ ਐਲਐਨਜੀ ਦੀਆਂ, ਉਹ ਤਾਂ ਬਾਅਦ ਸ਼ੁਰੂ ਹੋਈਆਂ, ਉਹ ਤਾਂ ਹਜੇ ਆ ਪਹਿਲੇ 6 ਮਹੀਨਿਆਂ 'ਚ ਨਹੀਂ ਸ਼ੁਰੂ ਹੋਇਆ ਸੀ ਕੰਮ ਉਹ, ਜਾਂ ਜਸਟ ਉਦੋਂ ਸ਼ੁਰੂ ਹੋ ਹੀ ਰਿਹਾ ਸੀ। ਜਦੋਂ ਹੁਣ ਆਹ ਬਾਕੀ ਦਾ ਸੈਕਿੰਡ ਹਾਫ ਆਫ ਦਾ ਈਅਰ ਦੇ ਨੰਬਰਸ ਆਉਣਗੇ, ਉਹਦੇ ਵਿੱਚ ਜਿਹੜੀਆਂ ਇਹ ਐਨਰਜੀ ਐਕਸਪੋਰਟਸ ਨੇ ਨਾ, ਇਹਨਾਂ ਦਾ ਨੰਬਰ ਵੈਨਕੂਵਰ ਪੋਰਟ ਤੋਂ ਜਾਂਦੀਆਂ ਸ਼ਿਪਸ ਦੀ ਗਿਣਤੀ ਦੇ ਵਿੱਚ ਹੋਰ ਇੱਕ ਵੱਡਾ ਵਾਧਾ ਕਰਨ ਦਾ ਉਹਦੇ ਵਿੱਚੋਂ ਵੀ ਆਸਾਰ ਨੇ। ਸੋ ਅਗੇਨ ਗੱਲ ਉੱਥੇ ਆ ਗਈ ਕਿ ਜਿਹੜੀ ਗੱਲ GDP ਨੰਬਰਸ ਤੋਂ ਆਉਂਦੀ ਆ ਕਿ ਸਾਡੀਆਂ ਜਿਹੜੀ ਟਰਾਂਸ ਮਾਊਂਟਨ ਆਇਲ ਪਾਈਪਲਾਈਨ ਰਾਹੀਂ ਜਿਹੜਾ ਤੇਲ ਦਾ ਜਿਹੜਾ ਫਲੋ ਵੱਧਦਾ ਪਿਆ, ਉਹਨੇ ਟਰਾਂਸਪੋਰਟੇਸ਼ਨ ਸੈਕਟਰ ਦੀ ਐਕਟੀਵਿਟੀ ਵਧਾਈ ਆ, ਇਸੇ ਤਰ੍ਹਾਂ ਉਹੀ ਅੱਗੇ ਫਰਦਰ ਏਡ ਕਰਦੀ ਪਈ ਆ ਦੂਜੇ ਮੁਲਕਾਂ ਤੱਕ ਉਸ ਪ੍ਰੋਡਕਟ ਨੂੰ ਪਹੁੰਚਾਉਣ ਵਾਸਤੇ ਪੋਰਟ 'ਤੇ ਹੋ ਰਹੀ ਐਕਟੀਵਿਟੀ ਦੇ ਵਿੱਚ, ਵਾਧੇ ਦੇ ਵਿੱਚ ਵੀ ਉਹ ਟਰਾਂਸਲੇਟ ਹੋ ਰਹੀ ਆ।
ਬਿਲਕੁਲ। ਸੋ ਜਿਵੇਂ ਗੱਲ ਸਾਰੀ ਸ਼ੁਰੂ ਹੋਈ ਸੀ ਵੀ ਜੇ ਅਸੀਂ ਇੱਕ ਪੀਸ ਆਫ ਇਨਫਰਾਸਟ੍ਰਕਚਰ ਤਿਆਰ ਕਰਦੇ ਹਾਂ, ਉਹਦੇ ਰਿਪਲ ਇਫੈਕਟ ਤੁਹਾਨੂੰ ਮਲਟੀਪਲ ਲੈਵਲਸ 'ਤੇ ਦੇਖਣ ਨੂੰ ਮਿਲਦੇ ਨੇ
ਜੀ ਜੀ।
ਸੋ ਇਸ ਕਰਕੇ ਇਨਫਰਾਸਟ੍ਰਕਚਰ ਜਿਹੜੀ ਮਹੱਤਤਾ ਹੈ, ਇਟ ਕੈਨੋਟ ਬੀ ਓਵਰਸਟੇਟਿਡ।
ਬਿਲਕੁਲ।
ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਆਪਾਂ ਜੋੜ ਕੇ ਕੀਤੀਆਂ ਨੇ। ਕਮਿੰਗ ਬੈਕ ਟੂ ਦਾ GDP
ਨੰਬਰਸ,
ਸੋ ਅਸੀਂ ਗੱਲ ਕਰਨ ਲੱਗੇ ਸੀ ਸਰਵਿਸਿਜ਼ ਸੈਕਟਰ ਦੀ। ਸਰਵਿਸਿਜ਼ ਸੈਕਟਰ ਦੇ ਵਿੱਚ ਟਰਾਂਸਪੋਰਟੇਸ਼ਨ, ਵੇਅਰਹਾਊਸਿੰਗ ਤਾਂ ਆਪਾਂ ਪਹੁੰਚੇ, ਪਾਈਪਲਾਈਨ ਦੀ ਗੱਲ ਕੀਤੀ, ਰੀਅਲ ਇਸਟੇਟ ਤੇ ਰੈਂਟਲ ਐਂਡ ਲੀਜ਼ਿੰਗ ਦੇ ਵਿੱਚ ਵੀ 0.3% ਦਾ ਇਜ਼ਾਫਾ ਹੋਇਆ
ਜੀ।
ਪਰ ਜਿਹੜਾ ਸਭ ਤੋਂ ਜ਼ਿਆਦਾ ਡਰੋਪ ਗਿਰਾਵਟ ਜੇ ਕਿਸੇ ਇੱਕ ਸੈਕਟਰ ਦੇ ਵਿੱਚ ਆਈ ਵਿਜੇ ਜੀ ਉਹ ਰੀਟੇਲ ਟ੍ਰੇਡ ਦੇ ਵਿੱਚ ਆਈ 1% ਪੂਰੇ 1% ਪੁਆਇੰਟ ਦੀ ਗਿਰਾਵਟ ਵੇਖੀ ਗਈ ਇਨ ਰੀਟੇਲ ਟ੍ਰੇਡ।
ਅੱਛਾ ਹੁਣ ਕਿਉਂਕਿ ਇੰਟਰਸਟ ਰੇਟ ਦੇ ਵਿੱਚ ਕਟੌਤੀਆਂ ਜਿਹੜੀਆਂ ਹੁਣ ਹੋਈਆਂ ਨੇ ਕੀ ਉਹ ਹੁਣ ਇੱਕ ਰੀਜ਼ਨ ਬਣ ਸਕਦਾ ਰੀਟੇਲ ਟ੍ਰੇਡ ਥੋੜ੍ਹਾ ਜਿਹਾ ਵਾਧਾ ਹੋਣ ਨੂੰ? ਵੈਸੇ ਵੀ ਸੈਕਿੰਡ ਹਾਫ ਆਫ ਦਾ ਈਅਰ ਜਿਹੜਾ ਬੈਕ ਟੂ ਸਕੂਲ ਸੀਜ਼ਨ ਹੁੰਦਾ ਇਹ ਸਾਲ ਦੇ ਦੂਜੇ ਹਿੱਸੇ ਦੇ ਵਿੱਚ ਆ, ਹੋਲੀਡੇ ਸੀਜ਼ਨ ਸਾਲ ਦੇ ਦੂਜੇ ਹਿੱਸੇ ਦੇ ਵਿੱਚ ਆ, ਆਹ ਵਾਲਾ ਜਿਹੜਾ ਟਾਈਮ ਹੈ ਨਾ ਇਹ ਰੀਟੇਲ ਟ੍ਰੇਡ ਵਾਸਤੇ ਬੜਾ ਕਰੂਸ਼ੀਅਲ ਪੀਰੀਅਡ ਹੋਇਆ ਕਰਦਾ। ਅਜੇ ਆ ਬਲੈਕ ਫਰਾਈਡੇ ਸੇਲ, ਫਿਰ ਬੋਕਸਿੰਗ ਡੇ ਸੇਲ, ਹੋਲੀਡੇ ਸੀਜ਼ਨ ਦੀ ਖਰੀਦੋ ਫਰੋਖਤ, ਉਹ ਸਾਰੀਆਂ ਚੀਜ਼ਾਂ ਅਜੇ ਹੋਣੀਆਂ ਨੇ। ਸੋ ਮੇ ਬੀ ਰੀਟੇਲ ਟ੍ਰੇਡ ਨੂੰ ਉੱਧਰਲੇ ਪਾਸਿਓਂ ਕੁਝ ਸਹਾਰਾ ਅਤੇ ਘਟੇ ਹੋਏ ਇੰਟਰਸਟ ਰੇਟਸ ਵੀ ਇੱਕ ਰੀਜ਼ਨ ਉਹਦਾ ਮੇ ਬੀ ਬਣ ਜਾਣ। ਸੋ ਆਉਂਦੇ ਮਹੀਨਿਆਂ ਦੇ ਨੰਬਰਸ ਥੋੜ੍ਹੇ ਹੋਰ ਇਨਕਰੇਜਿੰਗ ਹੋ ਸਕਦੇ ਨੇ।
ਅਤੇ ਇਹ ਨਾ ਭੁੱਲੀਏ ਕਿ ਇਹ ਨੰਬਰਸ ਭਾਵੇਂ ਸੁਣਨ ਨੂੰ ਇੱਦਾਂ ਲੱਗ ਰਿਹਾ ਵੀ ਸਾਡੀ ਜੀ ਡੀ ਪੀ ਗਰੋ ਕਰ ਰਹੀ ਹੈ, ਬਹੁਤ ਚੰਗੀ ਗੱਲ ਹੈ, ਪਰ ਇਸ ਵੇਲੇ ਜਿਹੜਾ ਕਹਿੰਦੇ ਨਾ ਵੀ ਰੱਬ ਨੇੜੇ ਕੇ ਘਸੋਨ ਜਿਹੜਾ ਘਸੋਨਾ ਇੰਟਰਸਟ ਰੇਟ ਵਾਲਾ, ਉਹਦੇ ਤੇ ਇਹਦਾ ਮਾੜਾ ਪ੍ਰਭਾਵ ਪੈਣਾ।
ਜੇ
ਜੀ ਡੀ ਪੀ ਗਰੋਥ ਹੋ ਰਹੀ ਹੈ ਤਾਂ ਫਿਰ ਇਟਸ ਲੈਸ ਇਨਸੈਂਟਿਵ ਫਾਰ ਬੈਂਕ ਆਫ ਕੈਨੇਡਾ ਟੂ ਕੱਟ ਦਾ
ਇੰਟਰਸਟ ਰੇਟਸ, ਕਿਉਂਕਿ ਇਹਦੇ ਵਿੱਚ ਜੇ ਹੁੰਦਾ ਨਾ ਕਿ ਇਕਨੋਮੀ ਰਿਸੈਸ਼ਨ ਵਾਲੇ ਪਾਸੇ ਜਾ ਰਹੀ ਆ, ਨੰਬਰ ਤੇ ਹੋਰ ਘੱਟ ਗਏ ਨੇ, ਗਰੋਥ ਹੋਈ ਕੋਈ ਨਹੀਂ, ਫਿਰ ਉਹ ਇੱਕ ਹੋਰ ਮਜ਼ਬੂਤ ਆਧਾਰ ਬਣ ਜਾਣਾ ਸੀ ਇੰਟਰਸਟ ਰੇਟ ਘੱਟ ਹੋਣ ਦਾ। ਪਰ ਦੀਜ਼ ਨੰਬਰਸ ਡੂ ਨਾਟ ਸਪੋਰਟ ਅ ਕੱਟ। ਬਟ ਅਗੇਨ ਅਜੇ ਅਗਸਤ ਦਾ ਨੰਬਰ ਇਹ ਦਿਖਾ ਰਿਹਾ ਵੀ ਇਕਨੋਮੀ ਫਲੈਟ ਲਾਈਨ ਰਹਿਣ ਵਾਲੀ ਆ, ਸਤੰਬਰ ਦੇ ਨੰਬਰ ਕਿਹੋ ਜਿਹੇ ਆਉਂਦੇ ਨੇ ਉਹ ਅਗਲੇ ਮਹੀਨੇ, ਉਹ ਵੀ ਪ੍ਰੀਲਿਮੀਨਰੀ ਪਤਾ ਲੱਗਣਗੇ।
ਸਤੰਬਰ ਦੇ ਜਿਹੜੇ ਨੰਬਰਸ ਨੇ ਉਹ ਇਨਫਲੇਸ਼ਨ ਤੇ ਅਨਇੰਪਲੋਇਮੈਂਟ ਦੇ ਜਿਹੜੇ ਨੰਬਰਸ ਨੇ,
ਹਾਂ ਉਹਨਾਂ ਨੇ ਹੁਣ ਡਿਕਟੇਟ ਕਰਨਾ, ਕਿਉਂਕਿ ਜਿਹੜਾ ਆਹ ਵਾਲਾ ਨੰਬਰ ਆ ਇਹ ਤਾਂ 29 ਅਕਤੂਬਰ ਨੂੰ ਹੋਣ ਵਾਲੀ ਬੈਂਕ ਆਫ ਕੈਨੇਡਾ ਦੀ ਮੀਟਿੰਗ ਵਾਸਤੇ ਕੋਈ ਅਜਿਹਾ ਨੰਬਰ ਨਹੀਂ ਇਹ ਪ੍ਰੈਜੈਂਟ ਕਰਦਾ ਪਿਆ ਕਿ ਲੱਗੇ ਯਾਰ ਇੰਟਰਸਟ ਰੇਟ ਕਟੌਤੀ ਜ਼ਰੂਰੀ ਆ। ਹਾਲਾਂਕਿ ਉਸ ਤੋਂ ਪਹਿਲਾਂ ਆਈ ਬਿਲੀਵ ਕਿ ਜੀ ਡੀ ਪੀ ਦਾ ਇੱਕ ਹੋਰ ਜਿਹੜਾ ਡੇਟਾ ਹੈ 29 ਅਕਤੂਬਰ ਤੋਂ ਪਹਿਲਾਂ ਆ ਜਾਏਗਾ, ਉਹ ਤੋਂ ਪਹਿਲਾਂ ਜੋਬਸ ਦਾ ਡੇਟਾ ਵੀ ਅਤੇ ਇਨਫਲੇਸ਼ਨ ਦਾ ਡੇਟਾ ਵੀ ਆ ਜਾਏਗਾ। ਸੋ ਉਦੋਂ ਵੇਖਦੇ ਹਾਂ ਕਿ ਕੀ ਕੁਝ ਪਤਾ ਲੱਗਦਾ, ਕੀ ਕੁਝ ਸਾਹਮਣੇ ਆਉਂਦਾ। ਬਸੂ ਜੀ, ਵਟਸਐਪ 'ਤੇ ਇੱਕ ਮੈਸੇਜ ਆਇਆ ਸਾਡੇ ਸੁਣਨ ਵਾਲੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਜਾਣਕਾਰੀ ਸਾਂਝੀ ਕਰ ਰਹੇ ਨੇ।
ਸੋ ਵਿਜੇ ਜੀ, ਸਾਡੇ ਇਹ ਲਿਸਨਰ ਜਿਹੜੇ ਨੇ
ਜੀ,
ਇਹਨਾਂ ਵੱਲੋਂ ਪਹਿਲਾਂ ਵੀ ਇਹ ਗੱਲ ਮਲਟੀਪਲ ਟਾਈਮਸ ਹਾਈਲਾਈਟ ਕੀਤੀ ਗਈ ਹੈ, ਮੈਨੂੰ ਪਤਾ ਤੁਸੀਂ ਕਿਸ ਮੈਸੇਜ ਦੀ ਗੱਲ ਕਰ ਰਹੇ
ਹੋ।
ਸੋ ਇਹਨਾਂ ਨੇ ਇਸ ਟ੍ਰਾਂਸਲਿੰਕ ਲਈ ਕੰਮ ਕਰਦੇ ਨੇ, ਕੋਸਟ ਮਾਊਂਟਨ ਬੱਸ ਕੰਪਨੀ ਲਈ, ਅਤੇ ਬੱਸ ਡਰਾਈਵਰ ਨੇ। ਅਤੇ ਇਹਨਾਂ ਨੇ ਪਹਿਲਾਂ ਵੀ ਬੜੇ ਸਾਡੇ ਰੈਗੂਲਰ ਲਿਸਨਰ ਨੇ ਅਤੇ ਹਮੇਸ਼ਾ ਬੜੀ ਪਾਏਦਾਰ ਗੱਲ ਕਰਦੇ ਨੇ, ਇਹ ਮੈਂ ਨਾਲ ਕੰਟੈਕਸਟ ਦੇਣਾ ਚਾਹੁੰਦਾ। ਸੋ ਇਹਨਾਂ ਦੇ ਜਿਹੜੇ ਵੀ ਕੋਈ ਇਨਪੁੱਟਸ ਹੁੰਦੇ ਨੇ ਵਟਸਐਪ 'ਤੇ ਸਾਡੇ ਨਾਲ ਮੈਸੇਜ ਸਾਂਝੇ ਕਰਦੇ ਨੇ, ਬੜੀ ਇਹ ਟਿਕਵੀਂ ਅਤੇ ਬੜੀ ਟਿਕਾਊ ਗੱਲ ਕਰਦੇ ਨੇ ਹਮੇਸ਼ਾ। ਸੋ ਇਹਨਾਂ ਨੇ ਪਹਿਲਾਂ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਜਿਹੜੇ ਟ੍ਰਾਂਸਲਿੰਕ ਦੇ ਜਿਹੜੇ ਯਾਰਡਸ ਹੁੰਦੇ ਨੇ, ਇਹਨਾਂ ਨੂੰ ਕੀ
ਕਹਿੰਦੇ,
ਬੱਸ ਡੀਪੋਜ਼, ਹਾਂ ਡੀਪੋਜ਼। ਸੋ ਉਹਨਾਂ ਦੇ ਵਿੱਚ ਬਹੁਤ ਸਾਰੇ ਬੱਸ ਡਰਾਈਵਰਸ ਆ ਕੇ ਵਿਹਲੇ ਬੈਠ ਕੇ ਪੂਰਾ ਦਿਨ ਦਿਹਾੜੀ ਕੱਟ ਕੇ ਉੱਥੇ ਬੈਠ ਕੇ ਵਾਪਸ ਚਲੇ ਜਾਂਦੇ ਨੇ,
ਬੱਸ ਨਹੀਂ ਮਿਲਦੀ
ਕਿਉਂਕਿ ਬੱਸਾਂ ਨਹੀਂ ਹੈਗੀਆਂ। ਤੇ ਇਹਨਾਂ ਨੇ ਇਹ ਗੱਲ ਪਹਿਲਾਂ ਵੀ ਕਈ ਵਾਰ ਹਾਈਲਾਈਟ ਕੀਤੀ ਹੈ,
ਮਿਨਿਸਟਰ ਨੂੰ ਪੁੱਛਿਆ ਵੀ ਸੀ, ਉਹ ਕਹਿੰਦੇ ਇਦਾਂ ਦੀ ਗੱਲ ਨਹੀਂ,
ਇਦਾਂ ਦੀ ਗੱਲ ਨਹੀਂ। ਸਾਡੇ ਹੋਰ ਕਈ ਲਿਸਨਰਸ ਨੇ ਵੀ ਇਹ ਗੱਲ ਕਹੀ, ਕਹਿੰਦੇ ਇਦਾਂ ਦੀ ਗੱਲ ਨਹੀਂ ਹੈ ਕਿ ਵੀ ਬੱਸਾਂ ਦੀ ਘਾਟ ਅਤੇ ਡਰਾਈਵਰ ਜ਼ਿਆਦਾ ਨੇ। ਸੋ ਇਹ ਹਮੇਸ਼ਾ ਇਸ ਗੱਲ ਨੂੰ ਕਹਿੰਦੇ ਕਹਿੰਦੇ ਵੀ ਮਿਸਮੈਨੇਜਮੈਂਟ ਹੋ ਰਹੀ ਆ, ਵੀ ਡਰਾਈਵਰਸ ਬਹੁਤ ਜ਼ਿਆਦਾ ਭਰਤੀ ਕੀਤੇ ਜਾ ਰਹੇ ਨੇ ਪਰ ਉਹਨਾਂ ਦੇ ਚਲਾਉਣ ਵਾਸਤੇ ਬੱਸਾਂ ਨਹੀਂ ਹੈਗੀਆਂ। ਅੱਜ ਉਹਨਾਂ ਨੇ ਫੇਰ ਮੈਸੇਜ ਇਸੇ ਤਰ੍ਹਾਂ ਦਾ ਕੀ। ਸੋ ਉਸ ਤੋਂ ਬਾਅਦ ਸਾਡੇ ਕਈ ਲਿਸਨਰ ਨੇ ਕਿਹਾ ਨਹੀਂ ਇੱਦਾਂ ਨਹੀਂ ਹੁੰਦਾ, ਸਾਨੂੰ ਲੱਗਿਆ ਵੀ ਸ਼ਾਇਦ ਇਹਨਾਂ ਨੂੰ ਭੁਲੇਖਾ ਪੈਂਦਾ ਹੋਏਗਾ ਜਾਂ ਇਹ ਮੁਕੰਮਲ ਤਸਵੀਰ ਨਹੀਂ ਹੋਏਗੀ, ਪਰ ਅੱਜ ਉਹ ਫੇਰ ਇਹ ਲਿਖ ਰਹੇ ਨੇ, ਕਹਿੰਦੇ ਵੀ 1 ਸਤੰਬਰ ਤੋਂ ਲੈ ਕੇ ਹੁਣ ਤੱਕ, ਕਹਿੰਦੇ ਉਹ ਨੋਟ ਕਰ ਰਹੇ ਨੇ, 25 ਤੋਂ 30 ਡਰਾਈਵਰ
ਹਰ ਰੋਜ਼
ਕਹਿੰਦੇ ਵਿਹਲੇ ਬੈਠ ਕੇ ਘਰ ਚਲੇ ਜਾਂਦੇ ਨੇ। ਇੱਕ ਦਿਨ ਤਾਂ ਕਹਿੰਦੇ ਗਿਣਤੀ 40 ਤੱਕ ਦੀ ਸੀ,
ਡਰਾਈਵਰ ਹਾਇਰ ਕਰੀ ਜਾਂਦੇ ਆ ਪਰ ਬੱਸਾਂ ਹੈ ਨੀ, ਕੋਈ ਸਮਝ ਨੀ ਆਉਂਦੀ ਸਰਕਾਰੀ ਕੰਪਨੀਆਂ ਦੀ।
ਸੋ ਇਹ ਆਪ ਮੁਲਾਜ਼ਮ ਨੇ ਉਸ ਕੰਪਨੀ ਦੇ
ਜੀ,
ਤੇ ਇਹਨਾਂ ਨੂੰ ਮਤਲਬ ਕਾਫੀ ਸਮਝ ਵੀ ਆ। ਮੈਂ ਕੰਟੈਕਟ ਦੇਣਾ ਚਾਹੁੰਦਾ ਕਿ ਬਾਕੀ ਵੀ ਵਿਸ਼ਿਆਂ ਤੇ ਬੜੇ ਵਧੀਆ ਕਮੈਂਟਸ ਹਮੇਸ਼ਾ ਇਹ ਲਿਸਨਰ ਸਾਡੇ ਕਰਦੇ ਨੇ।
ਤੇ ਵਾਸੂ ਜੀ, ਜਦੋਂ ਨਾ ਮੈਨੂੰ ਯਾਦ ਹੈ ਅਜਿਹੀ, ਮੈਨੂੰ ਜੇ ਮੈਂ ਗਲਤ ਨਾ ਹੋਵਾਂ, ਇਹ ਮੈਸੇਜ ਨਾ ਤਾਂ ਸਭ ਤੋਂ ਪਹਿਲੀ ਵਾਰ ਨਾ ਕੋਈ 1.5 ਸਾਲ ਪਹਿਲਾਂ ਸ਼ਾਮ ਵਾਲੇ ਸ਼ੋਅ 'ਚ ਆਇਆ ਸੀ।
ਯੂ ਰਾਈਟ,
ਮੈਂ ਤੁਹਾਨੂੰ ਸੁਣ ਰਿਹਾ ਸੀ ਆਉਂਦੇ ਆ, ਤੁਸੀਂ ਇਹ ਜ਼ਿਕਰ ਕੀਤਾ। ਇੰਸੀਡੈਂਟਲੀ ਅਗਲੇ ਦਿਨ ਜਿਹੜੇ ਉਸ ਵੇਲੇ ਮਿਨਿਸਟਰ ਰਿਸਪੋਨਸੀਬਲ ਫਾਰ ਟ੍ਰਾਂਸਲਿੰਗ ਸੀਗੇ, ਜਾਂ ਅਗਲੇ ਦਿਨ ਜਾਂ ਉਸੇ ਹਫ਼ਤੇ, ਉਹਨਾਂ ਨੇ ਸਵੇਰ ਵਾਲੇ ਸ਼ੋਅ 'ਚ ਆਉਣਾ ਸੀ। ਮੈਂ ਉਹਨੂੰ ਸਵਾਲ ਪੁੱਛਿਆ, ਉਹ ਕਹਿੰਦੇ ਸਾਡੇ ਨੋਟਿਸ ਤਾਂ ਇਹੋ ਜਿਹੀ ਗੱਲ ਹੈ ਹੀ ਕੋਈ ਨਹੀਂ। ਉਸ ਤੋਂ ਬਾਅਦ ਫਿਰ ਫੋਲੋ ਅਪ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇੱਦਾਂ ਦੀ ਗੱਲ ਕੋਈ ਨਹੀਂ ਆ। ਫਿਰ ਮੈਨੂੰ ਇਹ ਵੀ ਪਤਾ ਆਪਣੀ ਵੀ ਇਹਦੇ ਬਾਰੇ ਡਿਸਕਸ਼ਨ ਹੋਈ ਸੀ ਵੀ ਕੁਝ ਹੋਰ ਲੋਕਾਂ ਦਾ ਇਹ ਕਹਿਣਾ ਵੀ ਇੱਦਾਂ ਦੀ ਗੱਲ ਕੋਈ ਹੈ ਨਹੀਂ। ਸੋ ਜਿਹੜਾ ਵਾਸੂ ਜੀ ਇਹਚੋਂ ਸੰਕੇਤ ਮਿਲਦਾ ਪਿਆ ਕਿ ਇਹ ਤੇ ਨਹੀਂ ਆ ਕਿ ਜਿਹੜੀ ਇਹ ਹਾਇਰਿੰਗ ਇੰਨੀ ਜ਼ਿਆਦਾ ਵੱਧ ਚੜ੍ਹ ਕੇ ਕੀਤੀ ਜਾਂਦੀ ਆ ਵੀ ਉਹ ਯੂਨੀਅਨ ਦੇ ਦਬਾਅ ਪਰ, ਹਾਇਰਿੰਗ ਤਾਂ ਮੈਨੇਜਮੈਂਟ ਦਾ ਡਿਸੀਜਨ ਤੋਂ ਬਗੈਰ ਹੋ ਨਹੀਂ ਸਕਦੀ, ਯੂਨੀਅਨ ਨੰਬਰ ਸਵੈਲ ਹੋ ਰਹੇ ਨੇ।
ਸੋ ਇਹਦੇ 'ਚ ਦੇਖੋ ਮੈਨੇਜਮੈਂਟ ਦਾ ਇਹ ਕਹਿਣਾ ਹੁੰਦਾ ਕਿ ਵੀ ਜਿਹੜੇ ਵੀ ਹੁੰਦਾ ਵੀ ਸਾਨੂੰ ਐਮਰਜੈਂਸੀ ਸਮੇਂ ਵਾਸਤੇ ਵੀ ਪ੍ਰਬੰਧ ਰੱਖਣਾ ਪੈਂਦਾ ਕਿ ਵੀ ਕੋਈ ਡਰਾਈਵਰ ਛੁੱਟੀ ਕਰ ਗਿਆ ਜਾਂ ਕਿਤੇ ਸਰਵਿਸ ਵਧਾਉਣੀ ਪੈ ਗਈ ਜਾਂ ਕੋਈ ਸਰਵਿਸ ਐਡਜਸਟਮੈਂਟਸ ਵਾਸਤੇ ਵੀ ਸਾਨੂੰ ਇੱਕ ਪੂਲ ਆਫ ਡਰਾਈਵਰਸ ਰੱਖਣੇ ਪੈਂਦੇ ਨੇ। ਮੈਨੇਜਮੈਂਟ ਦਾ ਤਰਕ ਇਹ ਹੁੰਦਾ
My friend is also a bus driver who says the same thing.
See? Yeah. So
ਡਾਕਟਰ ਸਾਡੇ ਕੋਲ ਭਰਤੀ ਕਰਨ ਨੂੰ ਪੈਸੇ ਨਹੀਂ ਹੁੰਦੇ ਜਿਹੜੀਆਂ ਸਾਡੀਆਂ ਹੋਰ ਅੱਛਾ ਇੱਥੇ ਹੋਰ ਛੱਡੋ ਮੈਂ ਕਹਿੰਦਾ ਚਲੋ ਡਾਕਟਰ ਤੁਹਾਨੂੰ ਨਾ ਕੁਆਲੀਫਾਈਡ ਬੰਦਾ ਚਾਹੀਦਾ ਤੁਸੀਂ ਇਹ ਕਹਿੰਦੇ ਹੋ ਯਾਰ ਕਿ ਜਦ ਤੱਕ ਉਹ ਬੰਦਾ ਹੀ ਨਹੀਂ ਆਏਗਾ ਕਿਸੇ ਨੂੰ ਵੀ ਥੋੜ੍ਹੇ ਡਾਕਟਰ ਰੱਖ ਲਾਂਗੇ ਡਾਕਟਰ ਤਾਂ ਡਾਕਟਰ ਨੂੰ ਹੀ ਰੱਖਿਆ ਜਾ ਸਕਦਾ ਨਾ ਜਦੋਂ ਸਕੂਲ ਬੋਰਡ ਇਹ ਕਹਿੰਦੇ ਨੇ ਇਹ ਇਕੱਲੀ ਹੁਣ ਸਰੀ ਦੀ ਪ੍ਰੋਬਲਮ ਨਹੀਂ ਹੈਗੀ ਆਹ ਸਾਡੇ ਸੁਣਨ ਵਾਲੇ ਜਿਹੜੇ ਪ੍ਰਿੰਸ ਜਾਰਜ ਰਹਿੰਦੇ ਆ ਉਹ ਵੀ ਦੱਸਦੇ ਕਹਿੰਦੇ ਉੱਥੇ ਵੀ ਪੋਰਟੇਬਲ ਪਏ ਆ ਸਕੂਲ ਬੋਰਡ ਨੂੰ ਜਦੋਂ ਸਰੀ 'ਚ ਕਹਿ ਦਿੱਤਾ ਜਾਂਦਾ ਕਿ ਤੁਸੀਂ ਪੋਰਟੇਬਲ ਆਪੇ ਮੂਵ ਕਰੋ ਉਹ ਕਹਿੰਦੇ ਯਾਰ ਪੋਰਟੇਬਲ ਮੂਵ ਕਰਨ ਲਈ ਸਾਨੂੰ ਖਰਚਾ ਆਪਣੀ ਜੇਬੋਂ ਕਰਨਾ ਪੈਂਦਾ ਸਾਨੂੰ ਆਪਣੇ ਪ੍ਰੋਗਰਾਮਸ ਦੇ ਵਿੱਚ ਕਟੌਤੀਆਂ ਕਰਕੇ ਪੋਰਟੇਬਲ ਮੂਵ 'ਤੇ ਪੈਸੇ ਲਾਉਣੇ ਪੈਂਦੇ ਆ ਵੀ ਉਹੀ ਪੈਸਾ ਸਰਕਾਰ ਦੇ ਦੇਵੇ ਉੱਧਰਲੇ ਪਾਸੇ ਖਰਚਾ ਹੁੰਦਾ ਨਹੀਂ ਸੋ ਜਿਹੜੀ ਇਹੀ ਗੱਲ ਹੈ ਕਿ ਪ੍ਰੋਬਲਮ ਇਹ ਨਹੀਂ ਆ ਕਿ ਸੋਲਿਊਸ਼ਨ ਪਤਾ ਨਹੀਂ ਪ੍ਰੋਬਲਮ ਇਹ ਹੈ ਕਿ ਸੋਲਿਊਸ਼ਨ ਲਾਗੂ ਕਰਨ ਦੀ ਪੋਲੀਟੀਕਲ ਵਿਲ ਨਹੀਂ ਆ ਜਿਹੜੀ ਆਹ ਕੱਲ ਸਰਕਾਰ ਨੇ ਫੈਡਰਲ ਸਰਕਾਰ ਨੇ ਕੈਨੇਡਾ ਪੋਸਟ ਬਾਰੇ ਜਿਹੜੀ ਗੱਲ ਕੀਤੀ ਆ ਵਾਸੂ ਜੀ ਯੈਸ ਉਹ ਗੱਲ ਸਹੀ ਹੈ ਕਿ ਉਹਨਾਂ ਨੇ ਸਿਰਫ ਹਜੇ ਸਾਰੀਆਂ ਜਿਹੜੀਆਂ ਚੀਜ਼ਾਂ ਕਟੌਤੀ ਕਰਨ ਦੀਆਂ ਗੱਲਾਂ ਕੀਤੀਆਂ ਉਹ ਯੂਨੀਅਨ ਦੇ ਪੁਆਇੰਟ ਆਫ ਵਿਊ ਤੋਂ ਜੇ ਦੇਖਿਆ ਜਾਵੇ ਤਾਂ ਉਹ ਇਕੱਲੀ ਯੂਨੀਅਨ ਦੇ ਹੱਕਾਂ ਦੇ ਅਗੇਂਸਟ ਉਹ ਗੱਲ ਹੋ ਰਹੀ ਆ ਵੀ ਮੈਨੇਜਮੈਂਟ ਨੂੰ ਕੁਛ ਵੀ ਕਰਨ ਨਹੀਂ ਕਿਹਾ ਗਿਆ ਪਰ ਇੱਦਾਂ ਦੀ ਜ਼ਰੂਰਤ ਸਰਕਾਰ ਨੂੰ ਹੋਰ ਕਈ ਮਹਿਕਮਿਆਂ ਦੇ ਵਿੱਚ ਦਿਖਾਉਣੀ ਪੈਣੀ ਆ ਅਤੇ ਇਕੱਲੀ ਫੈਡਰਲ ਸਰਕਾਰ ਵਾਸਤੇ ਗੱਲ ਨਹੀਂ ਆ ਬੀਸੀ ਦੇ ਵਿੱਚ ਵੀ ਕਿੰਨੇ ਬਿਲੀਅਨ ਡਾਲਰ ਦਾ ਡੈਫੀਸਿਟ ਆਪਣਾ ਹੁਣ
11.6 ਬਿਲੀਅਨ
ਵੈਲ ਟੈਕਨੀਕਲੀ 14.3 ਕਿਉਂਕਿ ਉਹ 2.7 ਬਿਲੀਅਨ ਡਾਲਰ ਤੇ ਉਹ ਜਿਹੜੀ ਸਿਗਰਟ ਬਣਾਉਣ ਵਾਲੀਆਂ ਕੰਪਨੀਆਂ ਤੋਂ ਅਗਲੇ 18 ਸਾਲਾਂ 'ਚ ਮਿਲਣੇ ਨੇ ਉਹ ਪਹਿਲਾਂ ਹੀ ਜੋੜ ਲਏ ਨੇ
ਯਾ ਇੱਕ ਹੋਰ ਮੈਸੇਜ ਆਇਆ ਕਹਿੰਦੇ ਉਹਨਾਂ ਦੇ ਫਰੈਂਡ ਵੀ ਇਸੇ ਤਰ੍ਹਾਂ ਇਸੇ ਸ਼ਿਫਟ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਬੈਕਅਪ ਡਰਾਈਵਰਸ ਕਿਹਾ ਜਾਂਦਾ ਕਹਿੰਦੇ
ਅੱਛਾ
ਜਿਵੇਂ ਆਪਾਂ ਗੱਲ ਕੀਤੀ ਮੈਨੇਜਮੈਂਟ ਕਹਿੰਦੀ ਪੂਲ ਹੈ ਇੱਕ ਬੈਕਅਪ ਡਰਾਈਵਰਸ ਦਾ ਜੇ ਕਿਤੇ ਖੜੇ ਪੈਰ ਲੋਡ ਪੈ ਜਾਂਦੀ ਹੈ ਕੰਟੀਨਜੈਂਸੀ ਵਾਸਤੇ
ਤੇ ਬਹੁਤ ਸਾਰੇ ਡਰਾਈਵਰਸ ਨੂੰ ਅਰਸ਼ਦੀਪ ਸਿੰਘ ਬਣਾਇਆ ਹੋਇਆ ਚੰਗੇ ਡਰਾਈਵਰ ਨੇ ਪਰ ਉਹਨਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਦਾ ਅਰਸ਼ਦੀਪ ਸਿੰਘ ਅੱਜ ਖੇਡ ਰਹੇ ਨੇ ਅੱਜ ਵੈਸੇ ਹੀ ਇਜ਼ ਪਲੇਇੰਗ ਟੁਡੇ
ਸਾਡੀ ਟੀਮ 'ਚ ਵੀ ਹੈਗੇ ਅਰਸ਼ਦੀਪ ਸਿੰਘ ਮੈਂ ਕਿਹਾ ਯਾਰ
ਨਹੀਂ 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 ਮੈਂ ਬੋਲਰ ਅਰਸ਼ਦੀਪ ਸਿੰਘ
ਦਾ ਸੁਣ ਰਹੇ ਹੋਣੇ ਇਸ ਵੇਲੇ
ਜੀ 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 ਯਾ ਅਰਸ਼ਦੀਪ ਇਜ਼ ਅ ਵੈਰੀ ਗੁੱਡ ਹੋਸਟ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ 3 to 5 PM ਪੰਜਾਬੀ ਚਾਰਟਬਸਟਰਸ ਜ਼ਰੂਰ ਸੁਣਿਆ ਕਰੋ ਬਹੁਤ ਵਧੀਆ ਮੁੰਡਾ ਯਾਰ ਵਾਸੂ ਜੀ ਟਰੰਪ ਨੇ ਟੈਰਿਫ ਵਾਲਾ ਪਟਾਰਾ ਕੱਲ੍ਹ ਫੇਰ ਖੋਲਤਾ
ਪਟਾਰੇ 'ਚੋਂ ਸੱਪ ਨਿਕਲਦੇ ਹੁੰਦੇ
ਪਟਾਰੇ 'ਚੋਂ ਹਾਂ ਟਰੰਪ ਤਾਂ ਪਤਾ ਨਹੀਂ ਯਾਰ ਕੀ ਕਰਦੇ ਆ ਬਗੈਰ ਹੁਣ ਉਹ ਡੰਗਣਾ ਸੱਪ ਹੈ ਕਿ ਉੱਡਣਾ ਸੱਪ ਹੈ ਕਿ ਕਾਗਜ਼ੀ ਸੱਪ ਹੈ
ਤੁਸੀਂ ਹਮੇਸ਼ਾ ਐਂਟੀ ਟਰੰਪ ਹੀ ਗੱਲ ਕਰਦੇ ਹੋ ਵਿਜੇ ਜੀ
ਅੱਛਾ ਫਿਰ ਇੱਕ ਇਹ ਵੀ ਮੈਸੇਜ ਆਉਣਾ ਇਹ ਮੈਂ ਪਹਿਲਾਂ ਹੀ ਦੱਸ ਦਵਾਂ ਜਿਹੜੇ ਇਸ ਵੇਲੇ ਸੋਚਦੇ ਹੋਣ ਯਾਰ ਟਰੰਪ ਦੀ ਗੱਲ 'ਤੇ ਫੇਰ ਆ ਗਏ ਇਹ ਤਾਂ ਸਾਨੂੰ ਦੱਸੋ ਇੱਥੇ ਕੀ ਹੋ ਰਿਹਾ ਉਹ ਦੱਸੋ ਇਹਦਾ ਕੈਨੇਡਾ ਉੱਪਰ ਕੀ ਅਸਰ ਪੈਣਾ ਉਹ ਵੀ ਦੱਸਾਂਗੇ
ਐਂਡ ਮੈਨੂੰ ਪਤਾ ਕੀ ਲੱਗਦਾ ਕਿ ਜਿਹੜਾ ਸਾਡਾ ਇਹ ਸੈਗਮੈਂਟ ਆ ਇਹ ਤਕਰੀਬਨ 8:30 ਵਜੇ ਤੱਕ ਐਵਰੇਜ ਚੱਲਦਾ
ਜੀ ਜੀ ਜੀ
ਤੇ ਸੋ ਅਖੀਰ ਦੇ ਵਿੱਚ ਅਸੀਂ ਜਾ ਕੇ ਕਿਤੇ ਅਮਰੀਕਾ ਦੀ ਮਾੜੀ ਜੀ ਗੱਲ
ਕਰਦੇ
ਹਾਂ ਸਾਡੇ ਕੁਝ ਲਿਸਨਰਸ ਨੇ ਮੇ ਬੀ ਉਹਨਾਂ ਦੀ ਕਮਿਊਟ ਇਸ ਤਰ੍ਹਾਂ ਦੀ ਹੈ ਵੀ ਉਹ ਇਸ ਵੇਲੇ ਉਹਨਾਂ ਨੂੰ ਜੋ ਟਿਊਨ ਇਨ ਕਰਦੇ ਉਹਨਾਂ ਦੇ ਯਾਰ ਇਹ ਟਰੰਪ ਦੀ ਹੀ ਗੱਲ ਕਰਦੇ ਯਾਰ ਇਹ ਲੋਕਲ ਗੱਲ ਕਰਦੇ ਹੀ ਨਹੀਂ
ਜੀ ਜੀ
ਯਾਰ ਹੁਣ ਸਮਾਂ ਹੁੰਦਾ ਨਾ ਸ਼ੋਅ ਗੋਜ਼ ਔਨ ਫੋਰ 4 ਆਵਰਸ ਤੇ ਉਹਦੇ ਵਿੱਚ ਇੱਕ ਸੈਗਮੈਂਟ ਆ ਜਿਹੜਾ 8:30 ਵਜੇ ਤੱਕ ਚੱਲਦਾ ਤੇ ਉਹਦੇ ਵਿੱਚ ਵੀ ਅਸੀਂ ਸ਼ੁਰੂ ਤੋਂ ਲੱਗੇ ਹੋਏ ਹਾਂ ਕੈਨੇਡਾ ਪੋਸਟ ਤੋਂ ਗੱਲ ਸ਼ੁਰੂ ਹੋਈ ਹੈ ਕਿੰਨੀਆਂ ਗੱਲਾਂ ਹੋਰ ਹੋਈਆਂ ਨੇ ਅੰਤ ਵਿੱਚ ਆ ਕੇ ਹੁਣ ਟੈਰਿਫ ਦੀ ਗੱਲ ਤਾਂ ਕਰਨੀ ਪੈਣੀ
ਕਰਨੀ ਪੈਣੀ
ਸਾਡਾ ਯਾਰ ਪਿਛਲਾ ਪੂਰਾ ਫੈਡਰਲ ਇਲੈਕਸ਼ਨ ਟੈਰਿਫ ਦੇ ਮੁੱਦੇ ਤੇ ਲੜ ਕੇ ਅਸੀਂ ਸਵਾਹ ਕਰ ਲਿਆ
ਐਂਡ ਇੱਦਾਂ ਦੀ ਗੱਲ ਨਹੀਂ ਜਿਹੜੀ ਕੱਲ੍ਹ ਟਰੰਪ ਨੇ ਅਨਾਊਂਸ ਕੀਤੀ ਹੈ ਨਾ ਨਵੇਂ ਟੈਰਿਫ ਦੀ ਉਹਦਾ ਕੈਨੇਡਾ ਦੇ ਉੱਪਰ ਵੀ ਅਸਰ ਪੈ ਸਕਦਾ ਕਿਵੇਂ ਤੇ ਆਮ ਲੋਕਾਂ ਦੇ ਉੱਪਰ ਉਹਦਾ ਅਸਰ ਪੈ ਸਕਦਾ ਇਹ ਨਹੀਂ ਵੀ ਕੋਈ ਕੰਪਨੀ ਸਫ਼ਰ ਕਰੇਗੀ ਉਹ ਦਵਾਈਆਂ ਵਾਲੀ ਜਿਹੜੀ ਗੱਲ ਆ ਉਹਦੇ ਨਾਲ 1 ਅਕਤੂਬਰ ਤੋਂ 100% ਡਿਊਟੀ ਲੱਗੇਗੀ ਬ੍ਰੈਂਡਿਡ ਤੇ ਪੇਟੈਂਟਿਡ ਦਵਾਈਆਂ ਉੱਪਰ ਡਰੱਗਸ ਉੱਪਰ 25% ਡਿਊਟੀ ਲੱਗੇਗੀ ਹੈਵੀ ਡਿਊਟੀ ਟਰੱਕਾਂ ਉੱਪਰ ਦਵਾਈਆਂ ਵਾਲੇ ਟੈਰਿਫ ਬਾਰੇ ਟਰੰਪ ਨੇ ਇਹ ਕਿਹਾ ਵੀ ਇਹ ਤੋਂ ਬਚਣ ਦਾ ਇੱਕ ਤਰੀਕਾ ਇਹ ਹੈ ਕਿ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਜੇ ਉਹਨਾਂ ਨੇ ਆਲਰੇਡੀ ਅਮਰੀਕਾ ਦੇ ਵਿੱਚ ਆਪਣਾ ਮੈਨੂਫੈਕਚਰਿੰਗ ਪਲਾਂਟ ਲਗਾਉਣ ਦਾ ਕੰਮ ਜੇ ਸ਼ੁਰੂ ਕਰ ਲਿਆ ਹੋਇਆ ਤਾਂ ਫਿਰ ਹੁਣ ਤਾਂ ਟੈਰਿਫ ਨਹੀਂ ਲੱਗੂ ਬਸ ਜੀ ਦਵਾਈਆਂ ਦਾ ਮੈਨੂਫੈਕਚਰਿੰਗ ਪਲਾਂਟ ਕੱਲ੍ਹ 25 ਤਰੀਕ ਨੂੰ ਟਰੰਪ ਟਰੂਥ ਸੋਸ਼ਲ 'ਤੇ ਇਹ ਗੱਲ ਪੋਸਟ ਕਰਦੇ ਆ 1 ਅਕਤੂਬਰ ਰਹਿ ਗਈ ਜੇ ਆਪਾਂ ਕੱਲ੍ਹ ਤੋਂ ਗਿਣੀਏ 5 ਦਿਨ ਦੂਰ ਸੀ ਹੁਣ ਜੇ ਕਿਸੇ ਕੰਪਨੀ ਨੇ ਅਵੋਇਡ ਕਰਨਾ ਵੀ ਹੋਵੇ ਟੈਰਿਫ ਯਾਰ 5 ਦਿਨਾਂ 'ਚ ਥੋੜ੍ਹੇ ਕੋਈ ਟੱਕ ਲਾ ਕੇ ਉੱਥੇ ਭੂਮੀ ਪੂਜਨ ਕਰਕੇ ਸ਼ੁਰੂ ਕਰ ਦੂਗਾ ਮੈਨੂਫੈਕਚਰਿੰਗ ਪਲਾਂਟ ਲਗਾਉਣਾ
ਉਹਨਾਂ ਨੇ ਲਿਖਿਆ ਉਹਦੇ 'ਚ ਕਹਿੰਦੇ ਇਫ ਦੇ ਆਰ ਬ੍ਰੇਕਿੰਗ ਗਰਾਊਂਡ ਟੱਕ ਵੀ ਲਾਉਂਦੇ ਆ ਕਹਿੰਦੇ ਤਾਂ ਵੀ ਨਹੀਂ
ਤਾਂ ਵੀ ਮੰਨ ਜਾਵਾਂਗੇ
ਸੋ 100% ਟੈਰਿਫ ਫਾਰਮਾਸਿਊਟੀਕਲ ਡਰੱਗਸ 'ਤੇ 25% ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈਵੀ ਟਰੱਕਸ 'ਤੇ ਫਿਰ 50% ਟੈਰਿਫ ਕਿਚਨ ਕੈਬਿਨੇਟਸ ਤੇ ਬਾਥਰੂਮ ਵੈਨਿਟੀਜ਼ ਤੇ ਤੇ 30% ਟੈਰਿਫ ਅਪਹੋਸਟਡ ਫਰਨੀਚਰ ਤੇ ਸੋਫੇ ਵਗੈਰਾ ਸੋ ਜਿਹੜਾ ਕੋਈ ਬਾਹਰਲੇ ਮੁਲਕਾਂ ਤੋਂ ਸਮਾਨ ਅਮਰੀਕਾ 'ਚ ਆਏਗਾ ਅਗਲੇ ਬੁੱਧਵਾਰ ਤੋਂ 1 ਤਰੀਕ ਬਣਦੀ ਹੈ
ਜੀ ਜੀ
ਸੋ 1 ਅਕਤੂਬਰ ਤੋਂ ਇਹ ਟੈਰਿਫ ਜਿਹੜੀਆਂ ਨੇ ਲੱਗਣਗੀਆਂ
ਬਸ ਜੀ ਰੀਜ਼ਨਾਂ ਦਾ ਕੀ ਦੱਸਿਆ ਜਾ ਰਿਹਾ ਟਰੰਪ ਨੇ ਕਿਹਾ ਕਿ ਜਿਹੜੇ ਅਦਰ ਆਊਟਸਾਈਡ ਕੰਟਰੀਜ਼ ਨੇ ਹੁਣ ਮੈਨੂੰ ਅਦਰ ਆਊਟਸਾਈਡ ਕੰਟਰੀਜ਼ ਉਹ ਕੀ ਕਰ ਰਹੇ ਆ ਵੀ ਹਾਊਸ ਹੋਲਡ ਜਿਹੜੇ ਗੁੱਡਸ ਹੈਗੇ ਨੇ ਅਮਰੀਕਾ ਦੇ ਵਿੱਚ ਕਹਿੰਦੇ ਉਹਨਾਂ ਦਾ ਹੜ ਲਿਆਤਾ ਅਦਰ ਆਊਟਸਾਈਡ ਕੰਟਰੀਜ਼ ਨੇ ਇੱਕ ਨਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਹ ਟੈਰਿਫ ਸੰਬੰਧੀ ਸਟ੍ਰੈਟਜੀ ਵੀ ਹੁਣ ਬਦਲਦੀ ਨਜ਼ਰ ਆਉਂਦੀ ਪਈ ਆ, ਕਿਉਂਕਿ ਬਹੁਤ ਸਾਰੀਆਂ ਜਿਹੜੇ ਕੁਝ ਟੈਰਿਫ ਟਰੰਪ ਨੇ ਲਗਾਏ ਸੀ ਉਹਨਾਂ ਨੂੰ ਚੈਲੰਜ ਮਿਲ ਗਿਆ ਅਦਾਲਤਾਂ ਦੇ ਵਿੱਚ, ਅਤੇ ਉਹ ਫਿਰ ਅਦਾਲਤੀ ਕਾਰਵਾਈ ਦਾ ਹਿੱਸਾ ਬਣ ਗਏ। ਹੁਣ ਇਹ ਦੇਖ ਰਹੇ ਨੇ ਵੀ ਇਹੋ ਜਿਹੀਆਂ ਚੀਜ਼ਾਂ ਉੱਪਰ ਟੈਰਿਫ ਲਾਓ ਜਿਹਦੇ ਉੱਪਰ ਕਲੀਅਰ ਅਥਾਰਿਟੀ ਹੋਵੇ, ਜਿਹਨਾਂ ਦੇ ਉੱਪਰ ਇੱਦਾਂ ਟੈਰਿਫ ਟਰੰਪ ਐਡਮਿਨਿਸਟ੍ਰੇਸ਼ਨ ਲਗਾ ਸਕੇ। ਹੁਣ ਜਿਹੜਾ ਵਸੂ ਜੀ ਆ 100% ਟੈਰਿਫ ਗੱਲ ਹੈਗੀ ਆ ਫਾਰਮਾਸਿਊਟੀਕਲ ਡਰੱਗਸ ਦੇ ਉੱਪਰ, ਇਹਦਾ ਇੰਪੈਕਟ ਨਾ ਕੈਨੇਡਾ ਉੱਪਰ ਦੇਖੋ ਇਹ ਪੈ ਸਕਦਾ, ਜੇ ਆਹ ਪੇਟੈਂਟਿਡ ਦਵਾਈਆਂ ਅਤੇ ਜਿਹੜੀਆਂ ਬ੍ਰੈਂਡਿਡ ਡਰੱਗਸ ਨੇ ਉਹਨਾਂ ਉੱਪਰ ਜੇ ਟੈਰਿਫ ਇਹ ਲੱਗ ਜਾਂਦਾ ਪਹਿਲੀ ਤਰੀਕ ਤੋਂ, ਅਮਰੀਕਾ ਦਵਾਈਆਂ ਮਹਿੰਗੀਆਂ ਹੋਣਗੀਆਂ, ਉਹਦੇ ਨਤੀਜੇ ਵਜੋਂ ਕੀ ਹੋਏਗਾ, ਅਮਰੀਕਾ ਦੇ ਵਿੱਚ ਲੋਕਾਂ ਕੋਲ ਪ੍ਰਾਈਵੇਟ ਇੰਸ਼ੋਰੈਂਸ ਹੈ, ਪ੍ਰਾਈਵੇਟ ਇੰਸ਼ੋਰੈਂਸ ਦੇ ਪ੍ਰੀਮੀਅਮਸ ਵਧਣਗੇ, ਇਹ ਸਾਰਾ ਇੰਪੈਕਟ ਤਾਂ ਅਮੈਰੀਕਨਸ ਉੱਪਰ ਪੈ ਰਿਹਾ। ਪਰ ਫਿਰ ਹੋਏਗਾ ਕੀ ਕਿ ਅਮਰੀਕਨਾਂ ਵੱਲੋਂ ਕੋਸ਼ਿਸ਼ ਇਹ ਕੀਤੀ ਜਾਏਗੀ ਵੀ ਸਸਤੀ ਦਵਾਈ ਲੈ ਲਈਏ ਇਹ ਕਿਤੋਂ। ਜਦੋਂ ਓਜ਼ੈਂਪਿਕ ਦਾ ਰੌਲਾ ਪਿਆ ਸੀ, ਬਹੁਤ ਸਾਰੇ ਅਮੈਰੀਕਨਸ ਔਨਲਾਈਨ ਕੈਨੇਡੀਅਨ ਫਾਰਮੇਸੀਜ਼ ਤੋਂ ਜਾਂ ਡਰਾਈਵ ਕਰਕੇ ਬਾਰਡਰ ਕ੍ਰੋਸ ਕਰਕੇ ਕੈਨੇਡਾ ਆ ਕੇ ਆਪਣੀ ਪ੍ਰਿਸਕ੍ਰਿਪਸ਼ਨ ਇੱਥੇ ਦਿਖਾ ਕੇ ਓਜ਼ੈਂਪਿਕ ਇੱਥੋਂ ਖਰੀਦ ਕੇ ਲੈ ਜਾਂਦੇ ਸੀ, ਜਿਹਦੇ ਕਰਕੇ ਇੱਥੇ ਉਸ ਦਵਾਈ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ ਸੀ। ਇੱਕ ਤਾਂ ਉਹਦਾ ਰਿਪਲ ਇਫੈਕਟ ਇਹ ਆ ਕਿ ਫਿਰ ਅਮੈਰੀਕਨਸ ਹੋ ਸਕਦਾ ਕੈਨੇਡਾ ਆ ਕੇ ਦਵਾਈਆਂ ਖਰੀਦਣੀਆਂ ਸ਼ੁਰੂ ਕਰ ਦੇਣ। ਕੈਨੇਡਾ ਦੇ ਵਿੱਚ ਨਾ, ਕਿਉਂਕਿ ਬਸ ਜੀ ਇੱਕ ਰਿਵਿਊ ਕੀਤਾ ਜਾਂਦਾ ਸਰਕਾਰ ਦਾ, ਇੱਕ ਪੇਟੈਂਟਿਡ ਮੈਡੀਸਿਨ ਪ੍ਰਾਈਸਿਸ ਰਿਵਿਊ ਬੋਰਡ ਆ, ਜਿਹਦੇ ਕਰਕੇ ਕੈਨੇਡਾ ਦੇ ਵਿੱਚ ਜਿਹੜੀਆਂ ਦਵਾਈਆਂ ਦੀ ਕੀਮਤ ਆ ਅਮਰੀਕਾ ਦੇ ਮੁਕਾਬਲੇ 30-50% ਵੀ ਘੱਟ ਹੁੰਦੀ ਹੈ ਇਨ ਸਮ ਕੇਸਿਸ। ਸੋ ਇੱਥੇ ਸਸਤੀ ਦਵਾਈ ਮਿਲਦੀ ਆ, ਔਨਲਾਈਨ ਫਾਰਮੇਸੀਆਂ ਕਈ ਕੈਨੇਡੀਅਨ ਜਿਹੜੀਆਂ ਕਿ ਅਮਰੀਕਾ ਦੇ ਵੀ ਦਵਾਈ ਵੇਚ ਸਕਦੀਆਂ ਨੇ, ਉੱਧਰਲੇ ਪਾਸਿਓਂ ਦਵਾਈ ਡਿਲੀਵਰ ਹੋ ਜਾਂਦੀ ਆ। ਤੀਜੀ ਗੱਲ ਕੀ ਹੈ ਕਿ ਕਈ ਵਾਰੀ ਅਮਰੀਕਨਸ ਕੀ ਕਰਦੇ ਨੇ ਕਿ ਉੱਥੋਂ ਵਾਲੀ ਜਿਹੜੀ ਪ੍ਰਿਸਕ੍ਰਿਪਸ਼ਨ ਆ ਉਹ ਇੱਥੇ ਦਿਖਾ ਕੇ ਕੈਨੇਡੀਅਨ ਡਾਕਟਰ ਤੋਂ ਪ੍ਰਿਸਕ੍ਰਿਪਸ਼ਨ ਲੈ ਕੇ ਉਹਦੇ ਆਧਾਰ 'ਤੇ ਫਿਰ ਦਵਾਈ ਇੱਥੋਂ ਲੈ ਜਾਂਦੇ ਆ। ਇਹਦਾ ਰਿਪਲ ਇਫੈਕਟ ਫਿਰ ਕੈਨੇਡੀਅਨਸ 'ਤੇ ਕੀ ਪੈ ਸਕਦਾ, ਅਮਰੀਕਾ ਵਿੱਚ ਮਹਿੰਗੀ ਹੋਈ ਦਵਾਈ ਤੋਂ ਬਚਣ ਵਾਸਤੇ ਜੇ ਅਮੈਰੀਕਨਸ ਕੈਨੇਡਾ ਆ ਕੇ ਦਵਾਈ ਖਰੀਦਣੀ ਸ਼ੁਰੂ ਕਰ ਦਿੰਦੇ ਨੇ। ਕਈ ਮੈਨੂਫੈਕਚਰਰਸ ਅਜਿਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਆਹ ਡਰੱਗ ਪ੍ਰਾਈਸ ਦਾ ਰਿਵਿਊ ਹੋਣ ਕਰਕੇ ਕੈਨੇਡਾ ਨੂੰ ਸਸਤੇ ਭਾਅ 'ਤੇ ਦਵਾਈ ਮੁਹੱਈਆ ਕਰਾਉਂਦੇ ਨੇ, ਅਮਰੀਕਾ ਦੇ ਵਿੱਚ ਉਹ ਦਵਾਈ ਮਹਿੰਗੀ ਵਿਕਦੀ ਆ। ਫਿਰ ਇਹ ਵੀ ਤਾਂ ਹੋ ਸਕਦਾ ਕਿ ਉਹ ਮੈਨੂਫੈਕਚਰਰਸ ਕੈਨੇਡਾ ਨੂੰ ਵੀ ਸਸਤੇ ਭਾਅ 'ਤੇ ਦਵਾਈ ਅਵੇਲੇਬਲ ਕਰਾਉਣ ਤੋਂ ਕਤਰਾਉਣਾ ਸ਼ੁਰੂ ਕਰ ਦੇਣ ਵੀ, ਕਿਉਂਕਿ ਸਾਡੀ ਇੱਥੋਂ ਸਸਤੀ ਵੇਚੀ ਜਾਣ ਵਾਲੀ ਦਵਾਈ ਉਹ ਤਾਂ ਅਮਰੀਕਨ ਖਰੀਦ ਕੇ ਲਿਜਾ ਰਹੇ ਨੇ। ਸੋ ਇਹਦਾ ਇੰਪੈਕਟ ਇਨਡਾਇਰੈਕਟਲੀ ਇੱਦਾਂ ਕੈਨੇਡਾ ਦੇ ਉੱਪਰ ਵੀ ਪੈ ਸਕਦਾ ਹੈ।
ਅਤੇ ਅਮਰੀਕਾ ਨੇ ਵੀ ਪਿਛਲੇ ਸਾਲ ਜਿੰਨੀਆਂ ਵੀ ਦਵਾਈਆਂ ਕੰਜ਼ਿਊਮ ਕੀਤੀਆਂ ਉਹਨਾਂ 'ਚੋਂ 233 ਬਿਲੀਅਨ US ਡਾਲਰਸ ਦੀਆਂ ਦਵਾਈਆਂ ਇੰਪੋਰਟ ਕੀਤੀਆਂ ਸੀ, ਅਤੇ ਹੁਣ ਜੇਕਰ ਡੋਨਲਡ ਟਰੰਪ ਕਹਿ ਰਹੇ ਨੇ ਕਿ ਉਹਨਾਂ ਦੇ ਉੱਤੇ 100% ਡਿਊਟੀ ਲਾ ਦੇਣੀ ਹੈ ਜਿਹੜੀ ਇੰਪੋਰਟ ਹੁੰਦੀ ਹੈ, ਅਤੇ ਫਿਰ
466 ਬਿਲੀਅਨ ਹੋ ਗਈ ਉਹਦੀ ਲਾਗਤ,
ਕੀਮਤਾਂ ਵਧਣਗੀਆਂ। ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਤੁਸੀਂ ਅਮੈਰੀਕਨਸ ਵਾਸਤੇ ਦਵਾਈਆਂ ਮਹਿੰਗੀਆਂ ਕਰ ਰਹੇ ਹੋ
ਜਿਹੜੀ
ਇੱਕ ਬੁਨਿਆਦੀ ਲੋੜ ਹੈ, ਤੁਸੀਂ ਅਮੈਰੀਕਨਸ ਵਾਸਤੇ ਮਹਿੰਗੀ ਕਰ ਰਹੇ ਹੋ, ਤੁਹਾਨੂੰ ਟੈਰਿਫ ਜਿੰਨਾ ਮਰਜ਼ੀ ਇਕੱਠਾ ਹੋ ਜਾਏਗਾ, ਇਹਦੇ ਨਾਲ ਤੁਹਾਡੇ 2-4 ਫੈਕਟਰੀਆਂ ਹੋਰ ਖੁੱਲ੍ਹ ਜਾਣਗੀਆਂ ਜ਼ਰੂਰ, ਪਰ ਦਵਾਈ ਤੁਸੀਂ ਅਮੈਰੀਕਨਸ ਵਾਸਤੇ ਜਿਹੜੀ ਪਹਿਲਾਂ ਹੀ ਮਹਿੰਗੀ ਹੈ ਹੋਰ ਮਹਿੰਗੀ ਕਰ ਰਹੇ ਹੋ। ਹੁਣ ਵਿਜੇ ਜੀ ਇਹਦੇ ਬਾਰੇ ਜਦੋਂ ਡੋਨਲਡ ਟਰੰਪ ਨੂੰ ਪੁੱਛਿਆ ਜਾਂਦਾ ਕਿ ਯਾਰ ਜੋ ਤੁਸੀਂ ਕਰ ਰਹੇ ਹੋ ਇਹਦੇ ਨਾਲ ਤਾਂ ਇਨਫਲੇਸ਼ਨ ਹੋ ਜਾਏਗੀ, ਕੱਲ੍ਹ ਰਿਪੋਰਟਰਸ ਨੂੰ ਕਹਿੰਦੇ ਦੇਰ ਇਜ਼ ਨੋ ਇਨਫਲੇਸ਼ਨ, ਵੀ ਆਰ ਹੈਵਿੰਗ ਅਨਬਿਲੀਵੇਬਲ ਸਕਸੈਸ ਵਿਦ ਦ ਟੈਰਿਫਸ ਐਂਡ ਸਟਫ।
300 ਬਿਲੀਅਨ ਡਾਲਰ ਦਾ ਰੈਵਨਿਊ ਵਾਸੂ ਜੀ ਇਸ ਸਾਲ ਦੇ ਅੰਤ ਤੱਕ ਅਮਰੀਕਾ ਨੂੰ ਐਕਸਪੈਕਟੇਸ਼ਨ ਆ ਕਿ ਟੈਰਿਫਸ ਤੋਂ ਇਕੱਠਾ ਕੀਤਾ ਜਾ ਸਕਦਾ। ਇਹ ਜਿਹੜੀ ਗੱਲ ਹੈਗੀ ਆ ਟ੍ਰੈਜਰੀ ਸੈਕਟਰੀ ਸਕੋਟ ਬੈਸੈਂਟ ਨੇ ਆਖੀ ਆ, ਜਿਹੜਾ ਕੀ ਕਹਿੰਦੇ ਜੇ ਅਸੀਂ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰੀਏ ਇਹ 3 ਗੁਣਾ ਟੈਰਿਫ ਦਾ ਰੈਵਨਿਊ ਆ, ਅਤੇ ਇਹ ਜਿਹੜਾ ਸਾਲ ਹੈਗਾ ਟੈਰਿਫ ਪੂਰੇ ਸਾਲ ਤਾਂ ਲੱਗੇ ਨਹੀਂ ਸੀ ਰਹੇ, ਇਹ ਹੌਲੀ ਹੌਲੀ ਫੇਜ਼ ਇਨ ਹੋਏ ਨਾ, ਮੋਸਟਲੀ ਤਾਂ 1 ਅਗਸਤ ਤੋਂ ਲਾਗੂ ਹੋਏ ਸੀ। ਸੋ ਉਹਨਾਂ ਨੂੰ ਇਸ ਵੇਲੇ ਟੈਰਿਫ ਤੋਂ ਬਣਦੇ ਪੈਸੇ ਤਾਂ ਦਿਖਦੇ ਪਏ ਨੇ, ਪਰ ਜਿਹੜਾ ਓਵਰਆਲ ਦਵਾਈਆਂ ਦਾ ਮਹਿੰਗਾ ਹੋ ਜਾਣਾ ਉਹਨੇ ਅਮਰੀਕਾ ਦੇ ਵਿੱਚ ਲੋਕਾਂ ਦੇ ਇੰਸ਼ੋਰੈਂਸ ਪ੍ਰੀਮੀਅਮਸ ਕਿੰਨੇ ਚੱਕ ਦੇਣੇ ਆ, ਦਵਾਈਆਂ ਦੀਆਂ ਲਾਗਤਾਂ ਵਧਣ ਕਰਕੇ ਲੋਕਾਂ ਦੀ ਸਿਹਤ ਕਿੰਨੀ ਖਰਾਬ ਹੋਣੀ ਆ, ਹਲੇ ਉਹਦੇ ਬਾਰੇ ਕੋਈ ਗੱਲ ਹੈ ਨਹੀਂ। ਅੱਛਾ ਇੱਕ ਪਹਿਲੂ ਇਹ 'ਚ ਹੋਰ ਆ, ਇਹ ਕਿਹਾ ਗਿਆ ਨਾ ਵੀ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਆਪਣਾ ਮੈਨੂਫੈਕਚਰਿੰਗ ਪਲਾਂਟ ਅਮਰੀਕਾ 'ਚ ਲਾ ਲੈਣਗੀਆਂ 1 ਅਕਤੂਬਰ ਤੱਕ, ਜੇ ਟੱਕ ਵੀ ਲਾ ਲਿਆ ਤੁਸੀਂ ਸ਼ੁਰੂ ਵੀ ਕਰਤਾ ਕੰਮ, ਵੀ ਫਿਰ ਤੁਹਾਡੇ 'ਤੇ ਟੈਰਿਫ ਨਹੀਂ ਲੱਗੂ। ਵਾਸੂ ਜੀ ਟਰੰਪ ਦੀ ਪੋਲਿਸੀ ਦਾ ਭਰੋਸਾ ਕੀ ਆ, ਜਿਹੜੀਆਂ ਕੰਪਨੀਆਂ ਨੇ ਫਾਰਮਾਸਿਊਟੀਕਲ ਪਲਾਂਟ ਲਾਉਣਾ, ਮਲਟੀ-ਬਿਲੀਅਨ ਡਾਲਰ ਦੀ ਇਨਵੈਸਟਮੈਂਟ ਆ, ਕੱਲ੍ਹ ਨੂੰ ਜਾਂ ਮਹੀਨੇ ਬਾਅਦ ਟਰੰਪ ਕਹਿ ਦੇਣ ਠੀਕ ਹੈ ਜੀ ਕੋਈ ਟੈਰਿਫ ਨਹੀਂ ਕਿਸੇ ਵੀ ਦਵਾਈ 'ਤੇ, ਜਿਹੜੀ ਕੰਪਨੀ ਨੇ ਇੰਨੇ ਪੈਸੇ ਖਰਚ ਕਰਕੇ ਪਲਾਂਟ ਲਾਉਣ ਦਾ ਕੰਮ ਸ਼ੁਰੂ ਕਰਤਾ, ਉਹ ਫਿਰ ਉਹਨੂੰ ਐਡਵਾਂਟੇਜ ਕੀ ਰਹਿ ਗਿਆ ਫਿਰ? ਟਰੱਕਾਂ ਦੀ ਗੱਲ ਵੀ ਕਰੀਏ,
ਇੱਕ ਤਾਂ ਲੋਕਾਂ ਦੀ ਸਿਹਤ ਆ, ਦੂਜਾ ਇਕਾਨਮੀ ਦੀ ਸਿਹਤ।
ਯੈਸ,
ਇਕਾਨਮੀ ਦੀ ਸਿਹਤ ਦੇ ਉੱਤੇ ਇਹਨਾਂ ਦੀ ਟੈਰਿਫ ਪਾਲਿਸੀ ਦਾ ਜੋ ਪ੍ਰਭਾਵ ਪੈ ਰਿਹਾ ਉਹ ਤਾਂ ਹੁਣ ਨੰਬਰ ਦਰਸਾ ਰਹੇ ਨੇ ਉਸ ਗੱਲ ਨੂੰ ਕਿ ਇਨਫਲੇਸ਼ਨ ਦੀ ਜੇ ਗੱਲ ਕਰੀਏ ਅਮਰੀਕਾ ਦੇ ਵਿੱਚ, ਅਪ੍ਰੈਲ ਦੇ ਵਿੱਚ ਜਦੋਂ ਟੈਰਿਫਸ ਨਹੀਂ ਸੀ ਲੱਗੀਆਂ, ਜੋ ਲੱਗਣੀਆਂ ਸ਼ੁਰੂ ਹੀ ਹੋਈਆਂ ਸਨ, ਉਦੋਂ ਇਨਫਲੇਸ਼ਨ 2.3% ਸੀ, ਹੁਣ ਵੱਧਦੀ 2.9% ਤੇ ਆ ਗਈ ਹੈ। ਮੈਨੂਫੈਕਚਰਿੰਗ ਦੇ ਵਿੱਚ ਅਪ੍ਰੈਲ ਤੋਂ ਲੈ ਕੇ ਹੁਣ ਤੱਕ 42,000 ਜੋਬਸ ਜਾਂਦੀਆਂ ਲੱਗੀਆਂ ਨੇ, ਕੰਸਟਰਕਸ਼ਨ ਦੇ ਵਿੱਚ 8,000 ਜੋਬਸ ਅਮਰੀਕਾ 'ਚ ਜਾਂਦੀਆਂ ਲੱਗੀਆਂ ਨੇ, ਘੱਟ ਗਈਆਂ ਨੇ। ਸੋ ਜਿਹੜੀ ਇਹ ਗੱਲ ਹੈ ਕਿ ਜੀ ਇਹਦੇ ਨਾਲ ਅਮਰੀਕਨ ਇਕਨੋਮੀ ਦੇ ਵਿੱਚ ਇਜ਼ਾਫਾ ਹੋਏਗਾ, ਜੋਬਸ ਕ੍ਰੀਏਟ ਹੋਣਗੀਆਂ, ਇੱਥੇ ਮੈਨੂਫੈਕਚਰਿੰਗ ਵਧੇਗੀ। ਨਾ ਮੈਨੂਫੈਕਚਰਿੰਗ ਵੱਧ ਰਹੀ ਆ, ਨਾ ਕੰਸਟਰਕਸ਼ਨ ਵੱਧ ਰਹੀ ਆ, ਇਨਫਲੇਸ਼ਨ ਵੱਧ ਰਹੀ ਆ।
ਅੱਛਾ, ਦਵਾਈਆਂ ਚੀਜ਼ ਵੀ ਇਹੋ ਜਿਹੀ ਆ, ਬਸ ਵੀ ਕਈ ਚੀਜ਼ਾਂ 'ਤੇ ਨਾ ਜੇ ਟੈਰਿਫ ਲੱਗ ਜਾਵੇ ਬੰਦਾ ਕਹਿੰਦਾ ਯਾਰ ਕੁਛ ਹੋਰ ਦੇਖ ਲਓ। ਅੱਛਾ, ਇਹ ਚੀਜ਼ ਦੀ ਕੰਜਮਪਸ਼ਨ ਆਪਾਂ ਘਟਾ ਲੈਂਦੇ ਹਾਂ। ਜਿਹੜੇ ਵਿਅਕਤੀ ਨੂੰ ਕਿਸੇ ਦਵਾਈ ਦੀ ਲੋੜ ਆ ਆਪਣੀ ਸਿਹਤ ਵਾਸਤੇ, ਉਹ ਦਵਾਈ ਤੋਂ ਕਿੱਦਾਂ ਪਾਸੇ ਹੋ ਜੂਗਾ? ਅੱਛਾ, ਇਹਦਾ ਇੰਡੀਆ ਨੂੰ ਫਾਇਦਾ ਹੋ ਸਕਦਾ, ਜਿਹੜੀਆਂ ਨੋਨ ਪੇਟੈਂਟਡ ਡਰੱਗਸ ਨੇ, ਜਿਹੜੀਆਂ ਜਨੈਰਿਕ ਬ੍ਰਾਂਡਸ ਦੀਆਂ ਡਰੱਗਸ ਨੇ, ਕਿਉਂਕਿ ਉਹਨਾਂ ਦੇ ਉੱਪਰ ਤਾਂ ਕੋਈ ਟੈਰਿਫ ਇੱਦਾਂ ਦਾ ਨਹੀਂ ਲੱਗਾ, ਇਹ ਤਾਂ ਸਿਰਫ ਪੇਟੈਂਟਡ ਅਤੇ ਬ੍ਰਾਂਡਡ ਡਰੱਗਸ ਦੇ ਉੱਪਰ ਆ। ਜ਼ਿਆਦਾਤਰ ਜਿਹੜੀਆਂ ਜਨੈਰਿਕ ਡਰੱਗਸ ਨੇ ਉਹ ਅਮਰੀਕਾ 'ਚ ਆਉਂਦੀਆਂ ਨੇ ਇੰਡੀਆ ਅਤੇ ਚਾਈਨਾ ਤੋਂ, ਸੋ ਉੱਧਰ ਇੰਡੀਆ ਅਤੇ ਚਾਈਨਾ ਨੂੰ ਇਹਦਾ ਫਾਇਦਾ ਹੋ ਸਕਦਾ ਫੋਰ ਦ ਜਨੈਰਿਕ ਡਰੱਗਸ, ਕਿਉਂਕਿ ਉਹ ਫਿਰ ਜ਼ਿਆਦਾ ਉਹਨਾਂ ਦੇ ਉੱਪਰ ਟੈਰਿਫ ਨਹੀਂ ਆ। ਉਹਦੀ ਸੇਮ ਬ੍ਰਾਂਡਡ ਡਰੱਗ ਜੇ ਦੁੱਗਣੀ ਕੀਮਤ 'ਤੇ ਮਿਲਣ ਲੱਗ ਗਈ ਤਾਂ ਜਨੈਰਿਕ ਡਰੱਗ ਫਿਰ ਜ਼ਿਆਦਾ ਲੋਕਾਂ ਨੂੰ ਅਪੀਲ ਕਰੇਗੀ। ਬਸ ਵੀ ਟਰੱਕਾਂ 'ਤੇ ਵੀ ਜਿਹੜਾ ਟੈਰਿਫ ਲਾਇਆ ਗਿਆ ਉਹਦੀ ਵੀ ਹੁਣ ਦੇਖੋ US ਚੇਂਬਰ ਆਫ ਕਾਮਰਸ ਵਾਲਿਆਂ ਨੇ ਸਖ਼ਤ ਮੁਖਾਲਫਤ ਕੀਤੀ ਸੀ। ਉਹਨੇ ਕਿਹਾ ਸੀ ਵੀ ਜਿਹੜੇ ਸਾਡੇ ਟੌਪ ਸੋਰਸਿਸ ਨੇ ਜਿਹੜੇ ਕਿ ਸਾਨੂੰ ਟਰੱਕ ਬਣਾ ਕੇ ਭੇਜਦੇ ਨੇ ਉਹ ਸਾਡੇ ਐਲਾਈਜ਼ ਨੇ, ਟਰੱਕਾਂ ਉੱਪਰ ਟੈਰਿਫ ਨਾ ਲਾਇਆ, ਉਹ ਤਾਂ ਵੀ ਟਰੰਪ ਵੱਲੋਂ ਲਗਾ ਦਿੱਤਾ ਗਿਆ।
ਉਹ ਕਹਿੰਦੇ ਕਿ ਜਿਹੜੇ ਪੀਟਰ ਬਿਲਟ, ਕੈਨਵਰਥ, ਫਰੇਟ ਲਾਈਨਰ, ਮੈਕ ਟਰੱਕਸ, ਕਹਿੰਦੇ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ ਜਿਹੜੇ ਅਮੈਰੀਕਨ ਮੈਨੂਫੈਕਚਰਰਸ ਨੇ
ਜੀ।
ਮੈਂ ਲਾਇਆ ਵੀ ਹਿਸਾਬ ਤੁਸੀਂ ਸਾਰੀ, ਤੁਸੀਂ ਐਂਟੀ ਟਰੰਪ ਹੀ ਹੋ ਵੈਸੇ।
ਅੱਛਾ,
ਸਾਰੀ ਗੱਲਬਾਤ ਤੁਸੀਂ ਐਂਟੀ ਟਰੰਪ ਹੀ ਕੀਤੀ ਹੈ।
ਓਕੇ ਓਕੇ, ਠੀਕ ਹੈ,
ਗਲਤ ਗੱਲ ਹੈ ਇੱਦਾਂ, ਟਰੰਪ ਦੀ ਹੀ ਗੱਲ ਕਰਦੇ, ਹੋਰ ਕੋਈ ਗੱਲ ਹੀ ਨਹੀਂ ਕਰਦੇ ਕਿ ਉਹ ਵੀ ਐਂਟੀ ਟਰੰਪ ਕਰਦੇ ਹੈ। ਤੁਸੀਂ ਤਾਰੀਫ ਕਰੋ ਥੋੜੀ ਜਿਹੀ ਟਰੰਪ,
ਤਾਰੀਫ ਕਰੀਏ ਟਰੰਪ ਦੀ
ਥੋੜੀ ਜਿਹੀ ਕਰੋ,
ਵਾਲ ਬਹੁਤ ਸੋਹਣੇ ਉਹਨਾਂ ਦੇ।
ਹਾਂ ਹੁਣ ਠੀਕ ਹੈ।
ਵਾਸੂ ਜੀ, ਖਬਰਾਂ ਤਾਂ ਹੋਰ ਵੀ ਬਹੁਤ ਨੇ, ਮੈਂ ਘੜੀ ਵੀ ਦੇਖ ਰਿਹਾ, ਫਿਰ ਆਪਾਂ ਰੈਪ ਅਪ ਕਰੀਏ ਸੈਗਮੈਂਟ
ਜਿੱਦਾਂ ਤੁਸੀਂ ਕਹੋ।
ਟੈਰਿਫ ਨਾਲ ਜੁੜੀ ਗੱਲ ਕਰ ਲਈਏ ਯਾਰ, ਕੁਇਕਲੀ ਕਰ ਲਈਏ।
ਸ਼ੋਰ।
ਮਾਰਕ ਕਾਰਨੀ ਦੀ ਸਰਕਾਰ ਵੱਲੋਂ ਜਿਹੜੀ, ਕਾਰਨੀ ਨੇ ਅਗਸਤ ਦੇ ਵਿੱਚ ਅਨਾਊਂਸਮੈਂਟ ਕੀਤੀ ਸੀਗੀ 22 ਅਗਸਤ ਨੂੰ ਕਿ ਅਮਰੀਕਾ ਉੱਪਰ ਲੱਗੇ ਜਿਹੜੇ ਕੁਝ ਕਾਊਂਟਰ ਟੈਰਿਫਸ ਨੇ ਜਿਹੜੇ ਕਿ ਕੈਨੇਡਾ ਨੇ ਲਗਾ ਦਿੱਤੇ ਸੀ ਟੈਰਿਫ, ਜਿਹੜੇ USMCA ਕੰਪਲਾਇੰਟ ਵੀ ਸੀਗੇ ਗੁੱਡਸ ਉਹਨਾਂ ਦੇ ਉੱਪਰ ਵੀ ਟੈਰਿਫ ਲੱਗ ਰਿਹਾ ਸੀ ਕੁਝ ਦੇ ਉੱਪਰ। 22 ਅਗਸਤ ਨੂੰ ਮਾਰਕ ਕਾਰਨੀ ਵੱਲੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਇਹ ਟੈਰਿਫਸ ਅਸੀਂ ਹਟਾ ਰਹੇ ਹਾਂ ਤਾਂ ਕਿ ਕੈਨੇਡਾ ਵੱਲੋਂ ਲਗਾਏ ਜਾਣ ਵਾਲੇ ਟੈਰਿਫਸ ਵੀ ਉੱਦਾਂ ਕਦੇ ਹੁਣ ਜਿਹੋ ਜਿਹੇ ਅਮਰੀਕਾ ਨੇ ਕੈਨੇਡਾ ਉੱਪਰ ਲਾਏ ਨੇ, ਭਾਵ ਜਿਹੜੇ ਸੈਕਟੋਰਲ ਟੈਰਿਫਸ ਨੇ ਸਟੀਲ ਅਲੂਮੀਨੀਅਮ ਸੈਕਟਰ ਵਾਲੇ ਅਤੇ ਹੋਰ, ਉਹ ਜਾਰੀ ਰਹਿਣਗੇ। ਬਾਕੀ ਚੀਜ਼ਾਂ ਦੇ ਉੱਪਰੋਂ ਟੈਰਿਫ ਅਸੀਂ
ਜਿਹੜੇ US ਕੰਪਲਾਇੰਟ USMCA ਕੰਪਲਾਇੰਟ ਪ੍ਰੋਡਕਟਸ ਨੇ
ਉਹਨਾਂ ਦੇ ਉੱਪਰ ਟੈਰਿਫ ਨਹੀਂ ਲੱਗੇਗਾ,
ਉਹਨਾਂ ਤੋਂ ਅਸੀਂ ਟੈਰਿਫ ਹਟਾ ਰਹੇ ਹਾਂ।
ਸੋ 22 ਅਗਸਤ ਨੂੰ ਅਨਾਊਂਸਮੈਂਟ ਕੀਤੀ ਜਾਂਦੀ ਹੈ, 29 ਅਗਸਤ ਤੋਂ ਇਹ ਚੀਜ਼ ਲਾਗੂ ਹੋਣੀ ਸੀ। ਜਿਹੜਾ ਵਸੂ ਜੀ ਇੱਕ ਆਰਡਰ ਇਨ ਕਾਊਂਸਲ ਜਿਹੜਾ ਆਨਲਾਈਨ ਪਬਲਿਸ਼ ਕੀਤਾ ਗਿਆ, ਆਰਡਰ ਇਨ ਕਾਊਂਸਲ ਭਾਵ ਇੱਕ ਮੌਜੂਦਾ ਲਾਅ ਦੇ ਵਿੱਚ ਜਿਹੜੀਆਂ ਕੁਝ ਰੈਗੂਲੇਸ਼ਨ ਦੀ ਤਬਦੀਲੀ ਹੁੰਦੀ ਆ, ਬਜਾਏ ਕਿ ਸਰਕਾਰ ਉਹਦਾ ਇੱਕ ਐਕਟ ਲਿਆ ਕੇ ਪਾਰਲੀਮੈਂਟ ਦੇ ਵਿੱਚ ਡਿਬੇਟ ਕਰੇ, ਆਰਡਰ ਇਨ ਕਾਊਂਸਲ ਕੀ ਹੈ ਵੀ ਜੇ ਕੈਬਨਿਟ ਨੇ ਅਪਰੂਵ ਕਰਤਾ ਉਹ ਆਰਡਰ ਜਾਰੀ ਹੋ ਗਿਆ। ਜਿਹੜਾ ਉਹ ਆਰਡਰ ਸਾਈਨ ਹੋਇਆ ਉਹਦੇ ਵਿੱਚ ਜਿਹੜਾ ਕੋਈ ਸਮਾਨ ਅਮਰੀਕਾ ਤੋਂ ਕੋਈ ਵੀ ਆ ਰਿਹਾ, ਭਾਵੇਂ ਉਹ USMCA ਜਾਂ ਫਰੀ ਟ੍ਰੇਡ ਅਗਰੀਮੈਂਟ ਦੇ ਅਧੀਨ ਜੇ ਕੰਪਲਾਇੰਟ ਨਾ ਵੀ ਹੋਵੇ, ਟੈਰਿਫ ਉਹ 'ਤੇ ਵੀ ਨਹੀਂ ਲੱਗਦਾ ਪਿਆ। ਇਹ ਗੱਲ ਹੁਣ ਸਾਹਮਣੇ ਆਈ ਹੈ। ਸੋ ਜਿੰਨਾ ਕਿਹਾ ਗਿਆ ਸੀ ਵੀ ਅਮਰੀਕਾ ਤੋਂ ਟੈਰਿਫ ਹਟਾ ਰਹੇ ਹਾਂ, ਉਹ ਤੋਂ ਜ਼ਿਆਦਾ ਟੈਰਿਫ ਹਟਾ ਦਿੱਤਾ ਗਿਆ।
ਯਾ ਬੇਸਿਕਲੀ ਆਪੋਜੀਸ਼ਨ ਨੂੰ ਇੱਕ ਹੋਰ ਗੱਲ ਮਿਲ ਗਈ ਜਿਹਨੂੰ ਆਧਾਰ ਬਣਾ ਕੇ ਉਹ ਸਰਕਾਰ ਨੂੰ ਹੁਣ ਟਾਰਗੇਟ ਕਰ ਸਕਦੇ ਨੇ ਕਿ ਜੀ ਸਾਡੇ ਵੱਲੋਂ ਵਨ ਸਾਈਡਿਡ ਕਨਸੈਸ਼ਨਸ ਅਮਰੀਕਾ ਨੂੰ ਦਿੱਤੀਆਂ ਜਾ ਰਹੀਆਂ ਨੇ ਕਿ ਕਨਸੈਸ਼ਨ ਅਸੀਂ ਲੋੜ ਨਾਲੋਂ ਜ਼ਿਆਦਾ ਦਿੰਦੇ ਹਾਂ ਅਤੇ ਸਾਨੂੰ ਹਾਸਲ ਕੁਝ ਵੀ ਨਹੀਂ ਹੋ ਰਿਹਾ। ਸੋ ਇਹ ਹੁਣ ਉਹਦੀ ਇੱਕ ਮਿਸਾਲ ਵੀ ਹੈ ਵੈਸੇ ਕਿ ਦੱਸਿਆ ਕੁਝ ਗਿਆ ਸੀ ਅਤੇ ਜੋ ਟੈਰਿਫ ਹਟਾਈਆਂ ਗਈਆਂ ਉਸ ਤੋਂ ਜ਼ਿਆਦਾ ਹਟਾ ਦਿੱਤੀਆਂ ਗਈਆਂ।
ਅੱਛਾ, ਪਰ ਇਹਦਾ ਦੂਜਾ ਪਹਿਲੂ ਇੱਕ ਇਹ ਹੈ, ਕੁਝ ਐਕਸਪਰਟਸ ਦਾ ਇਹ ਕਹਿਣਾ ਕਿ ਇਹ ਦੇਖੋ ਬੜਾ ਇਹ ਅਨਕਲੀਅਰ ਸੀ, ਅਸਪਸ਼ਟ ਸੀ ਵੀ ਇਹੋ ਜਿਹੇ ਟੈਰਿਫ ਨਾਲ ਪੈਸੇ ਕਿੰਨੇ ਇਕੱਠੇ ਹੋਣੇ ਸੀ। ਕਿਤੇ ਇੱਦਾਂ ਨਾ ਹੋ ਜਾਂਦਾ ਕਿ ਜਿੰਨਾ ਟੈਰਿਫ ਇਕੱਠਾ ਕਰਨਾ ਸੀ ਅਮਰੀਕਾ ਤੋਂ ਆਉਣ ਵਾਲੇ ਉਸ ਸਮਾਨ 'ਤੇ ਜਿਹੜਾ ਕਿ ਫਰੀ ਟ੍ਰੇਡ ਦੇ ਅਧੀਨ ਨਹੀਂ ਆਉਂਦਾ, ਉਹਨੂੰ ਲਾਗੂ ਕਰਨ ਲਈ, ਉਹਦਾ ਪੇਪਰ ਵਰਕ ਕਰਨ ਲਈ, ਉਹਦੀ ਜਾਂਚ ਕਰਨ ਲਈ CBSA ਦੇ ਜ਼ਿਆਦਾ ਮੁਲਾਜ਼ਮ ਰੱਖਣੇ ਪੈਣੇ ਸੀ। ਕਿਤੇ ਇੱਦਾਂ ਨਾ ਹੁੰਦਾ ਟੈਰਿਫ ਘੱਟ ਇਕੱਠਾ ਹੁੰਦਾ ਅਤੇ CBSA ਦੀ ਵਧੀ ਹੋਈ ਸਟਾਫਿੰਗ ਦਾ ਖਰਚਾ ਜ਼ਿਆਦਾ ਪੈ ਜਾਂਦਾ।
ਜਾਂ ਸੋ ਇਟ ਇਜ਼ ਵਿਜੇ ਜੀ, ਜਿਹੜੀ ਡੋਨਲਡ ਟਰੰਪ ਗੱਲ ਕਰ ਰਹੇ ਨੇ ਕਿ ਟੈਰਿਫ ਲਾ ਰਹੇ ਹਾਂ ਜੀ ਰੈਵਨਿਊ ਬਹੁਤ ਵਧੇਗਾ, ਟੈਰਿਫ ਆਰ ਨੋਟ ਅਬਾਊਟ ਰੈਵਨਿਊ।
ਜਾਂ
ਇਹ ਕੈਨੇਡਾ ਨੂੰ ਗੱਲ ਪਤਾ ਹੈ ਤੇ ਇਹ ਜਿਹੜੇ ਹੁਣ ਇਹਦੇ ਵਿੱਚੋਂ ਬੜਾ ਮਿਨਿਸਕੋਲ ਜਿਹਾ ਰੈਵਨਿਊ ਇਕੱਠਾ ਹੋਣਾ ਸੀ। ਕੋਈ ਰੈਵਨਿਊ ਦੀ ਇਹ ਗੱਲ ਨਹੀਂ, ਗੱਲ ਤਾਂ ਇਹ ਹੈ ਕਿ ਸਰਕਾਰ ਨੇ ਐਲਾਨ ਕਿਸ ਤਰ੍ਹਾਂ ਕੀਤਾ ਤੇ ਉਹਨੂੰ ਲਾਗੂ ਕਿਸ ਤਰ੍ਹਾਂ ਕੀਤਾ।
ਕਰੈਕਟ,
ਕਥਨੀ ਤੇ ਕਰਨੀ ਦੇ ਵਿੱਚ ਫਰਕ ਆ।
ਸਮੱਸਿਆ ਉੱਥੇ
ਗੱਲ ਥੋੜੀ ਜਿਹੀ ਜਿਵੇਂ ਇਦਾਂ ਲੱਗਿਆ ਜਿਵੇਂ ਲਕੋ ਰੱਖਿਆ ਗਿਆ।
ਅੱਛਾ, ਜਿਹੜੀ
ਮੁਕੰਮਲ ਸੱਚ ਦੱਸਿਆ ਨਹੀਂ,
ਜਿਹੜੀ ਤੁਸੀਂ ਗੱਲ ਕੀਤੀ ਹੈ ਟੈਰਿਫ ਦੇ ਵਿੱਚ ਰੈਵਨਿਊ ਇੰਨਾ ਨਹੀਂ ਆ, ਕਈਆਂ ਦੇ ਮਨ 'ਚ ਆਊਗਾ ਲੈ ਫਿਰ ਅਮਰੀਕਾ ਨੂੰ 300 ਬਿਲੀਅਨ ਕਿਵੇਂ ਇਕੱਠਾ ਹੋ ਰਿਹਾ, ਉਹ ਵੀ ਕੁਝ ਮਹੀਨਿਆਂ ਦੇ ਅੰਦਰ।
ਨੁਕਸਾਨ ਕਿੰਨਾ ਹੋ ਰਿਹਾ?
ਨਹੀਂ ਨਹੀਂ ਨੁਕਸਾਨ, ਪਰ ਅਮਰੀਕਾ ਨੇ ਜਿਹੜਾ ਟੈਰਿਫ ਆ ਉਹ ਸਵੀਪਿੰਗ ਸਾਰੇ ਮੁਲਕਾਂ 'ਤੇ ਲਾਇਆ, ਕਈ 10% ਤੋਂ ਲੈ ਕੇ 50% ਦੇ ਵਿੱਚ ਸੈਕਟੋਰਲ ਟੈਰਿਫਸ ਲੈਦੇ। ਸੋ ਇਸ ਕਰਕੇ ਅਮਰੀਕਾ ਦਾ ਜਿਹੜਾ ਨੰਬਰ ਆ
ਵਿਜੇ ਜੀ, ਐਂਡ ਟੂ ਬੀ ਫੇਅਰ, ਇੱਡੀ ਵੱਡੀ ਇਕਨੋਮੀ ਹੈ,
300 ਬਿਲੀਅਨ ਕੀ
ਤੇ ਉਹ ਸਾਰਾ ਖਲਾਰਾ ਪਾ ਕੇ ਸਾਰਾ ਉਥਲ ਪੁਥਲ ਕਰਕੇ ਜੇ 300 ਬਿਲੀਅਨ ਡਾਲਰ ਉਹਨਾਂ ਨੂੰ ਬਣ ਵੀ ਗਿਆ, ਕੋਈ ਇੱਡੀ ਵੱਡੀ ਡੀਲ ਤਾਂ ਹੈ ਨਹੀਂ ਮੈਨੂੰ ਲੱਗਦਾ ਜਿੰਨੀ ਵੱਡੀ US ਦੀ ਇਕਨੋਮੀ। ਤੇ ਇਹਦੇ ਨਾਲ ਜੁੜਦੀ ਵਿਜੇ ਜੀ ਫਿਰ ਆਪਾਂ ਗੱਲ ਇੱਕ ਹੋਰ ਵੀ ਕਰ ਲੈਂਦੇ
ਹਾਂ ਕਰ ਲਓ ਕਰ ਲਓ ਕਿ
ਅਮਰੀਕਾ ਦੇ ਐਂਬੈਸਡਰ ਪੀਟ ਹੌਕਸਟਰਾ ਉਹਨਾਂ ਦਾ ਵੀ ਮਤਲਬ ਉਹਨਾਂ ਦੇ ਗ੍ਰਹਿ ਗੁਰੂ ਠੀਕ ਨਹੀਂ ਚੱਲ ਰਹੇ
ਹੋਣ ਬੈਂਫ ਦੇ ਵਿੱਚ ਗੱਲ ਕਰ ਰਹੇ ਸੀ ਬੜੀ ਤੱਤੀ ਡਿਸਕਸ਼ਨ ਹੋਈ ਉੱਥੇ
ਸੋ ਇਹਨਾਂ ਦੀ ਵਿਜੇ ਜੀ ਬੈਂਫ ਦੇ ਵਿੱਚ ਗਲੋਬਲ ਬਿਜ਼ਨਸ ਫੋਰਮ ਦੇ ਵਿੱਚ ਇਹਨਾਂ ਦਾ ਭਾਸ਼ਣ ਸੀ ਉੱਥੇ ਭਾਸ਼ਣ ਨਹੀਂ ਇੱਕ ਡਿਸਕਸ਼ਨ ਸੀ ਤੇ ਉਸ ਡਿਸਕਸ਼ਨ ਨੂੰ ਮੋਡਰੇਟ ਕਰ ਰਹੇ ਸੀ ਸਾਬਕਾ ਕੈਨੇਡੀਅਨ ਡਿਪਲੋਮੈਟ ਕੋਲਿਨ ਰਾਬਰਟਸਨ ਗੱਲਬਾਤ ਸ਼ੁਰੂ ਹੋਈ ਤੇ ਉਹ ਪੀਟ ਹੌਕਸਟਰਾ ਨੇ ਵਿੱਚ ਜੇ ਜ਼ਿਕਰ ਕੀਤਾ ਕਹਿੰਦੇ ਕਿਉਂਕਿ ਹੁਣ ਕੈਨੇਡੀਅਨਸ ਅਮਰੀਕਾ ਆਉਂਦੇ ਨਹੀਂ ਤੇ ਜਿਹੜਾ ਅਸੀਂ ਤੁਹਾਡੇ ਕਈ ਏਅਰਪੋਰਟਸ ਦੇ ਉੱਤੇ ਪ੍ਰੀ ਕਲੀਅਰੈਂਸ ਦਾ ਪ੍ਰਬੰਧ ਕੀਤਾ ਹੋਇਆ ਕਿ ਅਸੀਂ ਉਹਨੂੰ ਕਹਿੰਦੇ ਅਸੀਂ ਦੇਖਦੇ ਹਾਂ ਵੀ ਇਹ ਚੱਲਦਾ ਰੱਖਣਾ ਕਿ ਨਹੀਂ
ਕਹਿੰਦੇ ਕਿਉਂਕਿ ਉਹਦਾ ਖਰਚਾ ਅਸੀਂ ਅਮੈਰੀਕਨਸ ਪੇ ਕਰਦੇ ਹਾਂ ਕਹਿੰਦੇ ਹੁਣ ਕਿਉਂਕਿ ਹੁੰਦਾ ਕੀ ਹੈ ਪ੍ਰੀ ਕਲੀਅਰੈਂਸ ਕਰਾ ਕੇ ਤੁਸੀਂ ਇੱਥੇ ਜਹਾਜ਼ ਬੈਠਣ ਤੋਂ ਪਹਿਲਾਂ ਇੱਕ ਤਰ੍ਹਾਂ ਅਮਰੀਕਾ ਦੇ ਵਿੱਚ ਦਾਖਲ ਹੋਏ ਮੰਨ ਲਏ ਜਾਂਦੇ ਹੋ ਅਮਰੀਕਾ ਲੈਂਡ ਕਰਦੇ ਹੋ ਤੁਹਾਨੂੰ ਉੱਥੇ ਕੋਈ ਕਸਟਮ ਕਲੀਅਰੈਂਸ ਨਹੀਂ ਕਰਾਉਣੀ ਪੈਂਦੀ
ਸੋ ਤੁਹਾਡੀ ਇਮੀਗ੍ਰੇਸ਼ਨ ਇੱਥੇ ਹੀ ਹੋ ਜਾਂਦੀ ਹੈ ਤੇ ਤੁਸੀਂ ਅਮਰੀਕਾ ਦੇ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ ਤੇ ਉਤਰਦੇ ਹੋ ਤੇ
ਯੂ
ਆਰ ਟ੍ਰੀਟਡ ਲਾਈਕ ਅ ਡੋਮੈਸਟਿਕ ਪੈਸੇਂਜਰ ਤੁਹਾਨੂੰ ਫਿਰ ਉੱਥੇ ਲਾਈਨ 'ਚ ਨਹੀਂ ਲੱਗਣਾ ਪੈਂਦਾ ਤੁਹਾਡਾ ਸਮਾਂ ਬਹੁਤ ਬਚਦਾ ਇਨ ਸਮ ਕੇਸਿਸ 2-3 ਘੰਟੇ ਬਚ ਜਾਂਦੇ ਨੇ
ਸੋ
ਇਟਸ ਵੈਰੀ ਕਨਵੀਨੀਅੰਟ ਟਰੈਵਲ ਫਾਰ ਕੈਨੇਡੀਅਨਸ ਤੇ ਇਹ ਹੁਣ ਕਿੰਨੇ ਹੀ ਸਾਲਾਂ ਤੋਂ ਮੇਰੇ ਖਿਆਲ 50s ਤੋਂ ਸ਼ਾਇਦ ਇਹ ਗੱਲ ਚੱਲਦੀ ਹੈ ਇਦਾਂ ਇਹਨੂੰ ਲਾਗੂ ਕੀਤਾ ਹੋਇਆ ਇਟਸ ਬੀਨ ਗੋਇੰਗ ਔਨ ਫਾਰ ਸੈਵਰਲ ਈਅਰਸ ਤੇ ਇਹਨੂੰ ਲੈ ਕੇ ਕੱਲ ਪੀਟ ਹੌਕਸਟਰਾ ਨੇ ਕਹਿਤਾ ਕਹਿੰਦੇ ਸਾਨੂੰ ਵਿਚਾਰ ਕਰਨਾ ਪੈਣਾ ਕਿ ਅਸੀਂ ਇਹਨੂੰ ਚੱਲਦਾ ਰੱਖੀਏ ਕਿ ਰਹਿਣ ਦਈਏ
ਹੁਣ ਕੈਨੇਡੀਅਨ ਅਮਰੀਕਾ ਆਉਂਦੇ ਨੀ
ਹਾਂ
ਨਾਲ ਹੀ ਵਸੂ ਜੀ ਇਸ ਗੱਲ ਤੇ ਬੜੇ ਗਰਮ ਹੋਏ ਹੋਏ ਜਦੋਂ ਉਹਨਾਂ ਨੂੰ ਕਿਹਾ ਵੀ ਟਰੰਪ ਇਜ਼ ਮਿਸ ਇਨਫੋਰਮਡ ਅਬਾਊਟ ਕੈਨੇਡਾ
ਯਾ ਸੋ ਕਹਿੰਦੇ ਵੀ ਮੈਨੂੰ ਤੁਹਾਡੀ ਨਾ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਤੁਸੀਂ ਨਾ ਜਦੋਂ ਸਾਡੇ ਰਾਸ਼ਟਰਪਤੀ ਨੂੰ ਕਹਿੰਦੇ ਹੋ ਵੀ ਸਾਡਾ ਰਾਸ਼ਟਰਪਤੀ ਮਿਸ ਇਨਫੋਰਮਡ ਆ ਜਾਂ ਫਿਰ ਉਹ ਅਨਕੋਆਪਰੇਟਿਵ ਨੇ ਇਸ ਤਰ੍ਹਾਂ ਦੇ ਜਦੋਂ ਤੁਸੀਂ ਐਡਜੈਕਟਿਵ ਸਾਡੇ ਵਾਸਤੇ ਵਰਤਦੇ ਹੋ ਕਹਿੰਦੇ ਉਹ ਸਾਨੂੰ ਠੀਕ ਨਹੀਂ ਲੱਗਦਾ ਫਿਰ ਅੱਗੋਂ ਕੋਲਿਨ ਰਾਬਰਟਸਨ ਨੇ ਕਿਹਾ ਕਹਿੰਦੇ ਫਿਰ ਦਾ ਮਤਲਬ ਤੁਹਾਡੇ ਮਨ ਦੇ ਵਿੱਚ ਉਹਨਾਂ ਕੈਨੇਡੀਅਨਸ ਵਾਸਤੇ ਵੀ ਸਿੰਪਥੀ ਹੋਏਗੀ ਜਿਹੜੇ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਵੀ ਤੁਹਾਡੇ ਰਾਸ਼ਟਰਪਤੀ ਸਾਨੂੰ 51st ਕਹਿੰਦੇ ਨੇ
ਕਹਿੰਦੇ ਫਿਰ ਤੁਸੀਂ ਉਸ ਗੱਲ ਤੇ ਆ ਗਏ
ਪੀਟ ਹੌਕਸਟਰਾ ਫਿਰ ਬਿਲਕੁਲ ਹੀ ਖਪ ਗਏ ਉਹ ਕਹਿੰਦੇ ਯਾਰ ਕਹਿੰਦੇ ਜੇ ਤੁਸੀਂ ਇਦਾਂ ਦੀਆਂ ਗੱਲਾਂ ਹੀ ਕਰਨੀਆਂ ਮੈਨੂੰ ਕਹਿੰਦੇ ਫਿਰ ਮੇਰੇ ਕੋਲ ਇਸ ਡਿਸਕਸ਼ਨ ਵਾਸਤੇ ਸਮਾਂ ਨਹੀਂ
ਅੱਛਾ ਹੈਰਾਨੀ ਵਾਲੀ ਗੱਲ ਪਤਾ ਕੀ ਹੈ ਵਾਸੂ ਜੀ ਜਿਹੜੇ ਐਂਬੈਸਡਰ ਹੁੰਦੇ ਨੇ ਨਾ ਕਿਸੇ ਵੀ ਮੁਲਕ ਦੇ ਜਿਹੜੇ ਰਾਜਦੂਤ ਇੱਕ ਮੁਲਕ ਦਾ ਦੂਜੇ ਮੁਲਕ 'ਚ ਭੇਜਿਆ ਹੋਇਆ ਜੇ ਕੋਈ ਵੀ ਇਸ ਤਰ੍ਹਾਂ ਦੀ ਪੋਲੀਟੀਕਲ ਟੈਨਸ਼ਨ ਚੱਲ ਰਹੀ ਹੋਵੇ ਬਿਟਵੀਨ ਦੀ ਗਵਰਨਮੈਂਟਸ ਇਹਨਾਂ ਦਾ ਕੰਮ ਤੇ ਹੁੰਦਾ ਉੱਥੇ ਮਲਰਮ ਲਾਉਣ ਦਾ ਇਹ ਪੀਟ ਹੌਕਸਟਰਾ ਇਹੋ ਜਿਹੇ ਨੇ ਇਹ ਉਹਦੇ ਵਿੱਚ ਆ ਕੇ ਹੋਰ ਨਵਾਂ ਹੀ ਟਰੈਕ ਉਹਨੂੰ ਹੋਰ ਜ਼ਿਆਦਾ ਹਵਾ ਦੇ ਦਿੰਦੇ ਨੇ ਉਹ ਸੱਗ ਨੂੰ
ਡਿਪਲੋਮੈਟ ਸਟੋਨ ਕੋਲਡ ਹੁੰਦੇ ਨੇ ਕਿ ਉਹਨਾਂ ਨੂੰ ਉਹ ਬਿਲਕੁਲ ਠੰਡੇ ਰਹਿੰਦੇ ਜਿੰਨਾ ਉਹ ਕਦੀ ਤੱਤੇ ਨਹੀਂ ਹੁੰਦੇ
ਕਰੈਕਟ
ਪਰ ਫਿਰ ਵਿਜੇ ਜੀ ਇਹ ਡੋਨਲਡ ਟਰੰਪ ਦੇ ਡਿਪਲੋਮੈਟ ਨੇ ਡੋਨਲਡ ਟਰੰਪ ਦੇ ਐਂਬੈਸਡਰ ਨੇ
ਜੀ
ਜਿਹੋ ਜੀ ਕੋਕੋ ਉਹੋ ਜਿਹੇ ਬੱਚੇ
ਉਹਦੇ ਬੱਚੇ ਸਹੀ ਗੱਲ ਆ ਸਹੀ ਗੱਲ ਆ ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ
ਵਟਸਐਪ ਤੇ ਮੈਸੇਜ ਆ ਮੈਂ ਮੰਨਦਾ ਇਸ ਗੱਲ ਨੂੰ ਵਾਸੂ ਜੀ ਮੌਸਮ ਖਰਾਬ ਹੈ 11 ਵਜੇ ਜਾਇਓ
ਅੱਛਾ ਠੀਕ
ਵਾਸੂ ਜੀ ਬਹੁਤ ਸ਼ੁਕਰੀਆ ਟਾਈਮ ਦੇ
ਇੱਕ ਹੋਰ ਮੈਸੇਜ ਵੀ ਅਗਲਾ ਵੀ ਪੜੋ
ਕੀ ਕਹਿੰਦੇ
ਕਹਿੰਦੇ ਵਾਸੂ ਜੀ ਨੂੰ ਜਾਣਦੇ ਹੋ ਕੋਸਕੋ ਵਾਲੇ ਉਡੀਕਦੇ
ਕੋਸਕੋ ਤੁਸੀਂ ਇਨਸਪੈਕਸ਼ਨ ਕਰਦੇ ਜਾ ਕੇ
ਪਰਮ ਤਾਲੀ ਮਜ਼ਾਕ ਪਹਿਲਾਂ ਮੈਸੇਜ ਵਿਕਰਮ ਜੀ ਨੇ ਕੀਤਾ
ਜੀ
ਸਾਰਿਆਂ ਦਾ ਸਵਾਗਤ ਹੈ ਜੀ ਥੈਂਕ ਯੂ ਫਾਰ ਆਲ ਦੀਜ਼ ਮੈਸੇਜਸ ਤੁਸੀਂ ਜਿਹੜਾ ਸਾਡੇ ਨਾਲ ਇਸ ਤਰ੍ਹਾਂ ਸੰਪਰਕ ਆਪਣਾ ਬਣਾ ਕੇ ਰੱਖਦੇ ਹੋ
ਸਹੀ ਗੱਲ ਹੈ
ਆਲ ਦੀਜ਼ ਮੈਸੇਜਸ ਦੇ ਮੀਨ ਅਲੋਟ ਟੂ ਅਸ ਕਿ ਤੁਸੀਂ ਜਿਹੜਾ ਪਿਆਰ ਕਰਦੇ ਹੋ ਤੇ ਬੜੇ ਵੈਲਿਊਏਬਲ ਕਮੈਂਟਸ ਜਿਹੜੀ ਵੈਲਿਊ ਐਡੀਸ਼ਨ ਕਰਦੇ ਹੋ ਪ੍ਰੋਗਰਾਮ ਦੇ ਵਿੱਚ
ਇਟਸ
ਇਨਵੈਲਿਊਏਬਲ ਤੁਹਾਡੇ ਮੈਸੇਜਸ ਤੋਂ ਬਿਨਾਂ ਸਾਡਾ ਪ੍ਰੋਗਰਾਮ ਸਾਰੇ ਪ੍ਰੋਗਰਾਮ ਅਧੂਰੇ ਨੇ
ਸਹੀ ਗੱਲ ਹੈ ਤੇ ਜਿਹੜਾ ਵਾਸੂ ਜੀ ਇਹਨਾਂ ਮੈਸੇਜਸ ਦੇ ਰਾਹੀਂ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ
ਅਗਲੀ ਨਵੀਂ ਗੱਲ ਪਤਾ ਲੱਗੀ ਡਿਪੋਜ਼ ਬਾਰੇ
ਯੈਸ
ਟ੍ਰਾਂਸਲੇਟ ਨਹੀਂ
ਪਤਾ ਲੱਗੀ
ਹਾਂ ਬਿਲਕੁਲ
ਠੀਕ ਹੈ ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ
ਤੇ ਸੋਮਵਾਰ ਨੂੰ ਮਿਲਦੇ ਹਾਂ ਸੋਮਵਾਰ ਦੀ ਛੁੱਟੀ
ਦੇ ਸੋਮਵਾਰ ਮੈਂ ਛੁੱਟੀ
ਦੇ ਉਹ ਸੋਮਵਾਰ ਦੀ ਛੁੱਟੀ ਦੇ ਤੁਹਾਡੇ ਨਾਲ ਫਿਰ ਬੁੱਧਵਾਰ ਨੂੰ ਮੁਲਾਕਾਤ ਹੋਏਗੀ ਪਰ ਸ਼ਾਮੀ ਤੁਹਾਨੂੰ ਅੱਜ ਸੁਣਾਂਗੇ
ਜੀ ਸੋਮਵਾਰ ਮੈਂ ਪੂਰਾ ਦਿਨ ਛੁੱਟੀ ਦੇ ਸਵੇਰੇ ਵੀ ਸ਼ਾਮੀ
ਜੀ 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 ਠੀਕ ਹੈ ਵਾਸੂ ਜੀ ਹੈਵ ਅ ਗੁੱਡ ਵਨ
ਥੈਂਕ ਯੂ ਜੀ ਥੈਂਕ ਯੂ